अमेरिका 6415525037 24 घंटे।
सतनाम श्री वाहे गुरु,
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 सतनाम श्री वाहे।
सतनाम श्री वाहेगुरु साहेब जीओ, सुही महला पहला, भांडा हाथा सोए जोत सुभाव सी, भांडा आत्मलीन तोता हाथा न होए सी, गुरु द्वारे होए सो जी पाए सी, तेत द्वारे धोए हच्छा होए सी, मैले हच्छे का विचार आप वरताए सी, मत को जाने जाए अग्गे पाए सी, ये कर्म कमाए तेहा होए सी, अमृत हर का नाव आप वरताए सी, चलिया पद स्यों जन्म सवार वाजा वाए सी, मानस क्या विचारा जो लोग सुनाए सी, नानक आपने हाल सब कुल तार सी, मानस क्या विचारा जो लोग सुनाए सी, नानक आपने हाल सब कुल तार सी।
वाहेगुरु जी का खालसा, वाहेगुरु जी की फतेह। जुगो जुग अटल चवर शतर तक दे मालक, ज्ञान दा सागर लसानी विरसा पूर्ण सतगुरु, परम सम्मान योग सत्कार योग धन धन साहिब श्री गुरु ग्रंथ साहिब जी महाराज दे अज दे अमृत वेले दे सूही राग दे अंदर साहिब श्री गुरु नानक देव जी महाराज दे मुखारबिंद तों उचारण कीती इलाही बाणी दे फरमान मेरे साहिब सतगुरु सच्चे पातशाह जी फरमांदे हन कि प्यारियो, ओही हिरदा पवित्र है जिहड़ा उस परमात्मा नूं चंगा लग पैंदा है। जे मनुख दा हिरदा अंदरों विकारां नाल बहुत गंदा होया है, बदनीत है, काला है, ਬਾਹਰੋਂ ਸਰੀਰ ਨੂੰ ਤੀਰਥ ਆਦਿਕ ਤੇ ਇਸ਼ਨਾਨ ਕਰਦਿਆਂ ਹਿਰਦਾ ਅੰਦਰੋਂ ਸ਼ੁੱਧ ਨਹੀਂ ਹੋ ਸਕਦਾ। ਜਲ ਕੇ ਮਜਨ ਜੀ ਗਤ ਹੋਵੇ, ਨਿਤ ਨਿਤ ਮੈਂਢਕ ਨਾਵੇ, ਜੈਸੇ ਮੈਂਢਕ ਤੈਸੇ ਹੋਏ ਨਰ ਫਿਰ ਫਿਰ ਜੋ ਨੀ ਆਵੇ। ਪਿਆਰੇ ਡੱਡੂ ਤੇ ਰਹਿੰਦੇ ਪਾਣੀ ਚ ਹੈ। ਜੇ ਸਰੀਰ ਨੂੰ ਤੀਰਥ ਆਦਿ ਤੇ ਇਸ਼ਨਾਨ ਕਰਨ ਦੇ ਨਾਲ ਅੰਦਰੋਂ ਹਿਰਦਾ ਸ਼ੁੱਧ ਹੋ ਸਕਦਾ ਹੁੰਦਾ ਤਾਂ ਡੱਡੂ ਪਾਣੀ ਚ ਰਹਿੰਦਾ ਹੈ ਪਿਆਰਿਓ, ਤੇ ਫਿਰ ਡੱਡੂ ਤੇ ਬੰਦੇ ਚ ਕੀ ਫਰਕ ਹੋਇਆ। ਇਹ ਵੀ ਸਤਿਗੁਰੂ ਜੀ ਫਰਮਾਉਂਦੇ ਹਨ, ਜੇ ਗੁਰੂ ਦੇ ਦਰ ਤੇ ਆਪਾਂ ਭਾਵ ਦੂਰ ਕਰਕੇ ਸਵਾਲੀ ਬਣੀਏ ਤਾਂ ਹੀ ਹਿਰਦੇ ਨੂੰ ਪਵਿੱਤਰ ਕਰਨ ਦੀ ਅਕਲ ਮਿਲਦੀ ਹੈ। ਗੁਰੂ ਦੇ ਦਰ ਤੇ ਰਹਿ ਕੇ ਹੀ ਵਿਕਾਰਾਂ ਦੀ ਮੈਲ ਧੋਤਿਆਂ ਹਿਰਦਾ ਪਵਿੱਤਰ ਹੁੰਦਾ ਹੈ। ਜੇ ਗੁਰੂ ਦੇ ਦਰ ਤੇ ਟਿਕੇ ਰਹੀਏ ਤਾਂ ਪਰਮਾਤਮਾ ਆਪ ਹੀ ਵਿਚਾਰਨ ਦੀ ਸਮਝ ਬਖਸ਼ਦਾ ਹੈ ਅਸੀਂ ਚੰਗੇ ਹਾਂ ਜਾਂ ਮੰਦੇ ਹਾਂ। ਜਿਸ ਮਨੁੱਖਾ ਜੀਵਨ ਸਮੇਂ ਗੁਰੂ ਦਾ ਆਸਰਾ ਨਹੀਂ ਲਿਆ, ਕੋਈ ਜੀਵ ਇਹ ਨਹੀਂ ਸਮਝ ਲਏ ਕਿ ਇੱਥੋਂ ਖਾਲੀ ਹੱਥ ਜਾ ਕੇ ਪ੍ਰਲੋਕ ਵਿੱਚ ਜੀਵਨ ਪਵਿੱਤਰ ਕਰਨ ਦੀ ਸੂਝ ਮਿਲੇਗੀ। ਇਹ ਇੱਕ ਕੁਦਰਤੀ ਨਿਯਮ ਹੈ ਕਿ ਇੱਥੇ ਮਨੁੱਖ ਜਿਹੋ ਜਿਹੇ ਕਰਮ ਕਰਦਾ ਹੈ ਉਸਨੂੰ ਉਹੋ ਜਿਹਾ ਬਣ ਜਾਂਦਾ ਹੈ। ਜੋ ਮਨੁੱਖ ਗੁਰੂ ਦੇ ਦਰ ਤੇ ਡਿੱਗਦਾ ਹੈ ਉਸਨੂੰ ਆਤਮਕ ਜੀਵਨ ਦੇਣ ਵਾਲਾ ਆਪਣਾ ਨਾਮ ਉਹ ਬਖਸ਼ਿਸ਼ ਕਰਦਾ ਹੈ। ਜਿਸ ਮਨੁੱਖ ਨੂੰ ਇਹ ਦਾਤ ਮਿਲ ਜਾਂਦੀ ਹੈ ਪਿਆਰਿਓ, ਉਹ ਆਪਣਾ ਮਨੁੱਖਾ ਜਨ ਨੂੰ ਸੁਚੱਜਾ ਬਣਾ ਕੇ ਇੱਜ਼ਤ ਕੱਟ ਕੇ ਇੱਥੋਂ ਜਾਂਦਾ ਹੈ। ਉਹ ਆਪਣੀ ਸੋਭਾ ਦਾ ਵਾਜਾ ਇੱਥੇ ਵਜਾ ਕੇ ਜਾਂਦਾ ਹੈ। ਕੋਈ ਇੱਕ ਮਨੁੱਖ ਕੀ ਤਿੰਨਾਂ ਹੀ ਲੋਕਾਂ ਵਿੱਚ ਪਰਮਾਤਮਾ ਦੀ ਸੋਭਾ ਖਿਲਾਰਦਾ ਹੈ। ਸਤਿਗੁਰ ਜੀ ਫਰਮਾਉਂਦੇ ਹਨ ਉਹ ਮਨੁੱਖ ਆਪ ਸਦਾ ਪ੍ਰਸੰਨਚਿਤ ਰਹਿੰਦਾ ਹੈ ਤੇ ਆਪਣੀਆਂ ਸਾਰੀਆਂ ਕੁੱਲਾਂ ਨੂੰ ਉਤਾਰ ਲੈਂਦਾ ਤੇ ਸੋਭਾ ਦਵਾਉਂਦਾ। ਇਸ ਦੀ ਪਿਆਰੋ ਅਸੀਂ ਉਸ ਪਰਮ ਪਿਤਾ ਪ੍ਰਭੂ ਪਰਮੇਸ਼ਰ ਦਾ ਸਿਮਰਨ ਕਰੀਏ, ਨਾਮ ਜਪੀਏ। ਪਿਆਰੋ ਤੁਰਕੀ ਬਾਣੀ ਨੂੰ ਦੁਨੀਆ ਦੀ ਕੋਈ ਤਾਕਤ ਬਦਲ ਨਹੀਂ ਸਕਦੀ, ਪਰ ਇਹ ਬਾਣੀ ਬੰਦੇ ਦੇ ਅੰਦਰ ਨੂੰ ਬਦਲ ਦਿੰਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਰੱਬੀ ਗਿਆਨ ਵਹਿਮਾਂ ਭਰਮਾਂ ਨੂੰ ਤਿਆਗ ਕੇ ਸੱਚੀ ਤੇ ਸੁੱਚੀ ਕਿਰਤ ਕਰਦਿਆਂ ਹੋਇਆਂ, ਪ੍ਰਭੂ ਦਾ ਚਿੰਤਨ ਕਰਦਿਆਂ, ਸੇਵਾ ਕਰਦਿਆਂ ਜੀਵਨ ਨੂੰ ਸਫਲ ਕਰਨ ਦਾ ਗਾੜੀ ਰਾਹ ਵਿਖਾਉਂਦਾ ਹੈ। ਸੋ ਗੁਰੂ ਸਾਹਿਬਾਨ ਦੀ ਸਿੱਖਿਆ ਨੂੰ ਵਿਚਾਰ ਕੇ ਗ੍ਰਹਿਣ ਕਰੀਏ, ਗੁਰੂ ਨਾਨਕ ਦੀ ਸੋਚ ਤੇ ਪਹਿਰਾ ਦਈਏ, ਜੋ ਕਿ ਸਾਨੂੰ ਉਹਨਾਂ ਨੇ ਨਿਸ਼ਕਾਮ ਸੇਵਾ ਸਿਮਰਨ ਦਾ ਮਾਰਗ ਦਰਸਾਇਆ ਹੈ। ਸੋ ਹੋਰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਵਾਹਿਗੁਰੂ ਦੀ ਕਿਰਪਾ ਦਾ ਸਦਕਾ ਲੰਮੇ ਸਮੇਂ ਤੋਂ ਨਿਰਸਵਾਰਥ ਭਾਵਨਾ ਨਾਲ ਸੇਵਾ ਕਰ ਰਹੀ ਗੁਰੂ ਨਾਨਕ ਨਿਸ਼ਕਾਮ ਸੇਵਾ ਸੰਸਥਾ ਜੋ ਹੈ, ਪਿਆਰਿਓ ਇਹ ਸੰਸਥਾ ਹਰ ਵੇਲੇ ਮਾਨਵਤਾ ਦੀ ਸੇਵਾ ਲਈ ਹਾਜ਼ਰ ਤੇ ਤਤਪਰ ਹੈ। ਸੋ ਕਿਸੇ ਸਮੇਂ ਵੀ ਅੱਜ ਦੇ ਇਸ ਭਿਆਨਕ ਸਮੇਂ ਤੇ ਪਿਆਰਿਓ ਯਾਦ ਰੱਖੋ, ਇਸ ਦੁੱਖ ਦੀ ਘੜੀ ਤੇ ਭਿਆਨਕਤਾ ਨੂੰ ਵੇਖਦੇ ਹੋਏ ਇਕਜੁੱਟ ਹੋ ਕੇ ਇੱਕ ਦੂਜੇ ਪ੍ਰਤੀ ਸਾਵਧਾਨੀ ਤੇ ਮਦਦ ਕਰੀਏ। ਔਰ ਕੈਨੇਡਾ ਪ੍ਰਸ਼ਾਸਨ ਵੱਲੋਂ ਸਭ ਦੇ ਭਲੇ ਵਾਸਤੇ ਚੁੱਕੇ ਹੋਏ ਕਦਮਾਂ ਤੇ ਹੁਕਮਾਂ ਦਾ ਪਾਲਣ ਕਰੀਏ, ਪੂਰੀ ਤਰ੍ਹਾਂ ਨਾਲ ਸਹਿਯੋਗ ਦੇਈਏ, ਇੱਕ ਦੂਜੇ ਤੋਂ ਵਿਥ ਰੱਖ ਕੇ ਫਤਿਹ ਜਾਂ ਗੱਲਬਾਤ ਦੀ ਸਾਂਝ ਕਰੀਏ। ਸੋ ਕਿਸੇ ਕਿਸਮ ਦੀ ਕੋਈ ਵੀ ਚੀਜ਼ ਜਿਵੇਂ ਅੱਜ ਬਹੁਤ ਜ਼ਰੂਰਤ ਹੈ, ਸੈਨੇਟਾਈਜ਼ਰ, ਗਲਵਸ, ਮਾਸਕ, ਤੋ ਜਿਸ ਨੂੰ ਵੀ ਲੋੜ ਹੋਵੇ ਉਹ ਗੁਰੂ ਨਾਨਕ ਨਿਸ਼ਕਾਮ ਸੇਵਾ ਸੰਸਥਾ ਦੇ ਆਫਿਸ ਦਫ਼ਤਰ ਦੇ ਵਿੱਚ 647-93-93 ਤੇ ਫੋਨ ਕਰੇ। ਇਸ ਦੀਆਂ 5 ਲੋਕੇਸ਼ਨਾਂ ਹਨ, ਇਹ ਲੋਕੇਸ਼ਨਾਂ ਤੁਹਾਨੂੰ ਉੱਥੋਂ ਆਫਿਸ ਦੇ ਵਿੱਚੋਂ 647-93-93 ਤੇ ਆਪ ਕਾਲ ਕਰੋ, ਉੱਥੋਂ ਪਤਾ ਲੱਗਣਗੀਆਂ। ਜਿਸ ਨੂੰ ਕੋਈ ਵੀ ਜਿਹੜੀ ਲੋਕੇਸ਼ਨ ਨੇੜੇ ਹੋਵੇ ਉੱਥੋਂ ਇਹ ਚੀਜ਼ਾਂ ਪ੍ਰਾਪਤ ਕਰ ਸਕਦਾ ਹੈ। ਔਰ ਜੋ ਕੋਈ ਬਜ਼ੁਰਗ ਹੈ, ਸੀਨੀਅਰ ਹੈ, ਬਿਮਾਰ ਹੈ, ਉਸ ਨੂੰ ਚੀਜ਼ਾਂ ਇਹ ਜੋ ਸੰਸਥਾ ਹੈ ਘਰ ਦੇ ਵਿੱਚ ਹੀ ਮੁਹੱਈਆ ਕਰ ਦਿੰਦੀਆਂ ਹਨ। ਸੋ ਆਓ ਪਿਆਰੋ ਇਕਜੁੱਟ ਹੋ ਕੇ ਅਸੀਂ ਅੱਜ ਅਸੀਂ ਮਾਨਤਾ ਦੀ ਸੇਵਾ ਕਰੀਏ ਤਾਂ ਕਿ ਸਾਡਾ ਮਨੁੱਖਾ ਜਨ ਸਫਲਾ ਹੋਵੇ, ਸਾਡੇ ਲੋਕ ਸੁਖੀ ਪਲੋਕ ਸੇਲੇ ਹੋਣ, ਅਸੀਂ ਆਪਣੇ ਪਰਮ ਪਿਤਾ ਪ੍ਰਭੂ ਪਰਮੇਸ਼ਰ ਦੀ ਦਰਗਾਹ ਚ ਪ੍ਰਵਾਨ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ,
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 ਸਤਨਾਮ ਸ੍ਰੀ
ਟੈਕਸ ਕਿਵੇਂ ਤੇ ਕਿੱਥੇ ਬਚਾਇਆ ਜਾ ਸਕਦਾ ਹੈ? CRA ਦਾ ਆਡਿਟ ਆ ਗਿਆ ਹੈ। ਰੀਅਲ ਸਟੇਟ ਇਨਵੈਸਟਰ ਹੋ, ਇਨਵੈਸਟਮੈਂਟ ਦੀ ਸਹੀ ਅਕਾਊਂਟਿੰਗ ਤੇ ਮੈਕਸਿਮਮ ਟੈਕਸ ਬਚਾਉਣਾ ਚਾਹੁੰਦੇ ਹੋ, ਬੈਂਕ ਤੋਂ ਸ਼ਰਤ ਜਾਂ ਲੋਨ ਅਪਰੂਵ ਕਰਾਉਣ ਲਈ ਬਿਜ਼ਨਸ ਪਲਾਨ ਚਾਹੀਦੀ ਹੈ, ਗੱਲ ਕੀ ਕਾਰਪੋਰੇਸ਼ਨ, ਬਿਜ਼ਨਸ ਟੈਕਸ, ਪਰਸਨਲ ਟੈਕਸ, ਨਿਊ ਕਾਰਪੋਰੇਸ਼ਨ ਸੈਟਅਪ, ਬਿਜ਼ਨਸ ਲੋਨ, ਫਾਈਨੈਂਸਿੰਗ, ਬੁੱਕ ਕੀਪਿੰਗ ਦੀ ਜ਼ਰੂਰਤ ਹੈ ਤਾਂ 20 ਸਾਲ ਤੋਂ ਵੱਧ ਤਜਰਬੇਕਾਰ ਚਾਰਟਰਡ ਅਕਾਊਂਟੈਂਟ ਹਰਚਰਨ ਸਿੰਘ ਗਰੋਵਰ CPA CA ਤੁਹਾਡੀ ਮਦਦ ਲਈ ਤਿਆਰ ਹਨ। 905-247-0193, 9052470193,
9795 Trenman Drive, Unit 214, Mississauga, Delhi, Dixie area. Phailan to roko COVID-19 jaan leva ho sakdi hai. Hone kita amal jeevan bacha sakda hai. COVID-19 da phila rokan layi sanu ikatthiyan kam karan di lod hai. Ghar vich rehna hi sab to surakhyat hai. Ghar rehan naal sada parivar, dost ate guandhi surakhyat rehange. ਆਪਣਾ ਫਰਜ਼ ਨਿਭਾਓ, ਘਰ ਰਹੋ। ਜਾਣਕਾਰੀ ਲਈ ontario.ca/coronavirus ਉੱਤੇ ਜਾਓ। ਅੰਟੈਰੀਓ ਸਰਕਾਰ ਦੁਆਰਾ ਜਾਰੀ।
RR, our home and appliances, jahan aapko milti hai exceptional customer service aur lowest price hamesha. Brampton, Etobicoke, Stony Creek, ya London, kisi bhi location par aaiye aur chuniye apni pasand ke brand new and open box appliances. Call 416-792-0877.
Hum hai our ਤੁਸੀਂ ਤਾਂ ਉੱਥੇ ਜਾ ਕੇ ਮੇਰਾ ਚੇਤਾ ਹੀ ਭੁਲਾ ਲਿਆ।
ਸੋਹਣਿਓ, ਮੈਂ ਤੇ ਆਉਂਦਿਆਂ ਹੀ ਦੋਵੇਂ ਕੇਸ ਹੈਂਡ ਓਵਰ ਕਰ ਦਿੱਤੇ ਸੀ ਮੈਕਰੋ ਗਲੋਬਲ ਵਾਲੇ ਸੀਮਾ ਬਿਆਨਾ ਹੋਰਾਂ ਨੂੰ।
ਅੱਛਾ, ਤੁਹਾਡਾ ਮਤਲਬ ਮੈਂ ਤੇ ਵਿੱਕੀ ਦੋਵੇਂ ਦਿਓਰ ਭਰਜਾਈ ਇਕੱਠੇ ਆਵਾਂਗੇ ਤੁਹਾਡੇ ਕੋਲ?
ਬਿਲਕੁਲ, ਸੀਮਾ ਬਿਆਨਾ ਕਹਿ ਰਹੇ ਸੀ ਕਿ ਤੇਰਾ ਸਪਾਊਸ ਵੀਜ਼ਾ 3 to 6 months ਦੇ ਅੰਦਰ ਅੰਦਰ ਆ ਜਾਏਗਾ, ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਉਂ ਲੱਗਿਆ ਸਮਝ।
ਜੀ, ਮੈਕਰੋ ਗਲੋਬਲ ਦੇ ਸੀਮਾ ਬਿਆਨਾ, ਫੈਮਿਲੀ, ਸਪਾਊਸ, ਸਟੂਡੈਂਟ, ਵਿਜ਼ਿਟਰ ਜਾਂ ਸਕਿਲਡ ਵੀਜ਼ਾ, ਕੈਟੇਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ, ਸੀਮਾ ਬਿਆਨਾ।
ਕਾਲ 905-452-0000।
ਰੀਅਲ ਮੌਰਗੇਜ ਐਸੋਸੀਏਟਸ ਦੇ ਨਾਲ ਕੰਮ ਕਰਦੇ ਸੋਨੀਆ ਢਿੱਲੋਂ, ਕੀ ਤੁਸੀਂ ਫਰਸਟ ਮੌਰਗੇਜ, ਸੈਕੰਡ ਮੌਰਗੇਜ ਜਾਂ ਪ੍ਰਾਈਵੇਟ ਮੌਰਗੇਜ ਲੈਣਾ ਚਾਹੁੰਦੇ ਹੋ? ਕੀ ਤੁਸੀਂ ਸੈਲਫ ਇੰਪਲੋਇਡ ਹੋ ਜਾਂ ਫਿਰ ਤੁਹਾਡਾ ਕ੍ਰੈਡਿਟ ਠੀਕ ਨਹੀਂ ਹੈ, ਜਾਂ ਤੁਸੀਂ ਬੈਂਕਰਪਸੀ ਕੀਤੀ ਹੈ, ਜਾਂ ਫਿਰ ਨਵੇਂ ਕੈਨੇਡਾ ਦੇ ਵਿੱਚ ਆਏ ਹੋ ਤੇ ਤੁਹਾਨੂੰ ਮੌਰਗੇਜ ਲੈਣ ਵਿੱਚ ਪਰੇਸ਼ਾਨੀ ਹੋ ਰਹੀ ਹੈ? ਕੀ ਤੁਹਾਨੂੰ ਪ੍ਰਾਈਵੇਟ ਸੈਕੰਡ ਮੌਰਗੇਜ ਪ੍ਰਾਪਰਟੀ ਦੇ ਉੱਤੇ ਜਾਂ ਫਿਰ ਲੋਨ ਪ੍ਰਾਪਰਟੀ ਦੇ ਉੱਤੇ ਚਾਹੀਦਾ ਹੈ ਜਿਸ ਦੇ ਵਿੱਚ ਕੋਈ ਕ੍ਰੈਡਿਟ ਚੈੱਕ, ਕੋਈ ਇਨਕਮ ਤੇ ਕੋਈ ਐਪਲੀਕੇਸ਼ਨ ਨਹੀਂ ਕੀਤੀ ਜਾਂਦੀ? ਸੋਨੀਆ ਢਿੱਲੋਂ ਬਹੁਤ ਸਾਰੇ ਬੈਂਕਸ ਅਤੇ ਪ੍ਰਾਈਵੇਟ ਲੈਂਡਰਸ ਨਾਲ ਕੰਮ ਕਰਦੇ ਹੋਣ ਕਰਕੇ ਤੁਹਾਨੂੰ ਘੱਟ ਤੋਂ ਘੱਟ ਰੇਟ ਦਵਾਉਣਗੇ। ਜੇ ਤੁਹਾਨੂੰ ਬੈਂਕ ਕਰ ਦਿੰਦੀ ਹੈ ਨਾ, ਤਾਂ ਸੋਨੀਆ ਢਿੱਲੋਂ ਕਰਨਗੇ ਹਾਂ। ਇੱਕ ਹੀ ਨਾਮ ਯਾਦ ਰੱਖੋ, ਸੋਨੀਆ ਢਿੱਲੋਂ, ਨੰਬਰ 647-308-1255।
Brampton Truck Repair and Tire Center laike aaye han grand opening special offer.
Kisi vi tarah di truck repair, truck tire, oil change, brake adjustment ate AC da koi vi kam karona hove.
Te naal hi naal je kise nu bobtail parking di lod hai ta tusi inhan nu sampark kar sakde ho. Inhan kol thaan rent vaste maujood hai.
Sveer de 7 to raat de 10 baje tak kam karde han ate hafte de 7 din khulle han.
Je tusi truck repair da kharcha ikko wari pay nahi kar sakde ta eh tuhadi payment small installment vich vi accept karde han.
ਸਟੀਲ ਅਤੇ ਐਡਵਾਂਸ ਦੇ ਨੇੜੇ ਹਨ, ਅੱਜ ਹੀ ਪਹੁੰਚੋ, 3 Alfred Kuhn Boulevard, ਯੂਨਿਟ 1,
ਜਾਂ ਫਿਰ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ 905-790-1221।
WTOR 770 ਤੋਂ ਪ੍ਰੋਗਰਾਮ ਖਬਰਸਾਰ ਨਾਲ ਜੁੜ ਚੁੱਕੇ ਸਾਰੇ ਹੀ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ 'ਚ ਨਿੱਘਾ ਸਵਾਗਤ। ਮੈਂ ਜਗਦੀਪ ਸਿੰਘ ਗਰੇਵਾਲ ਅਤੇ ਮੇਰੇ ਨਾਲ ਸਾਜਨਦੀਪ ਜੀ ਅੱਜ ਦਾ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹਾਂ, ਔਰ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ। ਦਿਨ ਅੱਜ ਬੁੱਧਵਾਰ ਹੈ, ਅਪ੍ਰੈਲ ਮਹੀਨੇ ਦੀ 22 ਤਰੀਕ ਹੋ ਗਈ ਹੈ, ਔਰ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਤਾਪਮਾਨ ਇਸ ਸਮੇਂ -2 degrees Celsius ਦੇ ਕਰੀਬ ਹੈ, ਔਰ ਅੱਗੇ ਚੱਲ ਕੇ -4, -5 degrees Celsius ਦੇ ਕਰੀਬ ਤਾਪਮਾਨ ਹੋ ਜਾਵੇਗਾ। ਵਿੰਡਚਿਲ ਦੇ ਨਾਲ ਜਿਹੜਾ ਤਾਪਮਾਨ ਹੈ ਇਸ ਸਮੇਂ -8 degrees Celsius ਮਹਿਸੂਸ ਹੋ ਰਿਹਾ ਹੈ। ਸੋ ਇਮੈਜਿਨ ਕਰੋ, ਅੱਜ ਅਪ੍ਰੈਲ ਮਹੀਨੇ ਦੀ 22 ਤਰੀਕ ਹੋਵੇ ਔਰ -8 degrees Celsius ਦੇ ਕਰੀਬ ਤਾਪਮਾਨ ਇਸ ਸਮੇਂ ਚੱਲ ਰਿਹਾ ਹੋਵੇ। ਸੋ ਅਪ੍ਰੈਲ ਮਹੀਨੇ ਦੇ ਵਿੱਚ ਵੀ ਕਾਫੀ ਵਿੰਟਰ ਵਾਲਾ ਮਾਹੌਲ ਇੱਥੇ ਬਣਿਆ ਹੋਇਆ ਹੈ, ਪਰ ਦਿਨ ਅੱਜ ਵਧੀਆ ਰਹੇਗਾ, ਧੁੱਪ ਨਿਕਲੀ ਰਹੇਗੀ, ਔਰ ਕੱਲ੍ਹ ਨੂੰ ਬੱਦਲਵਾਈ ਰਹੇਗੀ, ਤਾਪਮਾਨ 6 to 1 degrees Celsius ਦੇ ਵਿਚਕਾਰ ਹੋਵੇਗਾ। ਸ਼ੁੱਕਰਵਾਰ ਨੂੰ 12 to 0 degrees Celsius ਦੇ ਵਿਚਕਾਰ ਅਤੇ ਸ਼ਨੀਚਰਵਾਰ ਨੂੰ 11 to 4 degrees Celsius ਦੇ ਵਿਚਕਾਰ ਤਾਪਮਾਨ ਚਲਿਆ ਜਾਵੇਗਾ। ਆਉਣ ਵਾਲੇ ਬੁੱਧਵਾਰ ਵੀਰਵਾਰ ਤੱਕ ਤਾਪਮਾਨ ਥੋੜ੍ਹਾ ਅੱਪ ਜਾਵੇਗਾ, ਪਰ ਫਿਰ ਵੀ ਸਿੰਗਲ ਡਿਜਿਟ ਦੇ ਵਿੱਚ ਰਹੇਗਾ। ਲੱਗਦਾ ਨਹੀਂ ਗਾ ਕਿ ਜਿਹੜਾ ਅਪ੍ਰੈਲ ਮਹੀਨੇ ਦੇ ਵਿੱਚ ਘੱਟ ਤੋਂ ਘੱਟ ਤਾਪਮਾਨ ਹੈ ਉਹ ਡਬਲ ਡਿਜਿਟ ਦੇ ਵਿੱਚ ਜਾਵੇ। ਸੋ ਕਾਫੀ ਠੰਡ ਵਾਲਾ ਹਜੇ ਮਾਹੌਲ ਬਣਿਆ ਹੋਇਆ, ਮਈ ਦੇ ਵਿੱਚ ਜਾ ਕੇ ਦਿਨ ਖੁੱਲ੍ਹਣ ਦੀ ਉਮੀਦ ਹੈ ਜਿਹੜੀ ਲੱਗ ਰਹੀ ਹੈ। ਪ੍ਰੋਗਰਾਮ ਖਬਰਸਾਰ ਦੀ ਸ਼ੁਰੂਆਤ ਅਸੀਂ ਗੁਰਦੁਆਰਾ ਸਿੱਖ ਹੈਰੀਟੇਜ ਸੈਂਟਰ ਤੋਂ ਕਰਦੇ ਹਾਂ। ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਪਾਸੋਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਅੱਜ ਦੇ ਮੁੱਖ ਵਾਕ ਅਤੇ ਇਸ ਦੇ ਪਾਵਰਥ ਸਰਵਣ ਕਰਕੇ, ਔਰ 9057895955 ਗੁਰੂ ਘਰ ਦਾ ਨੰਬਰ ਹੈ, ਔਰ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ, ਗੱਲਬਾਤ ਕਰ ਸਕਦੇ ਹੋ। ਸਾਡਾ ਰੋਜ਼ਾਨਾ ਸ਼ਬਦ ਅਖਬਾਰ ਜਿਸ ਦਾ ਪ੍ਰਿੰਟ ਐਡੀਸ਼ਨ ਹੁਣ ਹਰ ਸ਼ੁੱਕਰਵਾਰ ਨੂੰ ਆਉਂਦਾ ਹੈ, ਤੁਸੀਂ ਇਸ ਦੇ ਵਿੱਚ ਆਪਣੀ ਕੋਈ ਕਮਰਸ਼ੀਅਲ, ਆਪਣੀ ਕੋਈ ਐਡਵਰਟਾਈਜ਼ਮੈਂਟ ਲਗਵਾਉਣੀ ਚਾਹੁੰਦੇ ਹੋ, ਕੋਈ ਕਮਿਊਨਿਟੀ ਇਨਫੋਰਮੇਸ਼ਨ ਦੇਣੀ ਚਾਹੁੰਦੇ ਹੋ, ਤਾਂ ਜ਼ਰੂਰ ਤੁਸੀਂ ਸਾਡੇ ਨਾਲ ਸੰਪਰਕ ਕਰ ਲੈਣਾ। ਐਵਰੀ ਸ਼ੁੱਕਰਵਾਰ ਨੂੰ ਹੁਣ ਕੈਨੇਡੀਅਨ ਪੰਜਾਬੀ ਪੋਸਟ ਅਖਬਾਰ ਦਾ ਪ੍ਰਿੰਟ ਐਡੀਸ਼ਨ ਮਿਲਦਾ ਹੈ ਤੁਹਾਨੂੰ, ਅਤੇ ਈ ਪੇਪਰ ਤੁਸੀਂ ਹਰ ਰੋਜ਼ ਔਨਲਾਈਨ ਪੜ੍ਹਦੇ ਹੋ punjabipost.ca ਦੇ ਉੱਤੇ ਜਾ ਕੇ। ਬਿਲਕੁਲ ਕੋਈ ਫਰਕ ਨਹੀਂ ਪਿਆ, ਖਬਰਾਂ ਉਵੇਂ ਹੀ ਹਰ ਰੋਜ਼ ਛਪਦੀਆਂ ਨੇ, ਉਵੇਂ ਹੀ ਹਰ ਰੋਜ਼ ਇੱਥੋਂ ਦੀਆਂ ਖਬਰਾਂ, ਭਾਰਤ ਦੀਆਂ ਖਬਰਾਂ, ਪੰਜਾਬ ਦੀਆਂ, ਸੰਸਾਰ ਦੀਆਂ ਖਬਰਾਂ, ਐਵਰੀ ਸਿੰਗਲ ਡੇ ਤੁਸੀਂ ਕੰਪਿਊਟਰ ਦੇ ਉੱਤੇ ਜਾ ਕੇ ਈ ਪੇਪਰ ਦੇ ਉੱਤੇ ਪੜ੍ਹ ਸਕਦੇ ਹੋ। ਸਾਰੇ ਸਾਡੇ ਐਡਵਰਟਾਈਜ਼ਰਸ ਹੋਰ ਸਾਰੇ ਜੋ ਜਿੱਦਾਂ ਪ੍ਰਿੰਟ ਐਡੀਸ਼ਨ ਆਉਂਦਾ ਉਸੇ ਤਰ੍ਹਾਂ ਹੀ ਤੁਸੀਂ ਇਸ ਨੂੰ ਸਾਡੇ ਨੈੱਟ ਦੇ ਉੱਤੇ ਪੜ੍ਹ ਸਕਦੇ ਹੋ। ਵੈਸੇ ਤੁਸੀਂ ਸਾਡੀ ਵੈਬਸਾਈਟ ਅਪਡੇਟ ਆ ਜਿਹੜੀ ਰੈਗੂਲਰ ਹੁੰਦੀ ਰਹਿੰਦੀ ਹੈ ਉਹਦੇ 'ਤੇ ਵੀ ਨਿਗਾਹ ਮਾਰਦੇ ਰਿਹਾ ਕਰੋ, punjabipost.ca ਦੇ ਉੱਤੇ ਜਾ ਕੇ, ਜਾਂ ਫਿਰ ਤੁਸੀਂ ਸਾਨੂੰ ਫੇਸਬੁੱਕ ਪੇਜ ਦੇ ਉੱਤੇ ਵੀ ਜਿਹੜਾ ਫੋਲੋ ਕਰ ਸਕਦੇ ਹੋ, punjabipost.ca। ਔਰ ਸਾਡੇ ਇਸ ਪ੍ਰੋਗਰਾਮ ਦੇ ਉੱਤੇ ਜਿਹੜੀਆਂ ਖਬਰਾਂ ਅਸੀਂ ਸਵਰਨਜੀਤ ਮੋਗਾ ਪੰਜਾਬ ਤੋਂ ਖਬਰਾਂ ਦਾ ਬੁਲੇਟਿਨ ਪੇਸ਼ ਕਰਦੇ ਨੇ ਉਹ ਵੀ ਅਸੀਂ ਹੁਣ ਆਪਣੇ ਫੇਸਬੁੱਕ ਪੇਜਸ ਦੇ ਉੱਤੇ ਪਾ ਦਿੰਦੇ ਹਾਂ ਉੱਥੇ ਵੀ ਤੁਸੀਂ ਕਦੇ ਸੁਣਨੀ ਹੈ ਮਿਸ ਕਰ ਗਏ ਉਹ ਕਿਤੇ ਵਾਪਸ ਬਾਅਦ ਦੇ ਵਿੱਚ ਦੁਪਹਿਰੇ ਸ਼ਾਮ ਨੂੰ ਸੁਣਨੀਆਂ ਨੇ ਤਾਂ ਤੁਸੀਂ ਉਹਨਾਂ ਨੂੰ ਜਾ ਕੇ ਉੱਥੇ ਖਬਰਾਂ ਦਾ ਇਹ ਪੂਰਾ ਬੁਲੇਟਿਨ ਪ੍ਰੋਪਰ ਆ ਜਿਹੜਾ ਉਹ ਸੁਣ ਸਕਦੇ ਹੋ ਅਤੇ ਇਸ ਦੇ ਨਾਲ ਨਾਲ ਜਿਹੜੀਆਂ ਸਾਡੀਆਂ ਵਿਸ਼ੇਸ਼ ਇੰਟਰਵਿਊਜ਼ ਹੁੰਦੀਆਂ ਨੇ ਪ੍ਰੋਗਰਾਮ ਦੇ ਦੌਰਾਨ ਉਹਨਾਂ ਬਾਰੇ ਵੀ ਤੁਸੀਂ ਸਾਡੇ ਸੋਸ਼ਲ ਮੀਡੀਆ ਦੇ ਨਾਲ ਜੁੜ ਕੇ ਉਹਨਾਂ ਤੋਂ ਪਤਾ ਕਰ ਸਕਦੇ ਹੋ ਸੁਣ ਸਕਦੇ ਹੋ ਅਤੇ ਇਸ ਪ੍ਰੋਗਰਾਮ ਨੂੰ ਵੀ ਬੜੀ ਜਲਦੀ ਅਸੀਂ ਲਾਈਵ ਸੋਸ਼ਲ ਮੀਡੀਆ ਦੇ ਉੱਤੇ ਕਰਨ ਜਾ ਰਹੇ ਹਾਂ। ਪ੍ਰੋਗਰਾਮ ਖਬਰ ਸਾਹਿਬ ਦੇ ਵਿੱਚ ਕਾਫੀ ਅਸੀਂ ਗੱਲਬਾਤ ਅੱਜ ਤੁਹਾਡੇ ਨਾਲ ਸਾਂਝੀ ਕਰਨੀ ਹੈ, ਕਾਫੀ ਕੁਛ ਹੈ ਜਿਹੜਾ ਤੁਹਾਡੇ ਨਾਲ ਸਾਂਝਾ ਕਰਨਾ ਹੈ। ਅਤੇ ਸਾਡਾ ਇਸ ਤੋਂ ਪਹਿਲਾਂ ਅਸੀਂ ਗੁਰਪ੍ਰੀਤ ਪੁਰਵਾ ਜੀ ਨਾਲ ਗੱਲਬਾਤ ਕਰੀਏ COVID-19 ਦੀ ਔਰ ਇਸ ਦੇ ਕੇਸਿਸ ਦੀ ਦੇ ਉੱਤੇ ਕਿ ਕਿੱਥੇ ਕਿਹੜੇ ਕੰਟਰੀ ਦੇ ਵਿੱਚ ਇਹ ਹਾਲੇ ਵੀ ਛਾਲਾ ਮਾਰਦਾ ਅੱਗੇ ਵੱਧ ਰਿਹਾ ਅਤੇ ਕਿੱਥੇ ਕੰਟਰੀਆਂ ਦੇ ਵਿੱਚ ਜਿਹੜੀ ਠੱਲ ਆ ਉਹ ਪੈ ਗਈ ਹੈ। ਉਸ ਤੋਂ ਪਹਿਲਾਂ ਦੱਸੀਏ ਕਿ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਪ੍ਰਾਊਡ ਸਪੋਂਸਰ ਨੇ ਹੋਮ ਲਾਈਫ ਸਿਲਵਰਸਿਟੀ ਤੋਂ ਗਰਸ਼ਾ ਬ੍ਰਦਰਸ। ਹੋਮ ਲਾਈਫ ਸਿਲਵਰਸਿਟੀ ਦੇ ਨਾਲ ਤੁਸੀਂ ਸੰਪਰਕ ਕਰਨਾ, ਜੁਆਇਨ ਕਰਨਾ ਹੈ ਹੋਮ ਲਾਈਫ ਸਿਲਵਰਸਿਟੀ ਨੂੰ। ਹੋਮ ਲਾਈਫ ਸਿਲਵਰਸਿਟੀ 5-star ਹੋਮ ਲਾਈਫ ਦੀ ਬ੍ਰੋਕਰੇਜ ਹੈ ਔਰ ਤੁਸੀਂ ਇੱਥੇ ਜੁਆਇਨ ਕਰੋਗੇ, ਤੁਹਾਨੂੰ ਪ੍ਰੋਪਰ ਟ੍ਰੇਨਿੰਗ ਦਿੱਤੀ ਜਾਵੇਗੀ ਔਰ ਪ੍ਰੋਪਰ ਤੁਹਾਨੂੰ ਕਿਸ ਖੇਤਰ ਦੇ ਵਿੱਚ ਤੁਸੀਂ ਕੰਮ ਕਰਨਾ ਚਾਹੁੰਦੇ ਹੋ, ਕਮਰਸ਼ੀਅਲ 'ਚ, ਰੀਸੇਲ ਦੇ ਵਿੱਚ ਜਾਂ ਫਿਰ ਪ੍ਰੀ ਕੰਸਟਰਕਸ਼ਨ ਦੇ ਵਿੱਚ, ਪ੍ਰੋਪਰ ਡਿਪਾਰਟਮੈਂਟ ਬਣੇ ਹੋਏ ਨੇ, ਵਧੀਆ ਆਫਿਸ, ਵਧੀਆ ਬੋਰਡ ਰੂਮ, ਵਧੀਆ ਟ੍ਰੇਨਿੰਗ ਰੂਮ ਤੁਹਾਨੂੰ ਇੱਥੇ ਇਸ ਇਹਨਾਂ ਦੇ ਹੈੱਡ ਆਫਿਸ ਦੇ ਵਿੱਚ ਮਿਲੇਗਾ। ਸਕਾਰਵੋ ਵਾਲੀ ਲੋਕੇਸ਼ਨ 'ਤੇ ਵੀ ਤੁਸੀਂ ਜੁਆਇਨ ਕਰ ਸਕਦੇ ਹੋ। ਲਗਾਤਾਰ ਵਰਚੁਅਲ ਟ੍ਰੇਨਿੰਗ ਪ੍ਰੋਗਰਾਮ ਨੇ ਜਿਹੜੇ ਇਹਨਾਂ ਦੇ ਇੰਨੀ ਦਿਨੀ ਚੱਲ ਰਹੇ ਨੇ, ਸੋ ਤੁਹਾਨੂੰ ਬਿਜ਼ੀ ਰੱਖਦੇ ਨੇ, ਕਨੈਕਟਡ ਰੱਖਦੇ ਨੇ ਰੀਅਲ ਸਟੇਟ ਦੇ ਨਾਲ, ਅਪਡੇਟ ਰੱਖਦੇ ਨੇ ਕਿ ਇਸ ਸਮੇਂ ਰੀਅਲ ਸਟੇਟ ਦੀ ਮਾਰਕੀਟ ਦੇ ਵਿੱਚ ਕੀ ਹੋ ਰਿਹਾ ਹੈ। ਸੋ ਇਹਦੇ ਲਈ ਤੁਸੀਂ ਹੋਮ ਲਾਈਫ ਸਿਲਵਰਸਿਟੀ ਨੂੰ ਜੁਆਇਨ ਕਰਨਾ ਅਤੇ ਹੋਮ ਲਾਈਫ ਸਿਲਵਰਸਿਟੀ ਦੇ ਨਾਲ ਗੱਲ ਕਰਨੀ ਹੈ।
ਜੀ 905-913-8500 ਇਹਨਾਂ ਦਾ ਨੰਬਰ ਹੈ ਜੀ, ਤੁਸੀਂ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ। ਹੋਮ ਲਾਈਫ ਸਿਲਵਰਸਿਟੀ 905-913-8500-905-913-8500 ਅਤੇ ਆਲ ਕਾਇੰਡ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਜੀ, ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਸੰਬੰਧੀ ਤੁਹਾਨੂੰ ਕੋਈ ਵੀ ਗੱਲਬਾਤ, ਕੋਈ ਵੀ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਸਿਮਰਨ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ। 416-994-72-72 ਇਹਨਾਂ ਦਾ ਨੰਬਰ ਹੈ ਜੀ, 416-994-72-72 'ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਇੰਸ਼ੋਰੈਂਸ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਜਿਹੜੀ ਆ ਸਲਾਹ ਮਸ਼ਵਰਾ ਕਰ ਸਕਦੇ ਹੋ। 416-994-72-72 ਦਾ ਇਹਨਾਂ ਦਾ ਨੰਬਰ ਹੈ ਜੀ।
ਸੋ ਗੁੱਡ ਮਾਰਨਿੰਗ ਦਾ ਮੈਸੇਜ ਅਜੀਤ ਗਰਚਾ ਜੀ ਵੱਲੋਂ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹੋਮ ਲਾਈਫ ਸਿਲਵਰਸਿਟੀ ਦੀ ਟੀਮ ਵੱਲੋਂ ਅਜੀਤ ਗਰਚਾ ਵੱਲੋਂ ਗੁੱਡ ਮਾਰਨਿੰਗ ਦਾ ਮੈਸੇਜ ਸਾਡੇ ਸਰੋਤਿਆਂ ਦੇ ਲਈ ਭੇਜਿਆ ਗਿਆ ਆ। ਲਿਖਦੇ ਨੇ ਕਿ ਦ ਇੰਪੋਰਟੈਂਸ ਆਫ ਗੁੱਡ ਪੀਪਲ ਇਨ ਆਰ ਲਾਈਫ ਇਜ਼ ਜਸਟ ਲਾਈਕ ਦ ਇੰਪੋਰਟੈਂਸ ਆਫ ਹਾਰਟ ਬੀਟਸ, ਇਟਸ ਨੋਟ ਵਿਜ਼ੀਬਲ ਬਟ ਸਾਇਲੈਂਟਲੀ ਸਪੋਰਟਸ ਆਰ ਲਾਈਫ। ਸੋ ਸਾਡੀ ਜ਼ਿੰਦਗੀ ਦੇ ਵਿੱਚ ਵਧੀਆ ਲੋਕਾਂ ਦੀ ਮਹੱਤਤਾ ਉਸੇ ਤਰ੍ਹਾਂ ਹੀ ਹੈ ਜਿੰਨੀ ਮਹੱਤਤਾ ਸਾਡੀ ਧੜਕਣ ਦੀ ਹੈ, ਸਾਡੇ ਦਿਲ ਦੀ ਧੜਕਣ ਦੀ ਹੈ। ਧੜਕਣ ਦੀ ਸਾਨੂੰ ਦਿਖਦੀ ਨਹੀਂ ਹੈ ਪਰ ਸਾਡੀ ਜ਼ਿੰਦਗੀ ਹੈ ਇਹ ਧੜਕਣ, ਇਹ ਰੁਕ ਜਾਂਦੀ ਹੈ ਅਤੇ ਜ਼ਿੰਦਗੀ ਖਤਮ ਹੋ ਜਾਂਦੀ ਹੈ। ਸੋ ਤੁਸੀਂ ਇਹ ਇੱਕ ਮਹੱਤਤਾ ਸਮਝਦੇ ਹੋ ਕਿ ਜਿਹੜੇ ਗੁੱਡ ਚੰਗੇ ਲੋਕ ਨੇ ਤੁਹਾਡੀ ਜ਼ਿੰਦਗੀ ਦੇ ਵਿੱਚ, ਉਹ ਸਾਇਲੈਂਟਲੀ ਤੁਹਾਡੇ ਨਾਲ ਤੁਹਾਡੀ ਸਪੋਰਟ ਕਰਦੇ ਰਹਿੰਦੇ ਨੇ। ਸੋ ਉਹ ਵਿਜ਼ੀਬਲ ਨਹੀਂ ਹੁੰਦੇ ਗੇ, ਉਹ ਤੁਹਾਨੂੰ ਸਪੋਰਟ ਕਰਦੇ ਰਹਿੰਦੇ ਨੇ। ਸੋ ਚੰਗੇ ਲੋਕਾਂ ਦਾ ਬੜਾ ਵੱਡਾ ਮਹੱਤਵ ਹੈ ਸਾਡੀ ਇਸ ਜ਼ਿੰਦਗੀ ਦੇ ਵਿੱਚ। ਅਤੇ ਨਾਲ ਦੇ ਨਾਲ ਉਹਨਾਂ ਨੇ ਪੰਜਾਬੀ ਦੇ ਵਿੱਚ ਲਿਖਿਆ ਕਿ ਅਸਲੀ ਬਾਦਸ਼ਾਹ ਤਾਂ ਵਕਤ ਹੈ, ਬੰਦੇ ਨੂੰ ਤਾਂ ਬਸ ਵਹਿਮ ਹੈ। ਵਕਤ ਕੀ ਕਰਾ ਦਿੰਦਾ ਤੁਹਾਡੇ ਸਾਹਮਣੇ ਹੈ, ਇਹ ਸਭ ਨੂੰ ਰੀਅਲਾਈਜ਼ ਹੋ ਗਿਆ ਹੁਣ ਕਿ ਸਮੇਂ ਦੇ ਹੱਥ ਕੀ ਹੈ, ਵਕਤ ਦੇ ਹੱਥ ਕੀ ਹੈ, ਕੁਦਰਤ ਦੇ ਹੱਥ ਕੀ ਹੈ ਔਰ ਬੰਦੇ ਦੇ ਹੱਥ ਕੀ ਹੈ। ਸੋ ਅਸਲੀ ਬਾਦਸ਼ਾਹ ਇਹ ਜਿਹੜਾ ਵਕਤ ਹੈ ਔਰ ਬੰਦੇ ਨੂੰ ਤਾਂ ਬਸ ਵਹਿਮ ਹੈ। ਪ੍ਰੋਗਰਾਮ ਖਬਰ ਸਾਹਿਬ ਦੇ ਵਿੱਚ ਜਿਹੜਾ ਸਾਡਾ ਅਗਲਾ ਸੈਗਮੈਂਟ ਹੁੰਦਾ ਹੈ ਉਹ ਹੁੰਦਾ ਹੈ ਸਪੋਰਟਸ ਦਾ। ਸਪੋਰਟਸ ਕਿਉਂਕਿ ਅੱਜ ਕੱਲ੍ਹ ਬਹੁਤੀ ਨਹੀਂ ਹੁੰਦੀ ਗੀ ਅਤੇ ਨਾਲ ਦੀ ਨਾਲ ਅਸੀਂ ਸਪੋਰਟਸ ਦੀ ਥਾਂ ਦੇ ਉੱਤੇ ਜੋ ਨੰਬਰਸ ਨੇ ਇਸ ਸਮੇਂ ਉਹ ਕਰੋਨਾ ਵਾਇਰਸ ਦੇ ਉਹਨਾਂ ਦੇ ਉੱਤੇ ਡਿਸਕਸ ਕਰਦੇ ਰਹਿੰਦੇ ਹਾਂ ਅਤੇ ਕੋਈ ਖਾਸ ਗੱਲ ਇਸ ਨਾਲ ਰਿਲੇਟਡ ਉਹ ਡਿਸਕਸ ਕਰਦੇ ਹਾਂ ਗੁਰਪ੍ਰੀਤ ਪੁਰਵਾ ਜੀ ਦੇ ਨਾਲ। ਗੁਰਪ੍ਰੀਤ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਧੰਨਵਾਦ ਜਗਦੀਸ਼ ਜੀ, ਤੁਹਾਨੂੰ ਤੇ ਰੇਡੀਓ ਖਬਰ ਸਾਹਿਬ ਦੇ ਸਾਰੇ ਲਿਸਨਰਸ ਨੂੰ ਵੈਰੀ ਗੁੱਡ ਮਾਰਨਿੰਗ ਜੀ ਤੇ ਉਮੀਦ ਕਰਦੇ ਹਾਂ ਸਾਰਿਆਂ ਦਾ ਜਿਹੜਾ ਦਿਨ ਹੈ ਬਹੁਤ ਵਧੀਆ ਸ਼ੁਰੂ ਹੋਇਆ ਹੋਵੇਗਾ
ਜੀ। ਵੈਰੀ ਗੁੱਡ ਮਾਰਨਿੰਗ।
ਪਹਿਲਾਂ ਤਾਂ ਤੁਸੀਂ ਜਿਹੜਾ ਰੋਜ਼ ਗੁੱਡ ਮਾਰਨਿੰਗ ਦਾ ਸੰਦੇਸ਼ ਗਰਚਾ ਸਾਹਿਬ ਦਾ ਪੜ੍ਹਦੇ ਹੋ ਉਹਦੇ ਤੋਂ ਮੈਨੂੰ ਕੁਛ ਨਾ ਕੁਛ ਯਾਦ ਆ ਜਾਂਦਾ, ਸੋ ਮੈਂ ਉਹਦੇ ਵਿੱਚ ਐਡ ਕਰਦਾ ਜੀ ਕੁਛ ਕਿ ਤੁਸੀਂ ਗੱਲ ਕੀਤੀ ਹੈ ਕਿ ਬੰਦੇ ਦਾ ਹੁਣ ਕੁਛ ਵੀ ਇੱਥੇ ਨਹੀਂ ਹੈ ਪਰ ਅਸੀਂ ਸਾਰੇ ਜਿਹੜੇ ਆ ਜੀ ਧੰਨ ਦੌਲਤ ਦੇ ਚੱਕਰ ਦੇ ਵਿੱਚ ਪਏ ਰਹਿੰਦੇ ਹਾਂ। ਸੋ ਉਹਦੇ ਵਾਸਤੇ ਚਾਕ ਲਾਈਨਾਂ ਨੇ, ਕਹਿੰਦੇ ਬੜੇ ਪੁੱਤ ਮੇਰੇ ਦੌਲਤ ਮਾਲ ਮੇਰਾ, ਇਹਨਾਂ ਸੋਚਾਂ ਵਿੱਚ ਮੂੜ ਗੁਲਤਾਨ ਰਹਿੰਦਾ, ਇਹੀ ਚਿੰਤਾ ਕਰੋੜ ਦੀ ਰਹੇ ਉਹਨੂੰ ਫਿਕਰ ਮਾਰਿਆ ਤੇ ਪਰੇਸ਼ਾਨ ਰਹਿੰਦਾ। ਰਮਜ ਇਸ ਨੂੰ ਜ਼ਰਾ ਪਛਾਣਦਾ ਨਹੀਂ, ਕਿਵੇਂ ਪੁੱਤ ਉਹਦੇ ਕਿਵੇਂ ਮਾਲ ਉਹਦਾ, ਹੋਰ ਗੱਲਾਂ ਤਾਂ ਰਹਿ ਗਈਆਂ ਇੱਕ ਪਾਸੇ ਨਹੀਂ ਆਪਣਾ ਆਪ ਵੀ ਨਾਲ ਉਹਦਾ। ਸੋ ਸਿਚੁਏਸ਼ਨ ਜਿਹੜੀ ਹੈ ਜੀ ਬਾਹਰ ਉਹਦਾ ਕਿਸੇ ਨੂੰ ਕੁਛ ਪਤਾ ਨਹੀਂ ਹੈ, ਪਰ ਫੇਰ ਵੀ ਮੈਨੂੰ ਲੱਗਦਾ ਅਸੀਂ 2000 ਦੇ ਚੱਕਰ ਦੇ ਫਰੋਡ ਦੇ ਵਿੱਚ ਕਾਫੀ ਗਾਂਹ ਲੰਘ ਚੁੱਕੇ ਹਾਂ, ਤੇ ਮੈਨੂੰ ਲੱਗਦਾ ਇਹ ਦੁਨੀਆ ਏਦਾਂ ਹੀ ਚੱਲਦੀ ਰਹੇਗੀ ਜੀ। ਪੈਸੇ ਤੋਂ ਅਸੀਂ ਮੁੱਖ ਮੋੜ ਨਹੀਂ ਸਕਦੇ, ਮੁਨਕਰ ਹੋਇਆ ਨਹੀਂ ਜਾਂਦਾ, ਜਿੰਨਾ ਚਿਰ ਜਿਉਂਦੇ ਆ ਉਹਨਾਂ ਚਿਰ ਪੈਸੇ ਦੇ ਮਗਰ, ਪੈਸੇ ਦੀ ਵਾਸਨਾ ਪੈਸੇ ਦੀ ਭਾਲ ਆਪਾਂ ਨੂੰ ਲੱਗੀ ਰਹਿਣੀ ਹੈ ਭਾਜੀ।
ਜੀ ਬਿਲਕੁਲ, ਅਤੇ ਆਓ ਫਿਰ ਹੁਣ ਥੋੜ੍ਹਾ ਜਿਹਾ ਆਪਾਂ ਸਪੋਰਟਸ ਦੀ ਦੁਨੀਆ 'ਤੇ ਨਜ਼ਰ ਮਾਰ ਲਈਏ ਕਿ ਖੇਡ ਜਗਤ ਦੇ ਖੇਤਰ ਵਿੱਚ ਇਸ ਸਮੇਂ ਕੀ ਹੈ, ਅਤੇ ਉਸ ਤੋਂ ਬਾਅਦ ਫਿਰ ਆਪਾਂ ਇੱਧਰ ਨੂੰ ਆਵਾਂਗੇ।
ਜੀ ਬਿਲਕੁਲ, ਪੋਜ਼ਿਟਿਵ ਨਿਊਜ਼ ਜਰਮਨੀ ਤੋਂ ਆਈ ਹੈ ਜੀ। 9 May ਜਿਹੜੀ ਹੈ ਉਹਨਾਂ ਨੇ ਡੇਟ ਸੈੱਟ ਕਰ ਦਿੱਤੀ ਹੈ, ਜਿਹੜਾ ਉਹਨਾਂ ਦਾ ਬੰਡਸਲੀਗਾ ਦੇ ਜਿਹੜੇ ਸੌਕਰ ਮੈਚਿਸ ਨੇ ਉਹਨਾਂ ਦੀ ਪੂਰੀ ਪਲੈਨਿੰਗ ਹੈ ਜੀ, ਚਾਹੇ ਕਿ ਉੱਥੇ ਦਰਸ਼ਕ ਹੋਣ ਜਾਂ ਨਾ ਹੋਣ। 9 May ਤੋਂ ਉਹਨਾਂ ਨੇ ਜਿਹੜਾ ਹੈ ਜੀ ਏਮ ਕੀਤਾ ਹੈ ਕਿ ਸੀਜ਼ਨ ਮੁੜ ਤੋਂ ਸ਼ੁਰੂ ਕਰਨਾ ਹੈ। ਔਰ ਸਪੋਰਟਸ ਤੋਂ ਬਿਨਾਂ ਆਪਾਂ ਗੱਲ ਕਰਦੇ ਹੁੰਦੇ ਹਾਂ ਜੀ ਕਿ ਅੱਜ ਹਿਸਟਰੀ ਦੇ ਵਿੱਚ ਸਪੋਰਟਸ ਦੇ ਵਿੱਚ ਕੀ ਹੋਇਆ। ਸੋ 1969 ਦੇ ਵਿੱਚ ਅੱਜ ਦੇ ਦਿਨ ਜੋ ਫਰੇਜ਼ੀਅਰ ਸੀਗੇ ਜੀ, ਜਿਹੜੇ ਉਹਨਾਂ ਨੇ ਬੋਕਸਿੰਗ ਹੈਵੀ ਵੇਟ ਟਾਈਟਲ ਜਿੱਤਿਆ ਸੀਗਾ, ਔਰ 1998 ਦੇ ਵਿੱਚ ਅੱਜ ਦੇ ਦਿਨ ਸਚਿਨ ਤੇਂਦੁਲਕਰ ਨੇ 143 ਰਨ ਆਸਟ੍ਰੇਲੀਆ ਦੇ ਨਾਲ ਬਣਾਏ ਸੀਗੇ ਜੀ ਸ਼ਾਰਜਾ ਦੇ ਵਿੱਚ, ਜਿਹਨੂੰ ਕ੍ਰਿਕਟ ਦੇ ਵਿੱਚ ਹਿਸਟਰੀ ਦੇ ਵਿੱਚ ਡੈਜ਼ਰਟ ਸਟੋਰਮ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਔਰ ਇਸ ਤੋਂ ਬਾਅਦ ਇੰਡੀਆ ਇਹ ਮੈਚ ਭਾਵੇਂ ਹਾਰ ਗਈ ਸੀਗੀ ਜੀ, ਮੇਰੇ ਖਿਆਲ ਤਕਰੀਬਨ 20-25 ਰਨ 'ਤੇ, ਉਸ ਤੋਂ ਬਾਅਦ ਇੰਡੀਆ ਫਾਈਨਲ ਦੇ ਵਿੱਚ ਪਹੁੰਚ ਕੇ ਫਿਰ ਆਸਟ੍ਰੇਲੀਆ ਨੂੰ ਹਰਾਇਆ ਸੀ, ਔਰ ਸਚਿਨ ਤੇਂਦੁਲਕਰ ਨੇ ਇੱਕ ਵਾਰੀ ਫੇਰ ਸੈਂਚਰੀ ਬਣਾਈ ਸੀ ਉਸ ਮੈਚ ਦੇ ਵਿੱਚ। ਜੇਕਰ ਆਪਣੇ ਸਰੋਤੇ ਜਿਹੜੇ ਕ੍ਰਿਕਟ ਨੂੰ ਪਿਆਰ ਕਰਦੇ ਆ ਜੀ ਸੁਣ ਰਹੇ ਹੋਣ, ਜੇਕਰ ਕਿਸੇ ਨੂੰ ਯਾਦ ਹੋਵੇ ਕਿ ਫਾਈਨਲ ਦੇ ਵਿੱਚ ਸਚਿਨ ਤੇਂਦੁਲਕਰ ਨੇ ਸੈਂਚਰੀ ਵੇਲੇ ਕਿੰਨੇ ਰਨ ਬਣਾਏ ਸੀ, ਗੂਗਲ ਕਰੇ ਤੋਂ ਬਿਨਾਂ ਕੋਈ ਗੱਲ ਨਹੀਂ, ਨੇੜੇ ਤੁੱਕਾ ਵੀ ਲੱਗ ਸਕਦਾ। ਸੋ ਸੈਂਚਰੀ
ਬਾਸਕਟਬਾਲ ਦਾ ਕੁਐਸਚਨ ਪੁੱਛਿਆ ਸੀ ਮੈਂ, ਰਾਈਟ ਵੇ ਗੂਗਲ ਕਰ ਲਿਆ ਸੀ, ਪਰ ਫਿਰ ਮੈਂ ਕਿਹਾ ਚੀਟ ਨਹੀਂ ਕਰਨਾ ਗਾ,
ਠੀਕ ਹੈ ਨਾ। ਵੈਸੇ ਜਗਤਾਰ ਨੇਜਰ ਸਾਹਿਬ ਨੇ ਵੀ ਮੈਨੂੰ ਮੈਸੇਜ ਕਰਤਾ ਸੀਗਾ,
ਗੂਗਲ ਕਰਕੇ ਕੀਤਾ ਉਹਨਾਂ ਨੇ ਲਿੰਕ
ਦਿੱਤਾ ਸੀਗਾ, ਅੱਛਾ ਗੂਗਲ ਬਾਬਾ ਕੀ ਜੈ ਤੇ। ਸੋ ਝੂਠ ਨਹੀਂ ਉਹਨਾਂ ਨੇ ਬੋਲਿਆ ਜੀ, ਉਹਨਾਂ ਨੇ ਨਾਲ ਦੀ ਨਾਲ ਹੀ ਦੱਸਤਾ ਸੀਗਾ ਗੂਗਲ ਬਾਬਾ ਕੀ ਜੈ। ਸੋ ਜੇਕਰ ਕਿਸੇ ਨੂੰ ਯਾਦ ਹੋਵੇ ਜੀ ਤਾਂ ਮੈਨੂੰ ਟੈਕਸਟ ਮੈਸੇਜ ਕਰਕੇ ਦੱਸਣ, ਮੇਰਾ ਨੰਬਰ ਹੈ 416-669-1423 416-669-1423 ਕਿ ਸ਼ਾਰਜਾ ਦੇ ਵਿੱਚ 1998 ਫਾਈਨਲ ਵਿੱਚ ਸਚਿਨ ਤੇਂਦੁਲਕਰ ਨੇ ਕਿੰਨੀਆਂ ਦੌੜਾਂ ਬਣਾਈਆਂ ਸਨ। ਇਸ ਤੋਂ ਬਿਨਾਂ 1994 ਦੇ ਵਿੱਚ ਅੱਜ ਦੇ ਦਿਨ
ਦੇਖਿਆ ਸੀਗਾ 98 ਦੇ ਵਿੱਚ ਇਹ ਮੈਚ
ਜੀ, ਬਿਲਕੁਲ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜੀ। ਉਹ ਪਹਿਲੇ ਜਿਹੜੇ 143 ਰਨ ਤੇ ਅਗਲੇ ਵੀ ਮੈਨੂੰ ਯਾਦ ਨੇ ਕਿੰਨੇ ਬਣਾਏ ਸੀਗੇ, ਔਰ ਬਹੁਤ ਜਿਹਨਾਂ ਨੇ ਕ੍ਰਿਕਟ ਦੇਖੀ ਹੈ ਜੀ ਮੈਨੂੰ ਲੱਗਦਾ ਸਚਿਨ ਤੇਂਦੁਲਕਰ ਉਸ ਉਹ ਜਿਹੜੀਆਂ 2 ਇਨਿੰਗਸ ਤੋਂ ਬਾਅਦ ਸੀਗੇ ਜੀ ਗੋਡ ਆਫ ਕ੍ਰਿਕਟ ਦਾ ਜਿਹੜਾ ਉਹਨਾਂ ਨੂੰ ਮਿਲਣਾ ਸ਼ੁਰੂ ਹੋ ਗਿਆ ਸੀਗਾ, ਕਹਿਣਾ ਸ਼ੁਰੂ ਕਰਤਾ ਸੀਗਾ ਇੰਡੀਆ ਦੇ ਵਿੱਚ। ਮੈਨੂੰ ਲੱਗਦਾ ਇਹ ਡੈਜ਼ਰਟ ਸਟੋਰਮ ਵਾਲੀਆਂ ਇਨਿੰਗਸ ਯਾਦਗਾਰੀ ਨੇ ਜੀ ਜਿਹੜੇ ਜਿਹੜੇ ਲੋਕ ਤੇਂਦੁਲਕਰ ਨੂੰ ਪਿਆਰ ਕਰਦੇ ਨੇ
ਜੀ। ਆਲਰਾਈਟ,
ਔਰ 2003 ਦੇ ਵਿੱਚ ਜੀ ਪੈਟ੍ਰਿਕ ਰੋਏ ਜਿਹੜੇ ਸੀਗੇ ਜੀ ਗੋਲੀ, ਉਹਨਾਂ ਨੇ ਆਪਣਾ ਲਾਸਟ NHL ਗੇਮ ਖੇਡਿਆ ਸੀ, ਔਰ 2013 ਦੇ ਵਿੱਚ ਮੈਨਚੈਸਟਰ ਯੂਨਾਈਟਡ ਨੇ ਅੱਜ ਦੇ ਦਿਨ ਜਿਹੜੀ ਹੈ ਜੀ ਇੰਗਲਿਸ਼ ਪ੍ਰੀਮੀਅਰ ਲੀਗ ਜਿੱਤੀ ਸੀ। ਲਾਸਟ ਬਟ ਨਾਟ ਦ ਲੀਸਟ 2018 ਮੋਂਟੋ ਕਾਰਲੋ ਟੈਨਿਸ ਜਿਹੜਾ ਮਾਸਟਰਸ ਹੈ ਉਹਦੇ ਵਿੱਚ ਰਫਾਲ ਨਡਾਲ ਨੇ 11th ਵਾਰੀ ਜਿਹੜਾ ਜੀ ਇਹ ਈਵੈਂਟ ਦੇ ਵਿੱਚ ਟਾਈਟਲ ਜਿੱਤਿਆ ਸੀ। ਤੇ ਹੁਣ ਆਪਾਂ ਗੱਲ ਕਰਾਂਗੇ ਭਾਜੀ ਕੋਰੋਨਾ ਵਾਇਰਸ ਦੀ, ਇੱਕ ਉਹਦੇ ਵਿੱਚ ਵੀ ਪੋਜ਼ਿਟਿਵ ਨਿਊਜ਼ ਇਹ ਹੈ ਜੀ ਕਿ ਜਦੋਂ ਤੋਂ ਆਪਾਂ ਸ਼ੁਰੂ ਕੀਤੇ ਨੰਬਰਸ ਕਾਊਂਟ ਕਰਨੇ ਜਾਂ ਦੱਸਣੇ, ਹਰ ਰੋਜ਼ ਤਕਰੀਬਨ 1,00,000 ਨੰਬਰ ਭਾਜੀ ਵਧਿਆ ਹੁੰਦਾ ਸੀਗਾ, ਪਰ ਅੱਜ ਜਿਹੜਾ ਹੈ ਜੀ ਹੁਣ ਮੈਨੂੰ ਲੱਗਦਾ ਕਿ 75,000 ਤੋਂ 80,000 ਇੰਨੇ ਕੁ ਨੰਬਰ ਵੱਧਦੇ ਨੇ ਵਿਦਇਨ 24 ਆਵਰਸ ਜਦੋਂ ਆਪਾਂ ਆਉਂਦੇ ਹਾਂ। ਕੱਲ੍ਹ ਤਕਰੀਬਨ 25,00,000 ਸੀ ਤੇ ਹੁਣ 25,70,000 ਜਿਹੜੇ ਨੇ ਜੀ, 602 ਟੋਟਲ ਕੇਸਿਸ ਨੇ। ਔਰ ਜਿਹੜੇ ਮੈਨੂੰ ਪਲੀਜ਼ ਫੋਨ ਆ ਰਹੇ ਨੇ ਭਾਜੀ ਉਹਨਾਂ ਨੂੰ ਹਦਾਇਤ ਕਰਦੇ ਜੀ ਮੈਨੂੰ ਟੈਕਸਟ ਮੈਸੇਜ ਕਰ ਦਿਓ, ਸੈਗਮੈਂਟ ਖਤਮ ਹੋਣ ਤੋਂ ਬਾਅਦ ਆਈ ਵਿਲ ਟੇਕ ਦ ਲਾਈਵ ਕਾਲਸ, ਬਾਅਦ ਚ ਮੈਂ ਤੁਹਾਡੇ ਨਾਲ ਗੱਲ ਕਰ ਲੂੰਗਾ। 416-669-1423 ਮੇਰਾ ਨੰਬਰ ਹੈ ਜੀ ਟੈਕਸਟ ਮੈਸੇਜ ਵਾਸਤੇ। ਔਰ ਟੋਟਲ ਜਿਹੜੀ ਆਪਾਂ ਡੈਥਸ ਦੀ ਗੱਲ ਕਰਦੇ ਹਾਂ ਭਾਜੀ, 1,79,000 ਤੇ 9 ਡੈਥ ਹੋ ਚੁੱਕੀਆਂ ਨੇ, ਰਿਕਵਰੀ ਜਿਹੜੀ ਹੋ ਚੁੱਕੀ ਹੈ ਜੀ 7,04,647, ਐਕਟਿਵ ਕੇਸਿਸ ਦੀ ਜੇ ਆਪਾਂ ਗੱਲ ਕਰਦੇ ਹਾਂ ਜੀ 16,93,946, ਔਰ ਕਲੋਜ਼ਡ ਕੇਸਿਸ 8,83,656, ਔਰ ਕ੍ਰਿਟੀਕਲ ਤੇ ਸੀਰੀਅਸ ਇਲਨੈਸ ਦਾ ਨੰਬਰ ਠੀਕ ਹੈ ਜੀ 3% ਤੇ ਹੈ ਜੀ, ਉਹ ਉੱਥੇ ਹੀ ਰਹੇਗਾ ਮੈਨੂੰ ਲੱਗਦਾ ਹਲੇ ਹਾਲ ਦੀ ਘੜੀ, ਇਟ ਵਿਲ ਟੇਕ ਸਮ ਟਾਈਮ ਕਿਉਂਕਿ 4-3% ਹੋਇਆ ਤੇ ਥੱਲੇ ਆਉਂਦੇ ਨੂੰ ਇਸ ਨੂੰ ਜਿਹੜਾ ਹੈ ਜੀ ਟਾਈਮ ਲੱਗੇਗਾ। ਔਰ ਜਿਹੜੇ ਆਪਾਂ ਨੰਬਰਸ ਦੀ ਭਾਜੀ ਗੱਲ ਕਰਦੇ ਹੁੰਦੇ ਹਾਂ ਔਰ ਟੈਸਟ ਦੀ ਗੱਲ ਕਰਦੇ ਹੁੰਦੇ ਹਾਂ, ਮੈਂ ਹੁਣ ਤੁਹਾਡੇ ਨਾਲ ਗੱਲ ਕਰਨ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਜਿਹੜਾ ਹੈ ਜੀ ਇਹਨੂੰ ਚਾਰਟ ਨੂੰ ਦੇਖਣਾ ਰੋਜ਼ ਸ਼ੁਰੂ ਕੀਤਾ। ਔਰ ਹੈਰਾਨੀ ਦੀ ਗੱਲ ਹੈ ਜੀ ਕਿ ਦੇਖੋ ਫਰਾਂਸ ਦੇ ਵਿੱਚ 1,58,000 ਕੇਸਿਸ ਨੇ, 20,00,000 ਜਿਹੜੀਆਂ ਉੱਥੇ 20,00,000 ਕਹਿ ਰਹੇ ਸੋਰੀ 20,796 ਉੱਥੇ ਡੈਥ ਹੋਈਆਂ ਨੇ, ਔਰ ਟੈਸਟ ਟੋਟਲ ਦੇਖੋ ਭਾਜੀ ਸਿਰਫ 463,662 ਔਰ ਇਸੇ ਤਰ੍ਹਾਂ ਯੂਕੇ ਦੇ ਵਿੱਚ 1,79,000 ਕੇਸ ਔਰ ਟੈਸਟ ਸਿਰਫ 535,342 ਸੋ ਜੇ ਕਿਤੇ ਇਹਨਾਂ ਨੇ ਵੀ ਟੈਸਟ USA ਵਰਗੇ ਤਾਂ ਚਲੋ ਮੈਂ ਨਹੀਂ ਕਹਿੰਦਾ ਇਟਲੀ ਵਰਗੇ ਕੀਤੇ ਹੁੰਦੇ ਜਾਂ ਜਰਮਨੀ ਵਾਂਗ ਕੀਤੇ ਹੁੰਦੇ ਜਿੱਥੇ ਕਿ 17 ਲੱਖ ਤੇ 14.5 ਲੱਖ ਟੈਸਟ ਹੋਏ ਨੇ ਤਾਂ ਮੈਨੂੰ ਲੱਗਦਾ ਫਰਾਂਸ ਯੂਕੇ ਦੇ ਨੰਬਰ ਬਹੁਤ ਜ਼ਿਆਦਾ ਅੱਗੇ ਚਲੇ ਜਾ ਰਹੇ ਸੀਗੇ ਹੁਣ ਯੂਕੇ ਤਾਂ ਗੱਲ ਕਰ ਰਿਹਾ ਜੀ ਵੈਕਸੀਨ ਬਣਾਉਣ ਦੀ ਵਿਦ ਇਨ ਅ ਡੇ ਔਰ ਟੂ ਦੇ ਆਰ ਟਰਾਇੰਗ ਟੈਸਟਿੰਗ ਦੇਅਰ ਵੈਕਸੀਨ ਔਰ ਜਦੋਂ ਇਹਨਾਂ ਕੰਟਰੀਜ਼ ਨੂੰ ਆਪਾਂ ਟਰਕੀ ਵਰਗੀ ਕੰਟਰੀ ਨਾਲ ਕੰਪੇਅਰ ਕਰਦੇ ਹਾਂ ਜਿੱਥੇ ਕਿ 7,13,409 ਟੈਸਟ ਹੋ ਚੁੱਕੇ ਨੇ ਸੋ ਫਿਰ ਇਹ ਕਿੱਥੇ ਪਿੱਛੇ ਰਹਿ ਜਾਂਦੀਆਂ ਨੇ ਇਹਦੀਆਂ ਐਡਵਾਂਸਡ ਕੰਟਰੀਜ਼ ਜਿਹੜੀਆਂ ਕਿ ਹਰੇਕ ਜਗ੍ਹਾ ਤੇ ਸਭ ਤੋਂ ਮੋਢੀ ਹੁੰਦੀਆਂ ਨੇ ਜਦੋਂ ਕੋਈ ਗੱਲ ਹੁੰਦੀ ਹੈ ਤੇ ਫਿਰ ਜਦੋਂ ਟੈਸਟ ਦੀ ਗੱਲ ਆਉਂਦੀ ਹੈ ਇੰਨੀਆਂ ਪਿੱਛੇ ਇਹ ਕਿੱਦਾਂ ਰਹਿ ਗਈਆਂ ਭਾਜੀ ਤੁਹਾਡੇ ਕੋਲ ਕੋਈ ਹੈ ਜਾਣਕਾਰੀ
ਬਿਲਕੁਲ ਨਹੀਂ ਔਰ ਮੈਂ ਤਾਂ ਅਮਰੀਕਾ ਤੇ ਹੈਰਾਨ ਹੈ ਕਿ 4 ਮਿਲੀਅਨ ਲੋਕ ਆਲਰੇਡੀ ਗਾਟ ਟੈਸਟਡ
ਜੀ
ਇਸ ਚੀਜ਼ ਦੀ ਦਾਅ ਜ਼ਰੂਰ ਦੇਣੀ ਬਣਦੀ ਹੈ ਅਮਰੀਕਾ ਨੂੰ
ਭਾਜੀ ਸੁਪਰ ਪਾਵਰ ਹੈ ਔਰ ਜਿਹੜੇ ਉਹ ਆਪਣੇ ਜਿਹੜੇ ਉਹ ਦਾਅਵੇ ਕਰਦੇ ਨੇ ਉਹਨਾਂ ਦੇ ਦਾਅਵੇ ਖੋਖਲੇ ਨਹੀਂ ਹੈਗੇ ਉਹਨਾਂ ਦੇ ਕੋਲੇ ਕੁਛ ਨਾ ਕੁਛ ਹੈ ਦੇ ਆਰ ਡੂਇੰਗ ਆਲ ਦੇਅਰ ਬੈਸਟ ਠੀਕ ਹੈ ਉਹਨਾਂ ਦੇ ਜਿਹੜੇ ਨੰਬਰ ਨੇ ਬਹੁਤ ਜ਼ਿਆਦਾ ਹਾਈ ਕੇਸਿਸ ਗਏ ਨੇ ਔਰ ਟੋਟਲ ਡੈਥ ਵੀ ਕਾਫੀ ਹੋਈਆਂ ਨੇ ਕਿਉਂਕਿ ਇਸ ਚੀਜ਼ ਨੂੰ ਉਹ ਕੰਟਰੋਲ ਡੈਥ ਨੂੰ ਜਾਂ ਇਸ ਨੂੰ ਮੇਰਾ ਖਿਆਲ ਕਿਉਂਕਿ ਦਵਾਈ ਨਾ ਹੋਣ ਕਰਕੇ ਵੈਕਸੀਨ ਨਾ ਹੋਣ ਕਰਕੇ ਕੰਟਰੋਲ ਨਹੀਂ ਕਰ ਸਕੇ ਪਰ ਹਾਂ ਜਿਹੜੀ ਚੀਜ਼ ਉਹਨਾਂ ਦੇ ਕੰਟਰੋਲ ਦੇ ਵਿੱਚ ਸੀਗੇ ਕਿ ਲੋਕਾਂ ਨੂੰ ਟੈਸਟ ਮੁਹੱਈਆ ਕਰਾਏ ਜਾਣ ਔਰ ਟੈਸਟ ਉਹਨਾਂ ਨੇ ਬਾਖੂਬੀ ਕਰਕੇ ਦਿੱਤੇ ਨੇ ਜੇ 40,90,000 ਟੈਸਟ ਕੋਈ ਨੇੜੇ ਤੇੜੇ ਵੀ ਨਹੀਂ ਖੜਦਾ ਰਸ਼ੀਆ ਨੇ ਵੀ ਚੰਗੇ ਕੀਤੇ ਨੇ ਜੀ 22,50,000 ਟੈਸਟ ਕਰਨੇ ਔਰ 15,418 ਪਰ ਮਿਲੀਅਨ ਦਾ ਜੇਕਰ ਆਪਾਂ ਉਹਨੂੰ ਦੇਖਦੇ ਹਾਂ ਪਰ ਰਸ਼ੀਆ ਨੇ 57,000 ਟੋਟਲ ਕੇਸਿਸ ਔਰ ਇੰਨੇ ਟੈਸਟ ਕਰਨੇ ਜੀ 22,50,000 ਸੋ ਓਵਰਆਲ ਜਿਹੜਾ ਹੈ ਜੀ ਰਸ਼ੀਆ ਨੇ ਵੀ ਬਾਖੂਬੀ ਬਹੁਤ ਵਧੀਆ ਟੈਸਟ ਕੀਤੇ ਨੇ
ਇੰਡੀਆ ਕਾਫੀ ਪਛੜਿਆ ਹੋਇਆ ਟੈਸਟਾਂ ਦੇ ਵਿੱਚ ਕੱਲ੍ਹ ਉੱਥੋਂ ਖ਼ਬਰਾਂ ਵੀ ਆ ਰਹੀਆਂ ਸੀ ਜਿਹੜੀਆਂ ਟੈਸਟ ਕਿੱਟਾਂ ਵੀ ਸੀਗੀਆਂ ਉਹ ਵੀ ਫਾਲਟ ਹੀ ਸੀਗੀਆਂ ਅਤੇ ਉਹ ਵੀ ਸਹੀ ਤੁਹਾਨੂੰ ਰਿਜ਼ਲਟ ਨਹੀਂ ਦੇ ਰਿਹਾ ਸੀ ਇੰਡੀਆ ਕਾਫੀ ਪਛੜਿਆ ਟੈਸਟਾਂ ਦੇ ਵਿੱਚ
ਜੀ ਬਿਲਕੁਲ ਔਰ ਗੱਲ ਆਪਾਂ ਕਰਦੇ ਹੁੰਦੇ ਹਾਂ ਹਾਲਾਂਕਿ ਆਪਾਂ ਵੀ ਇੰਡੀਆ ਨੂੰ ਹੀ ਬਿਲੋਂਗ ਕਰਦੇ ਹਾਂ ਕਿ ਆਪਣੇ ਦੇਸ਼ ਨੂੰ ਕਦੇ ਮਾੜਾ ਨਹੀਂ ਕਹਿਣਾ ਚਾਹੀਦਾ ਪਰ ਗੱਲ ਉਹਨਾਂ ਦੀ ਵੀ ਚਾਈਨਾ ਵਰਗੀ ਹੋਈ ਹੈ ਭਾਜੀ ਉਹਨਾਂ ਦਾ ਕੋਈ ਪਤਾ ਨਹੀਂ ਸੱਚ ਦਾ ਝੂਠ ਦਾ ਔਰ ਕੀ ਉਹਨਾਂ ਨੇ ਕਰ ਦੇਣਾ ਹੈ ਔਰ ਕਿਹੜੇ ਨੰਬਰ ਉਹਨਾਂ ਨੇ ਦਿਖਾ ਦੇਣੇ ਨੇ ਸੋ ਉਹਨਾਂ ਦੇ ਨਾਂ ਤਾਂ ਮੈਨੂੰ ਜੀ ਭਾਜੀ ਜਿਹੜੇ ਨੰਬਰਸ ਆ ਰਹੇ ਆ ਉਹਨਾਂ 'ਤੇ ਯਕੀਨ ਹੈ ਔਰ ਨਾ ਹੀ ਜਿਹੜੇ ਟੈਸਟ ਦੇ ਜਾਂ ਹੋਰ ਕੋਈ ਚੀਜ਼ਾਂ ਉਹ ਕਹਿ ਰਹੇ ਨੇ ਉਹਨਾਂ 'ਤੇ ਕੋਈ ਬਾਹਲਾ ਮੈਨੂੰ ਯਕੀਨ ਹੈ ਸੋ ਇੱਥੇ ਮੈਨੂੰ ਲੱਗਦਾ ਨੰਬਰ ਉੱਥੇ ਵੀ ਜ਼ਿਆਦਾ ਹੋਣਗੇ ਜੀ ਜਿੱਦਾਂ ਚਾਈਨਾ ਦੇ ਵਿੱਚ ਬਹੁਤ ਜ਼ਿਆਦਾ ਨੰਬਰ ਨੇ ਕਿਉਂਕਿ ਇੰਡੀਆ ਦੇ ਵਿੱਚ ਜਿੱਦਾਂ ਦੇ ਮਾਹੌਲ ਨੇ ਜਿੱਦਾਂ ਦੇ ਹਾਲਾਤ ਨੇ ਹੋਸਪਿਟਲਸ ਦੇ ਔਰ ਪ੍ਰਾਈਵੇਟ ਹੋਸਪਿਟਲਸ ਆਪਣੇ ਜਿਹੜੇ ਨੇ ਜੀ ਬੰਦ ਕਰਕੇ ਪਿੱਛੇ ਹਟ ਕੇ ਬਹਿ ਗਏ ਨੇ ਹਾਲਾਂਕਿ ਮੁੜ ਤੋਂ ਸ਼ੁਰੂ ਕੀਤੇ ਗਏ ਨੇ ਧੱਕੇ ਦੇ ਨਾਲ ਪਰ ਉੱਥੋਂ ਵੀ ਇੰਡੀਆ ਦੇ ਵਿੱਚੋਂ ਭਾਜੀ ਕੋਈ ਲੈਜੀਟੀਮੇਟ ਔਰ ਪ੍ਰੋਪਰ ਈਵਨ ਮੀਡੀਆ ਕਵਰੇਜ ਜਿਹੜਾ ਹੈ ਜੀ ਮੀਡੀਆ ਦੇ ਉੱਤੇ ਵੀ ਸਰਕਾਰ ਦਾ ਰਾਜ ਚੱਲਦਾ ਜਿਹੋ ਜਿਹੀ ਖ਼ਬਰ ਉਹ ਜਿੱਦਾਂ ਦੀ ਬਾਹਰ ਕੱਢਣੀ ਚਾਹੁੰਦੇ ਨੇ ਉਹੀ ਖ਼ਬਰ ਆਉਂਦੀ ਹੈ ਸੋ ਅਸਲ ਦੇ ਵਿੱਚ ਜਿਹੜਾ ਕੀ ਉੱਥੇ ਹਾਲਾਤ ਨੇ ਜੀ ਉਹ ਆਪਾਂ ਨੂੰ ਨਜ਼ਰ ਨਹੀਂ ਆ ਸਕਦੇ ਭਾਜੀ
ਜੀ ਆਲਰਾਈਟ ਔਰ ਇੱਥੇ ਵੀ ਆਪਣੇ ਕੈਨੇਡਾ ਦੇ ਵਿੱਚ ਗੁਰਪ੍ਰੀਤ ਜੀ ਗੱਲ ਚੱਲ ਰਹੀ ਹੈ ਖਾਸ ਤੌਰ 'ਤੇ ਓਨਟਾਰੀਓ ਦੇ ਵਿੱਚ ਕਿ ਇੱਕ ਇੱਦਾਂ ਦਾ ਇਹਨਾਂ ਨੇ ਸਿਸਟਮ ਸੈਟਅਪ ਕਰ ਲਿਆ ਕਿ ਇੱਦਾਂ ਦੀ ਇਹਨਾਂ ਕੋਲ ਮਸ਼ੀਨ ਆ ਗਈ ਹੈ ਜਿਹਦੇ ਨਾਲ ਬੰਦਾ ਪਰਸਨਲੀ ਜਿਵੇਂ ਅਸੀਂ ਆਪਾਂ ਆਪਣੀ ਸ਼ੂਗਰ ਟੈਸਟ ਕਰ ਲੈਂਦੇ ਹਾਂ ਜਾਂ ਫਿਰ ਹੋਰ ਚੀਜ਼ਾਂ ਟੈਸਟ ਕਰਦੇ ਹਾਂ ਉਸੇ ਤਰ੍ਹਾਂ ਹੀ ਤੁਸੀਂ ਇਸ ਨੂੰ ਘਰ ਹੀ ਟੈਸਟ ਕਰ ਸਕਦੇ ਹੋ ਬੜਾ ਸਿੰਪਲ ਅਤੇ ਬੜਾ ਈਜ਼ੀ ਪ੍ਰੋਸੈਸ ਆ ਇਸ ਦੇ ਰਾਹੀਂ ਥੋੜ੍ਹਾ ਜਿਹਾ ਬਲੱਡ ਲੈ ਕੇ ਉਸ ਦੇ ਉੱਤੇ ਟੈਸਟ ਇਹ ਵੀ ਕੁਝ ਦਿਨਾਂ ਤੱਕ ਕਹਿੰਦੇ ਨੇ ਕਿ ਇੱਥੇ ਇਹ ਅਪਰੂਵ ਹੋ ਜੂਗਾ ਅਤੇ ਤੁਹਾਨੂੰ ਤੁਸੀਂ ਘਰੇ ਹੀ ਆਪਦਾ ਟੈਸਟ ਕਰ ਸਕਦੇ ਹੋ ਕਿ ਤੁਹਾਨੂੰ ਇਹਦੇ ਵਾਇਰਸ ਹੈ ਜਾਂ ਨਹੀਂ ਹੈ
ਜੀ ਬਿਲਕੁਲ ਔਰ ਇਹ ਬੜੀ ਇੱਕ ਚੰਗੀ ਨਿਊਜ਼ ਹੋਏਗੀ ਸਾਰਿਆਂ ਦੇ ਵਾਸਤੇ ਕਿਉਂਕਿ ਇਹਦੇ ਨਾਲ ਥੋੜ੍ਹਾ ਜਿਹਾ ਇੱਕ ਤਾਂ ਜਿਹੜਾ ਹੈ ਜੀ ਬਰਡਨ ਘਟੇਗਾ ਔਰ ਇੱਕ ਜਿਹੜਾ ਬਾਹਰ ਨਿਕਲਣਾ ਪੈਂਦਾ ਇਹਦੇ ਵਾਸਤੇ ਟੈਸਟ ਦੇ ਲਈ ਲਾਈਨਾਂ ਵਿੱਚ ਖੜ ਕੇ ਹੀ ਕਈ ਵਾਰੀ ਤੁਸੀਂ ਉੱਥੇ ਜਾ ਕੇ ਹੀ ਪੋਜ਼ਿਟਿਵ ਮੈਨੂੰ ਤਾਂ ਲੱਗਦਾ ਬਿਗਨਿੰਗ ਦੇ ਵਿੱਚ ਹੋ ਜਾਂਦੇ ਸੀਗੇ ਲੋਕ ਕਿਉਂਕਿ ਇੱਕਦਮ ਭੱਜ ਕੇ ਜਾਂਦੇ ਸੀਗੇ ਔਰ ਉਮੀਦ ਕਰਦੇ ਹਾਂ ਜੀ ਇਹ ਜਿਹੜੇ ਟੈਸਟ ਨੇ ਜਲਦੀ ਤੋਂ ਜਲਦੀ ਲੋਕਾਂ ਤੱਕ ਪਹੁੰਚਦੇ ਕੀਤੇ ਜਾਣਗੇ ਪਰ ਮੈਨੂੰ ਲੱਗਦਾ ਜੀ ਓਵਰਆਲ ਜਿਹੜਾ ਹੈ ਜੀ ਆਪਾਂ ਕਰਵ ਨੂੰ ਥੋੜ੍ਹਾ ਜਿਹਾ ਪਿੱਛੇ ਨੂੰ ਮੋੜਨਾ ਸਾਰੀ ਕੰਟਰੀਜ਼ ਦੇ ਵਿੱਚ ਸ਼ੁਰੂ ਹੋ ਚੁੱਕਿਆ ਹੈ ਪਰ ਹਲੇ ਇਹਦੇ ਵਿੱਚ ਟਾਈਮ ਲੱਗੇਗਾ ਕਿਉਂਕਿ ਪੂਰੀ ਤਰ੍ਹਾਂ ਇਸ ਚੀਜ਼ ਦੀ ਹਲੇ ਤੱਕ ਸਮਝ ਨਹੀਂ ਆਈ ਔਰ ਨਾ ਹੀ ਪੂਰੀ ਤਰ੍ਹਾਂ ਜਿਹੜੇ ਨੇ ਜੀ ਲੋਕ ਸਮਝੇ ਨੇ ਮੈਂ ਤੁਹਾਨੂੰ ਕੱਲ੍ਹ ਦੀ ਐਗਜ਼ਾਮਪਲ ਦੇ ਦਿੰਦਾ ਜੀ ਆਈ ਐਮ ਨੋਟ ਪਿਕਿੰਗ ਔਨ ਐਨੀ ਵਨ ਜਿੱਦਾਂ ਮੈਂ ਗਰੋਸਰੀ ਕਰਨ ਗਿਆ ਜੀ ਉੱਥੇ ਜੇਕਰ ਕਿਸੇ ਨੇ ਜਿਹੜੇ ਆਪਾਂ ਪੋਮੇਗ੍ਰੇਡ ਅਨਾਰ ਖਾਂਦੇ ਹਾਂ ਜੀ ਉਹ 2 ਲੈਣੇ ਸੀ ਜੀ ਕਿਸੇ ਨੇ ਉਹਨਾਂ ਨੇ ਘੱਟੋ ਘੱਟ ਨਹੀਂ ਤਾਂ 20-25 ਜਿਹੜੇ ਅਨਾਰ ਜੀ ਨਾ ਉਹਨਾਂ ਦੇ ਗਲਵ ਪਾਏ ਸੀ ਨਾ ਕੁਛ ਨਾ ਮਾਸਕ ਉਹਨਾਂ ਨੇ ਉਲੱਦ ਉਲੱਦ ਕੇ ਦੇਖੇ ਨੇ ਪਹਿਲਾਂ ਹਸਬੈਂਡ ਚੱਕਦਾ ਸੀ ਫਿਰ ਵਾਈਫ ਨੂੰ ਦਿਖਾਉਂਦਾ ਸੀ ਮੈਨੂੰ ਪਤਾ ਨਹੀਂ ਸੀਗਾ ਜੀ ਉਹਦੇ 'ਚ ਲੱਭ ਕੀ ਰਹੇ ਸੀਗੇ ਪਰ ਉਹਨਾਂ ਨੇ 2 ਅਨਾਰ ਲੈਣੇ ਸੀ ਅਤੇ 20-22 ਅਨਾਰ ਉਹਨਾਂ ਨੇ ਚੱਕ ਚੱਕ ਕੇ ਦੇਖੇ ਅਤੇ ਉਹ ਫਿਰ ਉਸੇ ਤਰ੍ਹਾਂ ਰੱਖ ਤੇ ਸੋ ਜਦੋਂ ਉਹਨਾਂ ਨੂੰ ਮੈਂ ਪਿੱਛੇ ਖੜਾ ਸੀਗਾ ਜੀ ਉਹਨਾਂ ਤੋਂ ਐਟਲੀਸਟ 3 ਮੀਟਰ ਦੇ ਡਿਸਟੈਂਸ ਤੇ, ਮੈਂ ਉਹਨਾਂ ਨੂੰ ਜਦੋਂ ਕਿਹਾ ਤਾਂ ਫਿਰ ਉਹਨਾਂ ਨੇ ਗੁੱਸਾ ਕੀਤਾ ਜੀ ਔਰ ਮੈਨੂੰ ਆਪਣੀ ਨੇਟਿਵ ਲੈਂਗੁਏਜ ਦੇ ਵਿੱਚ ਗਲਤ ਮੁਲਤ ਬੋਲ ਕੇ ਉੱਥੋਂ ਚਲੇ ਗਏ। ਪਰ ਮੈਨੂੰ ਉਸ ਗੱਲ ਦਾ ਗੁੱਸਾ ਨਹੀਂ ਆਇਆ, ਪਰ ਮੈਨੂੰ ਇਸ ਚੀਜ਼ ਦੀ ਬੜੀ ਹੈਰਾਨੀ ਹੋਈ ਜੀ ਵੀ 2 ਅਨਾਰ ਲੈਣੇ ਸੀਗੇ, ਤੁਸੀਂ 22 ਤੋਂ 20 ਅਨਾਰ ਜਿਹੜੇ ਚੱਕ ਕੇ ਇੱਧਰ ਉੱਧਰ ਕਰਕੇ ਰੱਖਤੇ। ਸੋ ਉੱਥੇ ਲਿਖਿਆ ਵੀ ਹੈ ਹੈਂਡਲ ਦਾ ਪ੍ਰੋਡਿਊਸ ਓਨਲੀ ਵੰਸ। ਸੋ ਸਾਨੂੰ ਭਾਅ ਜੀ ਆਪਣੇ ਆਪ ਨੂੰ ਵੀ ਐਜੂਕੇਟ ਕਰਨਾ ਪਊਗਾ, ਇਸ ਵਿੱਚ ਪਾਰਟੀਸਪੇਟ ਕਰਨਾ ਪਊਗਾ। ਮੈਂ ਕਿਸੇ ਨੂੰ ਕੋਈ ਐਜੂਕੇਟ ਨਹੀਂ ਕਰਦਾ, ਪਰ ਜਿਹੜੀ ਚੀਜ਼ ਕੋਈ ਗਲਤ ਦੇਖਦਾ ਮੈਂ ਉਹ ਤੇ ਜ਼ਰੂਰ ਬੋਲ ਦਿੰਦਾ ਹੈਗਾ। ਹੋ ਸਕਦਾ ਮੈਨੂੰ ਵੀ ਕੋਈ ਦੇਖਦਾ ਹੋਵੇ, ਮੇਰੇ ਤੋਂ ਕੋਈ ਗਲਤੀ ਹੁੰਦੀ ਹੈ ਔਰ ਹੁੰਦੀ ਵੀ ਹੋਏਗੀ, ਪਰ ਜਿਹੜੀ ਅਸੀਂ ਆਪਣੇ ਆਪ ਨੂੰ ਸਾਰੇ ਐਜੂਕੇਟ ਕਰੀਏ ਤਾਂ ਕਿ ਮਿਲ ਜੁਲ ਕੇ ਸਾਰੇ ਹੰਬਲਾ ਮਾਰੀਏ। ਇਕੱਲੀ ਸਰਕਾਰ ਤੇ ਜੇਕਰ ਆਪਾਂ ਬੈਠੇ ਰਹਾਂਗੇ, ਉਹਨਾਂ ਵੱਲ ਦੇਖੀ ਜਾਵਾਂਗੇ, ਤਾਂ ਇਸ ਆਊਟਬ੍ਰੇਕ ਨੂੰ ਅਸੀਂ ਕਦੇ ਵੀ ਖਤਮ ਨਹੀਂ ਕਰ ਪਾਵਾਂਗੇ।
ਹਾਂ, 2 ਟੈਕਸਟ ਮੈਸੇਜ ਨੇ ਜਿਹਨਾਂ ਦਾ ਮੈਂ ਜ਼ਿਕਰ ਕਰਨਾ ਚਾਹਾਂਗਾ। ਇੱਕ ਤਾਂ ਮੈਨੂੰ ਸਾਡੇ ਸਰੋਤੇ ਦਾ ਟੈਕਸਟ ਮੈਸੇਜ ਆਇਆ ਕਿ ਇੰਡੀਆ ਦੇ ਵਿੱਚ 6,000 ਰੁਪਈਆ ਚਾਰਜ ਕੀਤਾ ਜਾਂਦਾ ਹੈ। ਡਿਡ ਯੂ ਕਮ ਅਕ੍ਰੋਸ ਦਿਸ ਕਿ ਵੀ ਉੱਥੇ ਪੈਸੇ ਚਾਰਜ ਕਰਦੇ ਨੇ ਟੈਸਟ ਦੇ?
ਭਾਜੀ ਮੇਰੀ ਆਈ ਐਮ ਨੋਟ ਅਵੇਅਰ ਆਫ ਦਿਸ ਵਨ, ਪਰ ਮੈਂ ਜਿੰਨੇ ਕੁ ਨੂੰ ਜਾਣਦਾ ਆਈ ਵਿਲ ਟਰਾਈ ਟੂ ਫਾਈਂਡ ਆਊਟ। ਮੈਨੂੰ ਤਾਂ ਇੱਦਾਂ ਸੀਗਾ ਕਿ ਥੋੜੇ ਜਿਹੇ ਪੈਸੇ ਲੱਗਦੇ ਨੇ ਜੀ, 2-4 ਸੌ 6 ਹਜ਼ਾਰ ਇਜ਼ ਅ ਲੋਟ ਆਫ ਮਨੀ, ਪਰ ਮੈਨੂੰ ਪਤਾ ਨਹੀਂ ਹੈ।
ਦੂਸਰਾ ਟੈਕਸਟ ਇਹ ਹੈ ਕਿ ਜਿਹੜਾ ਬਲੱਡ ਟੈਸਟ ਜਿਹਦੀ ਮੈਂ ਗੱਲ ਕੀਤੀ ਹੈ ਕਿ ਉਹ ਹਲੇ ਐਕੂਰੇਟ ਨਹੀਂ ਹੈਗਾ, ਉਹਦੇ ਨਾਲੋਂ ਜਿਹੜਾ ਸਵੈਬ ਟੈਸਟ ਹੈ ਤੁਹਾਡੇ ਨੋਜ਼ ਦਾ ਅਤੇ ਥੁੱਕ ਦਾ ਉਹ ਜ਼ਿਆਦਾ ਐਕੂਰੇਟ ਹੈ। ਸੋ ਕੁਛ ਹੋਰ ਕਹਿਣਾ ਚਾਹੋ ਗੁਰਪ੍ਰੀਤ ਜੀ?
ਦੈਟਸ ਇਟ ਭਾਅ ਜੀ, ਆਹ ਜਿਹੜੇ ਟੈਕਸਟ ਮੈਸੇਜ ਆਏ ਨੇ ਬਿਲਕੁਲ ਸਹੀ ਹੈ ਜੀ, ਸਵਾਬ ਵਾਲਾ ਹਲੇ ਮੋਰ ਐਕੂਰੇਟ ਹੈ ਔਰ ਇਹਦੇ ਵਿੱਚ ਜਿਹੜੇ ਹਿਟ ਐਂਡ ਟਰਾਇਲ ਮੈਥਡ ਭਾਅ ਜੀ ਚੱਲਦੇ ਰਹਿਣਗੇ ਅੰਟਿਲ ਵੀ ਰੀਚ ਆ ਕੰਕਰੀਟ ਐਵੀਡੈਂਸ, ਪਰ ਕੋਸ਼ਿਸ਼ ਕਰਨ ਦੀ ਲੋੜ ਹੈ। ਜੇਕਰ 80-85-90% ਵੀ ਐਕੂਰੇਸੀ ਆਉਂਦੀ ਹੈ, ਆਈ ਥਿੰਕ ਇਟਸ ਬੈਟਰ ਦੈਨ ਨਥਿੰਗ। ਸੋ ਉਮੀਦ ਕਰਦੇ ਹਾਂ ਜੀ ਇਹ ਚੱਲਦਾ ਰਹੂਗਾ।
ਔਰ 9:30 ਵਜੇ ਜਾ ਕੇ ਅਸੀਂ ਗੱਲਬਾਤ ਕਰਾਂਗੇ ਪ੍ਰਵੀਨ ਸਰਕਾਰੀਆ ਦੇ ਨਾਲ। ਪ੍ਰਵੀਨ ਸਰਕਾਰੀਆ ਜੀ ਐਕਸਪਲੇਨ ਕਰਨਗੇ ਕਿ ਇੰਟਾਰੀਓ ਕਿਸ ਤਰ੍ਹਾਂ ਰੈਡੀ ਹੈ ਟਿੱਲ ਦੇਣ ਦੇ ਵਿੱਚ ਇਸ ਸਮੇਂ, ਕਿ ਅੰਟਾਰੀਓ ਆ ਜਿਹੜਾ ਉਹ ਕਾਫੀ ਕਹਿੰਦੇ ਆ ਕਿ ਅਸੀਂ ਇਸ ਦੇ ਉੱਤੇ ਕੰਟਰੋਲ ਕਰ ਲਿਆ ਅਤੇ ਅਸੀਂ ਕਰਬ ਨੂੰ ਫਲੈਟਨ ਕਰਨ ਦੇ ਵੱਲ ਵੱਧ ਰਹੇ ਹਾਂ। ਉਹਦੇ ਬਾਰੇ 'ਚ ਜਾ ਕੇ ਅਸੀਂ 9:30 ਵਜੇ ਗੱਲਬਾਤ ਕਰਾਂਗੇ। ਦੂਸਰੀ ਉਹਨਾਂ ਦੇ ਨਾਲ ਮੇਰੀ ਜਿਹੜੀ ਗੱਲਬਾਤ ਹੋਣੀ ਹੈ ਉਹ ਹੈ ਇੰਸ਼ੋਰੈਂਸ ਦੇ ਮੁੱਦੇ ਦੇ ਉੱਤੇ, ਆਟੋ ਇੰਸ਼ੋਰੈਂਸ ਦੇ ਮੁੱਦੇ ਦੇ ਉੱਤੇ, ਕਿ ਜਿਹੜੀ ਉਹਨਾਂ ਨੇ ਆਪਣੀ ਰੈਗੂਲੇਟਰੀ ਰੈਗੂਲੇਸ਼ਨ ਹਟਾਏ ਨੇ ਇੰਸ਼ੋਰੈਂਸ ਕੰਪਨੀਆਂ ਦੇ ਉੱਤੇ, ਕਿ ਤੁਸੀਂ ਡਿਬੇਟ ਦੇ ਸਕਦੇ ਹੋ ਇਸ ਨੂੰ, ਥੋੜ੍ਹਾ ਜਿਹਾ ਸਮਝਾਂਗੇ ਵੀ ਉਹਨਾਂ ਤੋਂ, ਔਰ ਕੀ ਉਹ ਉਹਨਾਂ ਨੂੰ ਮੈਂਡੇਟਰੀ ਕਰ ਸਕਦੇ ਨੇ ਇਹ ਰਿਬੇਟ ਦੇਣ ਦੇ ਲਈ ਜਾਂ ਨਹੀਂ ਕਰ ਸਕਦੇ ਗੇ, ਇਹਦੇ ਬਾਰੇ ਵੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ।
ਭੇਜੇ ਨੇ ਕਿ ਤੁਸੀਂ ਸਿਰਫ ਗ੍ਰੋਸਰੀ ਕਰਨ ਤੱਕ ਹੀ ਜਾਓਗੇ, ਤੁਸੀਂ ਕਿਸੇ ਵੀ ਤਰ੍ਹਾਂ ਦੇ ਕੋਈ ਕੰਮ ਤੇ ਨਹੀਂ ਜਾਓਗੇ। ਸੋ ਜਿਹੜੇ ਮਾੜਾ ਮੋਟਾ ਕਿਸੇ ਦਾ ਕੰਮ ਚੱਲ ਰਿਹਾ ਹੈ ਉਹ ਫਿਰ ਕਿੱਦਾਂ ਇੰਪੈਕਟ ਹੋਏਗਾ, ਉਹਨਾਂ ਨੂੰ ਫਿਰ ਕਿੱਦਾਂ ਰੀਬੇਟ ਮਿਲੇਗਾ? ਕਿਉਂਕਿ ਮਾਈ ਲੈਟਰ ਕਲੀਅਰਲੀ ਸੇਜ਼ ਕਿ ਬਈ ਜੇਕਰ ਤੁਸੀਂ ਰੀਅਲ ਅਸਟੇਟ ਜਾਂ ਅਪਰੇਜ਼ਲ ਫੀਡ ਵਾਸਤੇ ਮਾੜਾ ਜਿਹਾ ਵੀ ਬਾਹਰ ਨਿਕਲਦੇ ਹੋ ਤਾਂ ਤੁਹਾਨੂੰ ਦੇਰ ਇਜ਼ ਅ ਜ਼ੀਰੋ ਰੀਬੇਟ, ਵਿੱਚ ਆਈ ਐਗਰੀ 100% ਇੱਦਾਂ ਹੀ ਹੋਣਾ ਚਾਹੀਦਾ, ਪਰ ਇੱਥੇ ਥੋੜੀ ਜਿਹੀ ਕਲੈਰਿਟੀ ਹੋਣੀ ਚਾਹੀਦੀ ਹੈ।
ਥੋੜ੍ਹਾ ਜਿਹਾ ਮੈਨੂੰ ਐਕਸਪਲੇਨ ਕਰੋ, ਕਿਉਂਕਿ ਮੇਰੀ ਇੰਸ਼ੋਰੈਂਸ ਕੰਪਨੀ ਨੇ ਤਾਂ ਮੈਨੂੰ ਕੋਈ ਲੈਟਰ ਨਹੀਂ ਭੇਜਿਆਗਾ, ਪਰ ਇਹਨੂੰ ਥੋੜ੍ਹਾ ਜਿਹਾ ਐਕਸਪਲੇਨ ਕਰੋ ਹੋਰ ਕੀ ਇਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਆਹ ਰਿਬੇਟ ਤੁਹਾਨੂੰ ਤਾਂ ਮਿਲਣੀ ਹੈ ਜੇ ਆਹ ਸ਼ਰਤਾਂ ਪੂਰੀਆਂ ਕਰ ਦਿਓ। ਤੁਹਾਨੂੰ ਲੱਗਦਾ ਕਿ ਤੁਸੀਂ ਉਹ ਸ਼ਰਤਾਂ ਪੂਰੀਆਂ ਕਰ ਪਾਓਗੇ?
ਮੈਂ ਤਾਂ ਪਹਿਲੀ ਗੱਲ ਭਾਜੀ ਵੈਸੇ ਤਾਂ ਅਪਲਾਈ ਹੋਈ ਨਹੀਂ ਕੀਤਾ, ਕਿਉਂਕਿ ਮੈਨੂੰ ਪਤਾ ਮੈਂ ਸ਼ਰਤ ਬਿਲਕੁਲ ਨਹੀਂ ਪੂਰੀ ਕਰਦਾ ਜੀ। ਉਹਨਾਂ ਨੇ ਐਬਸੋਲਿਊਟਲੀ ਲਿਖਿਆ ਜੇਕਰ ਤੁਸੀਂ 0 ਕਿਲੋਮੀਟਰ ਆਪਣੇ ਚਲਾਉਂਦੇ ਹੋ ਜੀ ਆਪਣੇ ਬਿਜ਼ਨਸ ਦੇ ਲਈ, ਤਾਂ ਫਿਰ ਤੁਹਾਨੂੰ ਤੁਸੀਂ ਇਸ ਰਿਬੇਟ ਦੇ ਲਈ ਕੁਆਲੀਫਾਈ ਨਹੀਂ ਕਰਦੇ। ਜੇਕਰ ਤੁਸੀਂ ਰਾਈਟਿੰਗ ਦੇ ਵਿੱਚ ਸਾਨੂੰ ਲਿਖ ਕੇ ਜਾਂ ਈਮੇਲ ਭੇਜਦੇ ਹੋ ਕਿ ਮੈਂ ਸਿਰਫ ਗਰੋਸਰੀ ਕਰਨ ਦੇ ਲਈ ਜਾਂ ਫਿਰ ਜਿੱਦਾਂ ਡਿਸਪੈਂਸਰੀ ਜਾਂ ਫਿਰ ਦਵਾਈ ਵਾਸਤੇ ਹੀ ਘਰੋਂ ਬਾਹਰ ਗੱਡੀ ਨੂੰ ਲੈ ਕੇ ਨਿਕਲੂਗਾ, ਤਾਂ ਫਿਰ ਤੁਹਾਨੂੰ ਜਿਹੜਾ ਹੈ ਜੀ ਅਸੀਂ ਰਿਬੇਟ ਦੇ ਲਈ ਕੁਆਲੀਫਾਈ ਤੁਸੀਂ ਕਰਦੇ ਹੋ।
ਸੋ ਇਹਦਾ ਮਤਲਬ ਗੱਡੇ ਦੇ ਨਾਲ ਕੱਟਾ ਮੰਨ ਦਿੱਤਾ ਉਹਨਾਂ ਨੇ?
ਬਿਲਕੁਲ ਜੀ ਬਿਲਕੁਲ, ਮੇਰੇ ਕੇਸ 'ਚ ਤਾਂ ਬੰਨਿਆ, ਮੈਨੂੰ ਲੱਗਦਾ ਸਾਰਿਆਂ ਦਾ ਹੀ ਬੰਨਿਆ ਹੋਊਗਾ
0 ਕਿਲੋਮੀਟਰ। ਹਾਓ ਇਜ਼ ਪੋਸੀਬਲ ਕਿ ਬੰਦਾ ਸਿਰਫ ਉਹਨੂੰ ਨਿਕਲਦਾ ਘਰੋਂ ਗਰੋਸਰੀ ਦੇ ਲਈ ਜਾਂ ਫਿਰ ਫਾਰਮੇਸੀ ਦੇ ਲਈ, ਦੈਟਸ ਇਟ, ਤਾਂ ਹੀ ਰਿਬੇਟ ਮਿਲਣੀ? ਉਹ ਵੀ ਮਹੀਨੇ ਦੀ ਕਿ ਕਿੰਨੇ ਚਿਰ ਦੀ?
ਉਹ ਕਲੈਰੀਫਾਈ ਨਹੀਂ ਕੀਤਾ ਜੀ, ਪਰ ਉਹਦੇ 'ਚ ਇਹ ਲਿਖਿਆ ਕਿ ਉਹਦੇ ਲਈ ਤੁਸੀਂ ਮਸਟ ਹੈ, ਮਤਲਬ ਤੁਹਾਡੀ ਸਾਰੇ ਜਿਹੜੇ ਨੇ ਜੀ ਇਹ ਸਾਨੂੰ ਡਾਕੂਮੈਂਟ ਸਾਈਨ ਕਰਕੇ ਭੇਜੋ। ਸੋ ਉਹਦੇ ਵਿੱਚ ਹਲੇ ਮੈਂ ਸਟਾਰਸ ਵਾਲੀਆਂ ਵੀ ਚੀਜ਼ਾਂ ਨਹੀਂ ਪੜ੍ਹੀਆਂ, ਸੋ ਮੈਂ ਪਹਿਲੀਆਂ 2 ਲਾਈਨਾਂ ਪੜ੍ਹ ਕੇ ਹੀ ਦੇਖ ਲਿਆ ਸੀਗਾ ਜੀ ਵੀ ਜਿਹੜੀ ਤੁਸੀਂ ਗੱਲ ਕੀਤੀ ਹੈ ਗੱਡੇ ਨਾਲ, ਇਹਨਾਂ ਨੇ ਕੱਟਾ ਬੰਨਤਾ ਹੈ ਅਤੇ ਇਹਨਾਂ ਨੇ ਦੇਣਾ ਦੇਣਾ ਕੁਛ ਨਹੀਂ ਹੈ ਕਿਸੇ ਨੂੰ। ਸੋ ਪਰ ਜੇਕਰ ਜਿਹਨਾਂ ਦਾ ਜੋਬ ਚਲੀ ਗਈ ਜਾਂ ਜਿਹੜੇ ਬਿਲਕੁਲ ਘਰੇ ਬੈਠੇ ਨੇ ਜੀ, ਓਬਵੀਅਸਲੀ ਦੇ ਵਿਲ ਨੋਟ ਬੀ ਵਰਕਿੰਗ। ਸੋ ਮੈਨੂੰ ਲੱਗਦਾ ਜਿਹੜੇ ਸੈਲਫ ਇੰਪਲੋਇਡ ਨੇ ਉਹਨਾਂ ਦੇ ਕੇਸ 'ਚ ਸ਼ਾਇਦ ਇਹ ਨਾ ਕੰਮ ਕਰੇ, ਪਰ ਦੂਸਰਿਆਂ ਦੇ ਕੇਸ ਦੇ ਵਿੱਚ ਹੋਪਫੁਲੀ ਇਟ ਵਿਲ ਵਰਕ ਆਊਟ।
ਗੁਰਪ੍ਰੀਤ ਜੀ ਥੈਂਕ ਯੂ ਸੋ ਮਚ, ਧੰਨਵਾਦ।
ਧੰਨਵਾਦ ਜਗਦੀਸ਼।
ਅਗਰ ਹੋਰ ਮੇਰਾ ਕੋਈ ਸੋਤਾ ਜਿਹਨਾਂ ਨੂੰ ਇਹ ਲੈਟਰ ਆਈ ਹੋਵੇ, ਜਿਹਨਾਂ ਨੇ ਰਿਪੇਟ ਲਈ ਅਪਲਾਈ ਕੀਤਾ ਹੋਵੇ, ਜਾਂ ਕਿ ਮੇਰਾ ਕੋਈ ਇੰਸ਼ੋਰੈਂਸ ਏਜੰਟ ਪੈਣੇ ਸਮੇਂ ਸੁਣਦੇ ਹੋਵੇ ਔਰ ਉਹ ਸਾਨੂੰ ਅਪਡੇਟ ਕਰਨਾ ਚਾਹੁਣ ਇਸ ਦੇ ਨਾਲ ਕਿ ਕੀ ਜਿਹੜੀ ਇਹ ਰਿਬੇਟ ਹੈ ਉਹ ਮਿਲ ਰਹੀ ਆ ਉਹਦੇ ਲਈ, ਜੇ ਤੁਹਾਨੂੰ ਕੋਈ ਲੈਟਰ ਆਇਆ ਕੀ ਤੁਸੀਂ ਉਹਨੂੰ ਲੱਗਦਾ ਕਿ ਤੁਹਾਡੇ ਲਈ ਈਜ਼ੀਲੀ ਤੁਸੀਂ ਉਹਦੇ ਲਈ ਐਲੀਜੀਬਲ ਹੋ ਜਾਓਗੇ, ਉਹਦੇ ਲਈ ਜੇ ਕਿਸੇ ਨੂੰ ਰਿਬੇਟ ਮਿਲੀ ਵੀ ਆ ਤਾਂ ਕਿੰਨੇ ਕੁ ਪਰਸੈਂਟ ਮਿਲੀ ਆ। ਸੋ ਵੱਖ ਵੱਖ ਕੰਪਨੀਆਂ ਦੇ ਵੱਖ ਵੱਖ ਤਰੀਕੇ ਹੋਣੇ ਨੇ, ਤਰੀਕਾਕਾਰ ਹੋਣੇ ਨੇ ਕਿ ਕਿਸ ਤਰ੍ਹਾਂ ਅਸੀਂ ਤੁਹਾਨੂੰ ਇੰਸ਼ੋਰੈਂਸ ਆ ਜਿਹੜੀ ਉਹਦੇ 'ਚ ਰਿਬੇਟ ਪ੍ਰੋਵਾਈਡ ਕਰਨੀ ਹੈ। ਜੇ ਕੋਈ ਸਾਡਾ ਭੈਣ ਭਰਾ ਇਸ ਵਿੱਚ ਸੁਣ ਰਿਹਾ ਤਾਂ ਉਹ ਮੈਨੂੰ ਕਾਲ ਕਰਕੇ ਸਾਡੇ ਬਾਕੀ ਸਰੋਤਿਆਂ ਦੇ ਨਾਲ ਵੀ ਸ਼ੇਅਰ ਕਰ ਸਕਦੇ ਕਿ 9:30 ਫਿਰ ਮੈਂ ਮਿਨਿਸਟਰ ਸਾਹਿਬਾਂ ਨਾਲ ਗੱਲਬਾਤ ਕਰਨੀ ਹੈ ਕਿ ਇਹ ਸਿਰਫ ਵੈਸੇ ਹੀ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਇੰਸ਼ੋਰੈਂਸ ਕੰਪਨੀਆਂ ਨੂੰ ਕਿ ਜਾਂ ਫਿਰ ਇਸ ਨੂੰ ਤੁਸੀਂ ਫੋਰਸ ਵੀ ਕਰੋਗੇ ਕਿ ਬਈ ਇੰਸ਼ੋਰੈਂਸ ਆ ਜਿਹੜਾ ਇਹ ਘਟਣਾ ਚਾਹੀਦਾ। ਸਾਡਾ 416-620-1778 ਸਟੂਡੀਓ ਨੰਬਰ ਹੈ 416-620-1778 416-620-1778
ਜੀ 416-620-1778 ਸਟੂਡੀਓ ਦਾ ਨੰਬਰ ਹੈ, ਤੁਸੀਂ ਇਸ ਨੰਬਰ 'ਤੇ ਕਾਲ ਕਰਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਅਤੇ ਬੈਸਟ ਟਰੱਕ ਰਿਪੇਅਰ ਅਤੇ ਟਾਇਰ ਸੈਂਟਰ ਦਾ ਨੰਬਰ ਨੋਟ ਕਰ ਲਓ 905-625-0055। ਬੈਸਟ ਟਰੱਕ ਰਿਪੇਅਰ ਅਤੇ ਟਾਇਰ ਸੈਂਟਰ ਦਾ ਨੰਬਰ ਆ ਜੀ। ਟਰੱਕ ਦੀ ਕਿਸੇ ਵੀ ਤਰ੍ਹਾਂ ਦੀ ਰਿਪੇਅਰ ਦੇ ਲਈ 905-625-0055 'ਤੇ ਤੁਸੀਂ ਗੱਲਬਾਤ ਜਿਹੜੀ ਆ ਕਰ ਸਕਦੇ ਹੋ। 1715 ਸਿਸਮਟ ਰੋਡ ਮਿਸੀਸਾਗਾ 'ਤੇ ਤੁਸੀਂ ਵਿਜ਼ਿਟ ਕਰਨਾ ਟਰੱਕ ਦੀ ਕਿਸੇ ਵੀ ਤਰ੍ਹਾਂ ਦੀ ਰਿਪੇਅਰ ਦੇ ਲਈ 905-625-0055 'ਤੇ ਤੁਸੀਂ ਇਹਦੇ ਨਾਲ ਗੱਲਬਾਤ ਕਰ ਸਕਦੇ ਹੋ।
ਕਾਲਰ ਨੇ ਮੇਰੇ ਨਾਲ ਇੱਕ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਸਤਿ ਸ੍ਰੀ ਅਕਾਲ ਜੀ, ਹੁਣ ਤੁਸੀਂ ਪੁੱਛਿਆ ਸੀਗਾ ਜੀ ਇੰਸ਼ੋਰੈਂਸ ਕੰਪਨੀ ਵੱਲੋਂ ਜੀ,
ਜੀ ਜੀ
ਉਹ ਮੈਨੂੰ ਇੱਕ ਈਮੇਲ ਆਈ ਸੀ ਜੀ ਆਲਸਟੇਟ ਕੰਪਨੀ ਨਾਲ ਮੇਰੀ ਇੰਸ਼ੋਰੈਂਸ ਹੈਗੀ ਗੱਡੀ ਦੀ, ਉਹਨਾਂ ਨੇ ਕਿਹਾ ਸੀ ਵੀ 25% ਜਿਹੜੀ ਆ ਉਹ ਅਸੀਂ ਤੁਹਾਨੂੰ ਰਿਬੇਟ ਦੇਵਾਂਗੇ, ਤੇ ਅਜੇ ਆਈ ਤੇ ਕੋਈ ਨੀ, ਉਹ ਕਹਿੰਦੀ ਅਸੀਂ ਤੁਹਾਨੂੰ ਚੈੱਕ ਭੇਜਾਂਗੇ ਘਰ, ਤੁਹਾਨੂੰ ਅਪਲਾਈ ਕਰਨ ਦੀ ਲੋੜ ਨੀ ਹੈਗੀ। 25% ਕਹਿੰਦੇ ਅਸੀਂ ਰਿਬੇਟ ਤੁਹਾਨੂੰ ਆਟੋਮੈਟਿਕਲੀ ਹਰ ਬੰਦੇ ਨੂੰ ਦੇਵਾਂਗੇ।
ਇਦਾਂ ਦਾ ਕੋਈ ਚੈੱਕ ਮਾਰਕ ਨਹੀਂ ਉਹਨਾਂ ਨੇ ਭੇਜਿਆ ਜਿਸ ਤਰ੍ਹਾਂ ਗੁਰਪ੍ਰੀਤ ਨੇ ਦੱਸਿਆ ਕਿ ਸਾਨੂੰ ਜਿਹੜੇ
ਨਹੀਂ ਕੋਈ ਨੀ, ਕਹਿੰਦੇ ਤੁਸੀਂ ਇਸ ਐਵਰੀਬਾਡੀ ਐਲੀਜੀਬਲ ਜਿਹੜਾ ਵੀ ਆਲ ਸਟੇਟ ਨਾਲ ਹੈਗਾ ਜੀ,
ਆਲ ਸਟੇਟ ਨਾਲ ਜਿੰਨੇ ਵੀ ਹੈਗੇ ਨੇ ਉਹਨਾਂ ਨੂੰ 25% ਇਸ ਸਮੇਂ ਰਿਬੇਟ ਆ ਜਿਹੜੀ ਉਹ ਦਿੱਤੇ ਜਾਣ ਦੀ ਗੱਲ ਕੀਤੀ ਹੈ ਵਿਦਆਊਟ ਐਨੀ। ਅਦਰ ਇਹ ਵੀ ਦੱਸਿਆ ਕਿ ਕਿਹੜੇ ਕਿਹੜੇ ਮਹੀਨੇ ਦੇ ਲਈ, ਸਿਰਫ ਮਈ ਦੇ ਲਈ, ਜੂਨ ਦੇ ਲਈ ਜਾਂ ਫਿਰ ਕੋਈ ਹੋਰ?
ਬਣਦਾ
ਤੇ ਉਹ ਤੁਹਾਡੇ ਮੇਲ ਚ ਚੈੱਕ ਆ ਜਾਏਗਾ, ਇਹ ਵੀ ਨੀ ਤੁਹਾਨੂੰ ਕ੍ਰੈਡਿਟ ਦੇਣਾ, ਤੁਹਾਨੂੰ ਚੈੱਕ ਵਾਪਸ ਕਰ ਦੇਣਾ ਆ।
ਹਾਂਜੀ, ਚੈੱਕ ਵਾਪਸ ਕਰ ਦਿੰਦੇ, ਕ੍ਰੈਡਿਟ ਨਹੀਂ ਦੇਣਾ, ਕਹਿੰਦੇ ਚੈੱਕ ਆਏਗਾ ਤੁਹਾਨੂੰ।
ਆਈ ਥਿੰਕ ਆਲ ਸਟੇਟ ਇਜ਼ ਡੂਇੰਗ ਗੁੱਡ।
ਯਾ, ਆਈ ਐਮ ਮੋਰ ਦੈਨ ਹੈਪੀ, ਲਾਈਕ ਐਟ ਲੀਸਟ ਆਈ ਡਿਡਨਟ। ਯਾ
ਜੀ, ਆਲ ਰਾਈਟ, ਥੈਂਕ ਯੂ ਸੋ ਮਚ। ਹੋਰ ਜੀ
ਕੁਝ ਨਹੀਂ, ਕਿ 0 ਕਿਲੋਮੀਟਰ ਡਰਾਈਵ ਕਰਨੀ, ਮੈਂ ਗੱਡੀ ਡਰਾਈਵ ਹੀ ਕਰ ਰਿਹਾ, ਮੈਂ ਕੰਮ ਤੇ ਵੀ ਆ ਰਿਹਾ ਜੀ, ਬਾਕੀ ਉਹਨਾਂ ਨੇ ਈਮੇਲ ਕਰ ਦਿੱਤੀ ਕਿ ਅਸੀਂ 25% ਦੇਵਾਂਗੇ।
ਜੀ, ਬੜੀ ਮਿਹਰਬਾਨੀ ਜੀ, ਥੈਂਕ ਯੂ।
416-620-1778
ਸਟੂਡੀਓ ਨੰਬਰ ਹੈ। ਕੋਈ ਹੋਰ ਸਾਡਾ ਕਾਲਰ ਜਿਸ ਨੂੰ ਇੰਸ਼ੋਰੈਂਸ ਦੀ ਰਿਬੇਟ ਮਿਲੀ ਹੋਵੇ, ਡਿਸਕਾਊਂਟ ਮਿਲਿਆ ਹੋਵੇ ਔਰ ਉਸ ਦੇ ਬਾਰੇ 'ਚ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਾ ਹੋਵੇ, ਜਾਂ ਈਮੇਲ ਆਈ ਹੋਵੇ, ਚਿੱਠੀ ਆਈ ਹੋਵੇ, ਤੁਸੀਂ ਕੀਤਾ ਹੋਵੇ ਅਪਲਾਈ ਉਸ ਦੇ ਲਈ, ਅਤੇ ਕੀ ਕੰਡੀਸ਼ਨਾਂ ਵੱਖ ਵੱਖ ਕੰਪਨੀਆਂ ਨੇ ਲਾਈਆਂ। ਜਿਸ ਤਰ੍ਹਾਂ ਮੇਰੇ ਵੀਰ ਨੇ ਦੱਸਿਆ ਕਿ ਆਲ ਸਟੇਟ ਇੰਸ਼ੋਰੈਂਸ ਕੰਪਨੀ ਨੇ ਸਿੱਧਾ 25% ਆ ਜਿਹੜਾ ਉਹ ਡਿਸਕਾਊਂਟ ਦੇਣ ਦੀ ਗੱਲ ਕੀਤੀ ਹੈ, ਚੈੱਕ ਭੇਜਣ ਦੀ ਗੱਲ ਕੀਤੀ। ਆਈ ਥਿੰਕ ਦੈਟਸ ਅ ਗੁੱਡ ਡੀਲ ਫਰੋਮ ਆਲ ਸਟੇਟ। ਕੋਈ ਹੋਰ ਮੇਰਾ ਲਿਸਨਰ ਇਸ ਸਮੇਂ ਇਸ ਦੇ ਬਾਰੇ 'ਚ ਗੱਲ ਕਰਨੀ ਚਾਹੇ? ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਭਾਅ ਜੀ, ਮੈਂ ਤੁਹਾਡਾ ਰੇਡੀਓ ਸੁਣਦਾ ਸੀਗਾ eawaaz.com ਤੇ।
ਹਾਂਜੀ ਹਾਂਜੀ,
ਮੈਂ ਇੱਥੇ ਸੁਣਦਾ, ਤੁਹਾਡਾ ਫੋਨ ਨੰਬਰ ਬੰਦ ਹੈ ਨਾ ਜਿਹੜਾ।
ਹਾਂਜੀ,
ਉਹ ਤਾਂ ਭਾਅ ਜੀ ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਹੈ, ਪਹਿਲਾਂ ਬਹੁਤ ਵਧੀਆ ਆਉਂਦੀ ਸੀ, ਵੀਕ ਹੋ ਗਿਆ ਬਹੁਤ ਜ਼ਿਆਦਾ। ਤੁਸੀਂ ਹੁਣ ਗੁਰਪ੍ਰੀਤ ਨਾਲ ਗੱਲ ਕਰ ਰਹੇ ਸੀ, ਉਹਨਾਂ ਦੀ ਆਵਾਜ਼ ਪੂਰੀ ਡਾਣ ਕਰੀ,
ਤੁਹਾਡੀ
ਆਵਾਜ਼ ਬਹੁਤ ਘੱਟ ਆਉਂਦੀ, ਬਹੁਤ ਜ਼ਿਆਦਾ ਘੱਟ ਆਉਂਦੀ।
ਓਕੇ, ਫਿਰ ਇਹਨੂੰ
ਸੀਨਾ ਦੀ ਬਹੁਤ ਵਧੀਆ, ਸੀਨਾ ਸਾਹਿਬ ਵੀ ਸੁਣਦਾ, ਉਹਦੀ ਬਹੁਤ ਵਧੀਆ, ਜੋਧਵੀਰ ਦੀ ਵੀ ਠੀਕ ਆਉਂਦੀ, ਤੁਹਾਡੀ ਬਹੁਤ ਘੱਟ ਆਉਂਦੀ, ਵੀਕ ਹੋ ਗਿਆ, ਪਹਿਲਾਂ ਬਹੁਤ ਵਧੀਆ।
ਮੈਨੂੰ ਥੋੜਾ ਜਿਹਾ ਗੜਕਣਾ ਪੈਣਾ ਫਿਰ,
ਪਤਾ ਨੀ ਕਿ ਤੁਹਾਡੀ ਆਵਾਜ਼ ਬਿਲਕੁਲ ਨੀ ਸੁਣਦੀ, ਜਦੋਂ ਮੈਂ ਜ਼ਿਆਦਾ ਆਵਾਜ਼ ਕਰ ਦਿੰਦਾ
ਫਿਰ
ਆਵਾਜ਼ ਜਦੋਂ ਤੁਹਾਡੀਆਂ ਐਡਾਂ ਚੱਲਦੀਆਂ ਫਿਰ ਬਹੁਤ ਜ਼ਿਆਦਾ ਵੱਜ ਜਾਂਦੀ।
ਓਕੇ, ਠੀਕ ਹੈ, ਇਹਨੂੰ ਮੈਂ ਦੇਖਦਾ, ਆਪਰੇਟਰ ਨੂੰ ਪੁੱਛਦਾ ਕਿ ਜੇ ਇਸ ਤੇ ਸਾਡੇ 'ਚ ਕੋਈ ਪ੍ਰੋਬਲਮ ਹੋਵੇ। ਠੀਕ ਹੈ ਜੀ, ਕੋਈ ਕਹਿਣਾ ਚਾਹੁੰਦੇ ਇੰਸ਼ੋਰੈਂਸ ਕੋਈ ਮਿਲਿਆ ਡਿਸਕਾਊਂਟ?
ਮੈਂ ਸੋਚਦਾ ਭਾਅ ਜੀ, ਮੈਂ ਕੰਮ ਕਰ ਰਿਹਾ, ਕੰਮ ਤੇ ਜਾ ਰਿਹਾ।
ਅਸੀਂ
ਰਿਬੇਟ ਦਾ ਚੈੱਕ ਭੇਜਾਂਗੇ, ਤੁਹਾਨੂੰ ਅਪਲਾਈ ਕਰਨ ਦੀ ਲੋੜ ਨਹੀਂ।
ਵੈਰੀ ਗੁੱਡ, ਯੂ ਹੈਪੀ ਵਿਦ ਇਟ?
ਸੋ ਫਾਰ ਮੇਰੀ ਜੋ ਵੀ ਮਿਲਦਾ ਇਹਨਾਂ ਤੋਂ ਉਹ ਚੰਗਾ। ਤੁਸੀਂ ਆਪ ਹੀ ਕਹਿੰਦੇ ਸੀ ਵੀ ਸਰਕਾਰੋਂ ਤੇਲ ਮਿਲੇ ਜੁੱਤੀ ਚ ਪਵਾ ਲਓ, ਠੀਕ ਹੈ ਜੋ ਮਿਲਿਆ ਠੀਕ ਹੈ।
ਠੀਕ ਹੈ ਜੀ, ਥੈਂਕ ਯੂ, ਥੈਂਕ ਯੂ। ਔਰ ਇੱਕ ਹੋਰ ਸਾਡੇ ਸੋਚਦੇ ਟੈਕਸਟ ਹੈ ਕਿ 10% ਆ ਜਿਹੜਾ ਉਹ ਔਫਰ ਕਰ ਰਿਹਾ ਉਹਨਾਂ ਦੀ ਕੰਪਨੀ ਉਹਨਾਂ ਨੂੰ ਡਿਸਕਾਊਂਟ ਦੇ ਲਈ, ਕੋਈ 25 ਕਰ ਰਹੀ ਹੈ, ਕੋਈ 10 ਕਰ ਰਹੀ ਹੈ, ਕੋਈ ਕਿੰਨਾ ਕਰ ਰਹੀ ਹੈ, ਕੋਈ ਹੋਰ ਸਾਡਾ ਲਿਸਨਰ ਇਸ ਸਮੇਂ ਦੱਸਣਾ ਚਾਹੇ ਕਿ ਉਹਨਾਂ ਨੂੰ ਕੋਈ ਡਿਸਕਾਊਂਟ ਇਸ ਸਮੇਂ ਮਿਲਿਆ। 416-620-1778 ਨੰਬਰ ਹੈ ਸਟੂਡੀਓ ਦਾ, 416-620-1778, 416-620-1778। ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹੈਲੋ,
ਹਾਂਜੀ,
ਸਤਿ
ਸ਼੍ਰੀ ਅਕਾਲ ਜੀ।
ਗਰਵਾਲ ਸਾਹਿਬ, ਮੈਂ ਪੁੱਛਣਾ ਸੀ ਇਹ ਜਿਹੜੇ ਤਾਂ ਇੱਕ ਤਾਂ ਓਨਟੈਰੀਓ ਗੌਰਮੈਂਟ ਨੇ ਕਿਹਾ ਸੀ $200 ਬੱਚਿਆਂ ਦਾ ਦੇਣਾ ਵਨ ਟਾਈਮ,
ਹਾਂਜੀ,
ਉਹ ਤੇ ਨਹੀਂ ਕਿਸੇ ਨੂੰ ਦਿੱਤਾ ਨੀ ਹਜੇ ਤੱਕ, ਮੈਨੂੰ ਨੀ ਪਤਾ ਸਮਝ ਆਇਆ ਨੀ ਨਾ ਇਹ ਨਹੀਂ ਜਿਹੜੇ ਉਹ ਪਹਿਲਾਂ ਸਕੂਲ ਦੀਆਂ ਸੀਗੀਆਂ ਸਟ੍ਰਾਈਕ ਚੱਲ ਰਹੀਆਂ ਸੀ $25 ਪਰ ਡੇ ਦੇਣੇ ਸੀ, ਉਹ ਵੀ ਨੀ ਇਹਦੀ ਅੱਗੇ ਪੇ ਕੀਤੇ।
ਠੀਕ ਹੈ,
ਪਲੱਸ ਜਿਹੜਾ ਫੈਡਰਲ ਗੌਰਮੈਂਟ ਨੇ ਟਾਪ ਅਪ ਕਰਨਾ ਸੀ ਕਿਡਸ ਦਾ, ਉਹ ਵੀ ਨੀ ਦਿੱਤਾ ਹਜੇ ਤੱਕ, ਇਹ ਕੀ ਚੱਕਰ ਹੈ ਜੀ ਇਹ?
$300 ਫੈਡਰਲ ਗੌਰਮੈਂਟ ਨੇ ਟਾਪ ਅਪ ਕਰਨਾ ਸੀਗਾ, $200 ਵਨ ਟਾਈਮ ਓਨਟਾਰੀਓ ਗੌਰਮੈਂਟ ਨੇ ਦੇਣਾ ਸੀਗਾ, ਕੋਈ ਤੁਹਾਡਾ ਕੋਈ ਕਈਆਂ ਦੀ ਜਿਵੇਂ ਲਾਸਟ ਨੇਮ ਜਾਂ ਫਿਰ ਹੋਰ ਕੋਈ ਗਲਤ ਹੋ ਜਾਂਦਾ ਆ, ਜਾਂ ਫਿਰ ਇਹਦੇ 'ਚ ਤਾਂ ਨਹੀਂ ਕੋਈ ਇਸ਼ੂ ਆਇਆ ਕਿ ਬੱਚੇ ਦੇ ਲਾਸਟ ਨੇਮ ਦੇ ਵਿੱਚ ਜਾਂ ਤੁਹਾਡੇ ਲਾਸਟ ਨੇਮ ਦੇ ਵਿੱਚ ਕੋਈ ਇੱਦਾਂ ਦਾ ਕੋਈ ਫਰਕ ਹੋਵੇ? ਕਿ ਮੈਨੂੰ ਇੱਕ ਦੋ ਕਾਲਾਂ ਇੱਦਾਂ ਦੀ ਵੀ ਆਈਆਂ ਸੀਗੀਆਂ ਵੀ ਸਾਡਾ ਉਹ ਗਲਤ ਹੋ ਗਿਆ ਅਤੇ ਸਾਨੂੰ ਆਏ ਨਹੀਂ ਗਏ ਮੁੜ ਕੇ ਪੈਸੇ।
ਨਹੀਂ ਜੀ, ਪਹਿਲਾਂ ਮੈਨੂੰ ਮੈਂ ਜਦੋਂ ਭਰਿਆ ਸੀ ਉਦੋਂ ਉਹਦੀ ਮੈਨੂੰ ਈਮੇਲ ਭੇਜੀ ਸੀਗੀ ਵੀ ਦੁਬਾਰਾ ਵੀ ਤੁਹਾਡਾ ਇਹ ਮੈਚ ਨਹੀਂ ਕੀਤਾ, ਤੁਸੀਂ ਦੁਬਾਰਾ ਕਰ ਸਕਦੇ ਆ। ਫਿਰ ਮੈਂ ਦੁਬਾਰਾ ਵਾਈਫ ਦੇ ਨਾਂ ਤੇ ਕਰਤਾ, ਉਹਨੇ ਬਸ ਕਨਫਰਮੇਸ਼ਨ ਭੇਜਤੀ ਆ ਵੀ ਤੁਹਾਡਾ ਹੱਕ, ਤੁਹਾਡਾ ਆਹ ਨੰਬਰ ਰੈਫਰੈਂਸ ਨੰਬਰ ਆ, ਸਾਰਾ ਕੁਛ ਆ, ਦੋ ਵੀ ਤੁਹਾਡੇ ਪੈਸੇ ਆ ਜਾਣਗੇ, ਮਤਲਬ ਮਹੀਨੇ ਡੇਢ ਦੋ ਹੋ ਚੱਲੇ ਆ।
ਫਿਰ ਇਹੀ ਇਸ਼ੂ ਸੀਗਾ ਤੇ ਹੁਣ ਇਹਨੂੰ ਕਿਉਂਕਿ ਪਹਿਲਾਂ ਤੁਹਾਡੀ ਪਹਿਲੀ ਵਾਰੀ ਮੈਚ ਨਹੀਂ ਹੋਇਆ, ਦੁਬਾਰਾ ਜਿਵੇਂ ਕੰਪਿਊਟਰ ਸੈਟਅਪ ਕੀਤਾ ਹੁੰਦਾ ਪਹਿਲਾਂ ਸਾਰਾ ਕੰਪਿਊਟਰਾਈਜ਼ਡ ਆ, ਹੁਣ ਤੁਹਾਡਾ ਸਾਰਾ ਮੈਨੂਅਲ ਕਰਨਾ ਪਵੇਗਾ ਉਹਨਾਂ ਦਾ, ਸੋ ਇਟ ਵਿਲ ਟੇਕ ਲਿਟਲ ਬਿਟ ਟਾਈਮ। ਇਹੀ ਸਮੱਸਿਆ ਹੈ ਕਿ ਤੁਹਾਡਾ ਫਿਰ ਮੈਚ ਨਹੀਂ ਕੀਤਾ ਪ੍ਰੋਪਰਲੀ ਜਦੋਂ ਤੁਸੀਂ ਅਪਲਾਈ ਕੀਤਾ ਹੈ, ਬਟ ਬਾਕੀ ਮੈਨੂੰ ਕੋਈ ਪਤਾ ਨਹੀਂ, ਮੈਂ ਕੋਈ ਸਰਕਾਰ ਦੀ ਧਿਰ ਤੋਂ ਤਾਂ ਗੱਲ ਨਹੀਂ ਕਰ ਰਿਹਾ, ਬਟ ਮੈਂ ਐਕਸਪੀਰੀਅੰਸ ਜਿਹੜੀ ਸਾਨੂੰ ਕਾਲਾਂ ਆਉਂਦੀਆਂ ਰੈਗੂਲਰ, ਜਿਹੜੇ ਤੁਸੀਂ ਸਰੋਤੇ ਹੁੰਦੇ ਹੋ ਨਾ, ਉਹੀ ਸਾਨੂੰ ਐਜੂਕੇਟ ਕਰਦੇ ਹੋ, ਉਹੀ ਆਪਾਂ ਅੱਗੇ ਐਜੂਕੇਸ਼ਨ ਲੋਕਾਂ ਤੱਕ ਪਹੁੰਚਾਉਂਦੇ ਹਾਂ। ਸੋ ਕੱਲ੍ਹ ਮੇਰੇ ਕੋਲ ਕੇਸ ਆਇਆ ਸੀ ਇੱਦਾਂ ਦਾ ਕਿ ਵੀ ਸਾਡੇ ਉਹ ਮੈਚ ਨਹੀਂ ਹੋਇਆ ਸੀ, ਇੰਨਾ ਟਾਈਮ ਲਾਤਾ, ਮੁੜ ਕੇ ਮੈਂ ਉਹੀ ਗੱਲ ਤੁਹਾਨੂੰ ਦੱਸ ਦਿੱਤੀ, ਤੁਸੀਂ ਵੀ ਉਸ ਚੀਜ਼ 'ਤੇ ਆਮੇ ਭਰਤੀ ਕਿ ਮੈਚ ਨਹੀਂ ਹੋਇਆਗਾ। ਠੀਕ, ਪਰ ਮਿਨਿਸਟਰ ਸਾਹਿਬ ਨੂੰ ਮੈਂ ਜ਼ਰੂਰ ਇਸ ਦੇ ਬਾਰੇ 'ਚ ਪੁੱਛਾਂਗਾ। ਥੈਂਕ ਯੂ ਵੀਰ, ਥੈਂਕ ਯੂ ਫੋਰ ਯੋਰ ਕਾਲ। ਅਗਲੀ ਗੱਲ ਦੇ ਉੱਤੇ ਜਾਂਦੇ ਹਾਂ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਸਤਿ
ਸ਼੍ਰੀ ਅਕਾਲ ਜੀ।
ਹਾਂਜੀ, ਮੈਨੂੰ ਵੀ ਰੀਵੇਟ ਆਇਆ ਜੀ ਇਹਨਾਂ ਦਾ, ਪਰ ਮੇਰੇ ਦੋ 287 ਸੀ ਕਾਰ ਦੀ ਇੰਸ਼ੋਰੈਂਸ, ਪਰ ਉਹਨੇ 200 ਹੀ ਚੱਕਿਆ, 87 ਛੱਡ।
ਅੱਛਾ, ਮੰਥਲੀ ਤੁਹਾਡੀ ਨਿਕਲਦੀ ਹੁੰਦੀ ਸੀ $87 ਛੱਡ ਦਿੱਤੇ?
ਹਾਂਜੀ, 87 ਆ, 27% ਬੰਦੀ ਹੈ ਹਿਸਾਬ ਨਾਲ ਜੀ।
ਵਾਓ, ਗੁੱਡ, ਹੈਪੀ ਹੋ
ਪੂਰੇ ਜੀ।
ਠੀਕ ਹੈ, ਇੰਨੀ ਇੰਸ਼ੋਰੈਂਸ ਹੋਵੇ ਤੇ ਫਿਰ ਅਫੋਰਡੇਬਿਲਟੀ ਚ ਹੈਗੀ ਹੈ।
ਹਾਂਜੀ ਹਾਂਜੀ,
ਠੀਕ ਹੈ, ਥੈਂਕ ਯੂ। ਅਗਲੀ ਕਾਲ ਦੇ ਉੱਤੇ ਚੱਲਦੇ ਆ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਜੀ ਗਰੇਵਾਲ ਸਾਹਿਬ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਬਾਈ ਮੇਰੀ ਵੀ ਆ ਨਾ ਆਲ ਸਟੇਟ ਦੇ ਨਾਲ ਹੀ ਆ, ਤੇ ਮੈਨੂੰ ਤਾਂ ਪਰ ਮੇਰੇ ਏਜੰਟ ਦਾ ਫੋਨ ਆਇਆ ਸੀਗਾ ਕੱਲ, ਉਹ ਕਹਿੰਦਾ ਵੀ ਜੇ ਤੁਸੀਂ ਆਪਣੀ ਪੇਮੈਂਟ ਡੈਫਰਲ ਕਰਨਾ ਚਾਹੁੰਦੇ ਤਾਂ ਮੈਂ ਤੁਹਾਡੀ 90 ਡੇਜ਼ ਤੱਕ ਦੀ, ਮੈਂ 3 ਮਹੀਨੇ ਲਈ ਮੈਂ ਡੈਫਰ ਕਰ ਦਿੰਦਾ।
ਅੱਛਾ,
ਹਾਂਜੀ, ਜੇ ਤੇ ਪਲੱਸ ਜਿਹੜੀ ਆ 25% ਰਿਵੇਟ ਆ ਉਹ ਕਹਿੰਦਾ ਤੁਹਾਨੂੰ ਮਿਲੂਗੀ।
ਠੀਕ 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 ਠੀਕ, ਦੈਟਸ ਅ ਗੁੱਡ, ਆਈ ਥਿੰਕ ਇਟਸ ਅ ਗੁੱਡ ਆਫਰ।
ਹਾਂਜੀ, ਉਹਨਾਂ ਨੇ ਆਪ ਹੀ ਕਾਲ ਕੀਤੀ, ਮੈਂ ਨਹੀਂ ਉਹਨਾਂ ਨੂੰ ਕੁਛ ਵੀ ਕੀਤੀ ਨਾ, ਤੇ ਉਹਨਾਂ ਨੇ ਮੈਨੂੰ ਕਾਲ ਕੀਤੀ ਸੀ ਵੀ ਤੁਹਾਡੀ ਅਸੀਂ ਕਰ ਦਿੰਨੇ ਆ ਜੇ ਤੁਸੀਂ ਚਾਹੁੰਦੇ ਹੋ।
ਫਾਈਨਲੀ ਲੱਗਦਾ ਕਿ ਇੰਸ਼ੋਰੈਂਸ ਕੰਪਨੀ ਨੇ ਕੁਝ ਰਿਲੀਫ ਦਿੱਤਾ ਤੁਹਾਨੂੰ?
ਫਿਲਹਾਲ ਤਾਂ ਨਹੀਂ ਜੀ, ਹਜੇ ਤਾਂ ਜਿੰਨੀ ਪੇਮੈਂਟ ਜਾਂਦੀ ਉਨੀ ਨਿਕਲੀ ਆ, ਬਾਕੀ ਹੁਣ ਦੇਖੋ ਇਨ ਫਿਊਚਰ ਦੇ ਵਿੱਚ ਕੀ ਹੁੰਦੀ ਹੈਗੀ।
ਠੀਕ ਹੈ ਜੀ, ਪਰ 25% ਡਿਸਕਾਊਂਟ ਦੇ ਰਹੀ ਹੈ ਤੁਹਾਨੂੰ ਇਹ ਕੰਪਨੀ, ਮੇਰਾ ਖਿਆਲ ਇੱਕੋ ਹੀ ਕੰਪਨੀ ਹੈ ਜਿਹੜੀ ਸਭ ਤੋਂ ਵੱਧ ਡਿਸਕਾਊਂਟ ਦੇ ਰਹੀ ਹੈ, ਕੋਈ ਹੋਰ ਕੰਪਨੀ ਵੀ ਕੀ ਇਸ ਦੇ ਬਰਾਬਰ ਦਾ ਡਿਸਕਾਊਂਟ ਦੇ ਰਹੀ ਹੈ, ਰਿਬੇਟ ਦੇ ਰਹੀ ਹੈ, ਜਾਂ ਫਿਰ ਗੱਲ ਕਰ ਰਹੀ ਹੈ ਤੁਹਾਡੇ ਨਾਲ, ਜਾਂ ਫਿਰ ਇਹੀ ਸਭ ਤੋਂ ਵੱਧ ਜਿਹੜੀ ਆਲ ਸਟੇਟ ਵਾਲੇ ਹੀ ਸਭ ਤੋਂ ਵੱਧ ਡਿਸਕਾਊਂਟ ਜਿਹੜਾ ਦੇ ਰਹੇ ਨੇ? ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਹੈਲੋ, ਹੈਲੋ,
ਹੈਲੋ,
ਹਾਂਜੀ
ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਰਿਬੇਟ ਤਾਂ ਚਲੋ ਠੀਕ ਆ, ਇਹ ਮਿਲ ਜੂਗਾ 100-50 ਦਾ, ਪਰ ਉਹ ਅਸਲੀ ਜਿਹੜੀ ਗੱਲ ਵਿਚਾਰਨ ਵਾਲੀ ਆ ਵੀ ਇੰਸ਼ੋਰੈਂਸ ਹੈ ਬਹੁਤ ਜ਼ਿਆਦਾ ਜੀ।
ਜੀ 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 ਜੀ।
ਹੁਣ ਦੇਖੋ ਉਨੀ ਥੋੜੀ ਗੱਡੀ ਦੀ ਕਿਸ਼ਤ ਨੀ ਹੈ ਜਿੰਨੀ ਇੰਸ਼ੋਰੈਂਸ ਆਉਂਦੀ ਆ, ਹਨਾ?
ਬਿਲਕੁਲ ਸਹਿਮਤ ਆ ਤੁਹਾਡੇ ਨਾਲ।
ਅੱਛਾ, ਫੇਰ ਜੇ ਹੁਣ ਉਸ ਤੋਂ ਬਾਅਦ ਆਪਾਂ ਦੇਖਦੇ ਆ ਨਾ ਜੀ, ਕੈਨੇਡਾ ਦੀ ਲਾਈਫ, ਜਿਵੇਂ ਹੁਣ ਆਪਾਂ ਨੂੰ 20-25-25-30 ਸਾਲ ਹੋ ਗਏ, ਹਨਾ? ਕਈ ਵਾਰੀ ਇਉਂ ਸੋਚੀਦਾ, ਇਉਂ ਨੀ ਹੈਗਾ ਕੋਈ ਪੈਸੇ ਦੀ ਘਾਟ ਵਾਲਾ ਜਾਂ ਕੋਈ ਹੋਰ ਆ, ਹੁਣ ਕਈ ਵਾਰੀ ਇਉਂ ਸੋਚੀਦਾ ਵੀ ਜੇ ਆਪਣੇ ਘਰ ਵੀ ਫ੍ਰੀ ਹੈਗੇ ਆ ਮੰਨ ਲਓ, ਹਨਾ, ਤੇ ਮੋਸਟਲੀ ਜੇ ਤੁਹਾਡਾ ਘਰ ਫ੍ਰੀ ਹੋ ਜਾਂਦਾ ਤਾਂ 2000 ਦਾ ਫਰਕ ਪੈਂਦਾ ਅਬਾਊਟ, ਪਲੱਸ ਮਾਈਨਸ। ਪਰ ਤੁਹਾਨੂੰ ਸਰਵਾਈਵ ਹੋਣ ਵਾਸਤੇ 8 to 7,000 ਡਾਲਰ, ਮਤਲਬ 4 to 10,000 ਤੁਸੀਂ 10,000 ਡਾਲਰ ਤੱਕ ਤੁਹਾਨੂੰ ਚਾਹੀਦਾ, ਹੋ ਜਾ ਰਹਿੰਦੇ ਆ।
ਹਾਂਜੀ ਹਾਂਜੀ।
ਅੱਛਾ, ਪਰ ਹੁਣ ਜੇ ਤੁਸੀਂ ਦੇਖੋਗੇ ਜੇ ਤੁਸੀਂ ਰਿਟਾਇਰ ਹੋ ਜਾਂਦੇ ਤੁਸੀਂ ਸਰਵਾਈਵ ਕਿਵੇਂ ਕਰੋਗੇ ਇਸ ਸਿਨੈਰੀਓ ਦੇ ਵਿੱਚ,
ਹਨਾ?
ਇਹ ਜਿਹੜਾ ਮਤਲਬ ਜਿਹੜੀ ਕਾਰਪੋਰੇਟ ਗਰੀਡ ਹੈ ਨਾ ਜੀ।
ਠੀਕ ਹੈ ਵੀਰ, ਕਰਦੇ ਖਿਆਲ ਆਪਾਂ, ਥੈਂਕ ਯੂ, ਅੰਡਰਸਟੈਂਡ ਯੂਰ ਕੰਸਰਨ ਜੀ। ਅਗਲੀ ਕਾਲ ਤੇ ਚੱਲਦੇ ਜੀ, ਸਵਾਗਤ ਦਾ ਪ੍ਰੋਗਰਾਮ ਦੇ ਵਿੱਚ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਉਹ ਜਿਹੜੇ ਬੱਚਿਆਂ ਦੇ ਪੈਸੇ ਨੇ ਕਹਿ ਰਹੇ ਸੀ ਨਾ 300 plus 200, ਉਹ ਤਾਂ ਮਾਰਚ ਦੇ ਪਹਿਲੇ ਵਿੱਚ ਹੀ ਆ ਗਏ ਸੀ ਜੀ, ਮੇਰੇ ਦੋ ਬੱਚੇ ਆ, $1,000 ਦੇ ਤੋਂ ਥੋੜਾ ਜਿਹਾ ਜ਼ਿਆਦਾ ਆ ਗਿਆ ਸੀ।
ਹਾਂਜੀ ਹਾਂਜੀ।
ਤਾਂ ਉਹ ਤਾਂ ਪੈਸੇ ਆ ਚੁੱਕੇ ਹੋਏ ਆ, ਉਹ ਮੈਨੂੰ ਨਹੀਂ ਲੱਗਦਾ
ਉਹਨਾਂ ਨੂੰ ਕੋਈ, ਜਿਹੜਾ ਤੁਸੀਂ ਫਾਰਮ ਭਰਦੇ ਆ ਕਿਤੇ ਇੱਕ ਅੱਧਾ ਵੀ ਮਾੜਾ ਜਿਹਾ ਵੀ ਅੱਖਰ ਇੱਧਰ ਉੱਧਰ ਹੋ ਗਿਆ ਤੇ
ਫਾਰਮ ਕੁਛ ਨੀ ਭਰਨ ਦੀ ਲੋੜ, ਜਿਹੜੇ ਪੈਸੇ ਆਲਰੇਡੀ ਆ ਰਹੇ ਆ ਉਸੇ ਬੇਸ ਦੇ ਉੱਤੇ ਉਹਨਾਂ ਨੇ ਐਡ ਅਪ ਟਾਪ ਅਪ ਕੀਤਾ।
ਜੀ 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 ਜੀ
ਜੀ ਜੀ, ਕੋਈ ਹੋਰ ਨਵਾਂ ਕੁਛ ਨੀ ਭਰਨ ਦੀ ਲੋੜ ਸੀਗਾ, ਆਟੋਮੈਟਿਕ ਆਉਣੇ ਸੀ ਹੋਰ।
ਠੀਕ ਹੈ ਜੀ, ਥੈਂਕ ਯੂ ਸੋ ਮਚ, ਧੰਨਵਾਦ। ਅਗਲੀ ਕਾਲ ਤੇ ਚੱਲਦੇ ਆ ਜੀ, ਸਵਾਗਤ ਦਾ ਪ੍ਰੋਗਰਾਮ ਦੇ ਵਿੱਚ। ਹੈਲੋ, ਨੈਕਸਟ ਕਾਲ ਜੀ, ਸਵਾਗਤ ਦਾ ਪ੍ਰੋਗਰਾਮ ਦੇ ਵਿੱਚ।
ਹੈਲੋ,
ਹਾਂਜੀ ਸਰ,
ਏਅਰਪੇ?
ਹਾਂਜੀ ਹਾਂਜੀ, ਆਪ ਏਅਰਪੇ ਹੈ।
ਵੋ ਆਲ ਸਟੇਟ ਵਾਲੇ 25% ਜੋ ਈਅਰਲੀ ਪ੍ਰੀਮੀਅਮ ਹੈ ਨਾ ਉਸਕਾ ਦੇ ਰਹੇ।
ਈਅਰਲੀ ਔਰ ਜਸਟ ਮੰਥਲੀ? ਇੱਕ ਦੋ ਮਹੀਨੇ?
ਨਹੀਂ ਨਹੀਂ ਨਹੀਂ, ਮੁਝੇ ਈਮੇਲ ਆਇਆ ਹੈ ਪੂਰਾ ਈਅਰਲੀ ਆਪਕੋ $600 ਸੇ $850 ਤੱਕ ਮਿਲੇਗਾ ਚੈੱਕ।
ਅੱਛਾ ਜੀ।
ਹਾਂ, ਦੂਸਰੀ ਚੀਜ਼ ਹੈ ਵੋ $300 ਜੋ ਹੈ ਬੱਚੋ ਕੇ ਚਾਈਲਡ ਟੈਕਸ ਬੈਨੀਫਿਟ, ਵੋ ਮਈ ਮੇ ਆਨੇ ਵਾਲੇ।
ਅੱਛਾ, ਠੀਕ ਹੈ ਠੀਕ 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 ਠੀਕ।
ਤੋ 600 ਸੇ $850 ਆਪਕੋ ਚੈੱਕ ਆਏਗਾ ਆਲ ਸਟੇਟ ਵਾਲੋ ਕਾ। ਚੇਂਜਸ ਵੀ ਕੀਆ ਹੈ ਕਿ ਅਗਰ ਆਪਕੀ ਗਾੜੀ ਜੋ ਹੈ ਡਿਲੀਵਰੀ, ਫੂਡ ਡਿਲੀਵਰੀ ਯਾ ਕਿਸੀ ਵੀ ਚੀਜ਼ ਮੇ ਯੂਜ ਕਰਨਾ ਚਾਹਤੇ ਹੋ ਤੋ ਆਪਕੋ ਐਕਸਟੈਂਸ਼ਨ ਦਿਆ ਹੈ।
ਓਕੇ,
ਕਮਰਸ਼ੀਅਲ?
ਠੀਕ ਹੈ ਠੀਕ ਠੀਕ। ਕਮਰਸ਼ੀਅਲ ਵਹੀਕਲ ਕੇ ਉਪਰ ਵੀ ਡਿਸਕਾਊਂਟ ਦਿਆ ਹੈ?
ਨਹੀਂ ਨਹੀਂ, ਆਪਕਾ ਅਗਰ ਜੋ ਜਨਰਲ ਇੰਸ਼ੋਰੈਂਸ ਹੈ ਨਾ ਆਪਕੇ,
ਓ ਕਮਰਸ਼ੀਅਲ ਕੋ ਐਕਸਕਲੂਡ ਕੀਆ ਹੈ?
ਹਾਂ ਹਾਂ, ਐਕਸਕਲੂਡ ਕੀਆ ਹੈ,
ਐਕਸਕਲੂਡ ਕੀਆ ਹੈ, ਡਿਲੀਵਰੀ ਦੀ ਐਕਸਕਲੂਡ ਕੀਆ ਹੈ। ਠੀਕ ਹੈ।
ਹਾਂ, ਐਕਸਕਲੂਡ, ਸੌਰੀ, ਕਿ ਵੇ ਆਪ ਡਿਲੀਵਰੀ ਯਾ ਕੁਝ ਵੀ ਕੰਮ ਕਰ ਸਕਤੇ ਹੋ ਫੂਡ ਡਿਲੀਵਰੀ, ਇਹ ਅਭੀ ਕਪਲ ਮੰਥਸ ਕੇ ਲੀਏ।
ਆਲਰਾਈਟ,
ਉਹ ਐਕਸਕਲੂਡ ਕੀਆ ਹੈ
ਮੀਨ ਅਗਰ ਫੂਡ ਵੋ ਡਿਲੀਵਰ ਕਰਤੇ ਹੈ ਤਭੀ ਉਨਕੋ ਡਿਸਕਾਊਂਟ ਫਿਰ ਵੀ ਮਿਲੇਗਾ।
ਹਾਂ, ਫਿਰ ਵੀ ਇਹ ਐਕਸਟਰਾ ਐਕਸਕਲੂਡ ਕੀਆ ਹੈ ਕਿ ਆਪ ਕੰਮ ਕੇ ਲੀਏ ਗਾੜੀ ਯੂਜ ਕਰਤੇ ਹੋ ਨਾ, ਤੋ ਅਭੀ ਆਪ ਫੂਡ ਡਿਲੀਵਰੀ ਕੋਈ ਵੀ ਡਿਲੀਵਰੀ ਕੋਈ ਵੀ ਕੰਮ ਕਰ ਸਕਤੇ ਹੋ
ਜੀ,
ਐਕਸਕਲੂਡ ਕੀਆ ਹੈ।
ਥੈਂਕ ਯੂ ਸੋ ਮਚ, ਥੈਂਕ ਯੂ। ਸੋ ਨੈਕਸਟ ਕਾਲ, ਇੱਕ ਕਾਲ ਹੋਰ ਲੈ ਲੈਂਦੇ ਹਾਂ, ਉਸ ਤੋਂ ਬਾਅਦ ਫਿਰ ਆਪਾਂ ਪ੍ਰੋਗਰਾਮ ਨੂੰ ਅੱਗੇ ਤੁਰਾਂਗੇ। ਸਵਾਗਤ ਦਾ ਪ੍ਰੋਗਰਾਮ ਚ।
ਹੈਲੋ,
ਹਾਂਜੀ ਸਰ,
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ
ਭਾਜੀ। ਇੰਸ਼ੋਰੈਂਸ ਦਾ ਡਿਸਕਾਊਂਟ ਤਾਂ ਕੋਈ ਆਇਆ ਨੀ ਜੀ, ਪਰ ਕੋਈ ਗੱਲ ਨੀ ਜੀ, ਉਹ ਨੀ ਇੰਨੀ ਗੱਲ, ਸਭ ਤੋਂ ਵਧਾ ਜੀ ਰੋਡ ਦੇ ਉੱਪਰ ਟੋ ਟਰੱਕ ਨੀ ਦੇਖਦੇ, ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਜੀ।
ਜੀ,
ਹਰਲ ਹਰਲ ਕਰਦੇ ਫਿਰਦੇ ਹੁੰਦੇ ਜੀ, ਬਸ ਸ਼ਾਂਤੀ ਆ ਉਹਨਾਂ ਤੋਂ ਜੀ।
ਐਕਸੀਡੈਂਟ ਘਟ ਗਏ, ਟ੍ਰੈਫਿਕ ਘਟ ਗਈ, ਕਦੇ ਜਿੰਨੇ 20-25 ਸਾਲ ਤੋਂ ਜਿਹੜੇ ਟਰੱਕ ਚਲਾਉਂਦੇ ਉਹ ਵੀ ਕਹਿੰਦੇ ਆ ਕਿ ਹਾਈਵੇ 401 ਦੇ ਉੱਤੇ ਆਏ ਟੋਰਾਂਟੋ ਦੇ ਵਿੱਚ ਦੀ ਨੀ ਪੂਰਾ ਕਰੂਜ਼ ਲਾ ਕੇ ਲੰਘੇ ਸੀਗੇ ਅਤੇ ਹੁਣ ਆਏ ਲੰਘੀ ਦਾ ਅਗਰ ਟਰਮੇਲ ਦੇ ਜਾਈਦਾ, ਕਹਿੰਦੇ ਟੋਰਾਂਟੋ ਦੇ ਵਿੱਚ ਦੀ ਵੀ 401 ਦੇ ਉੱਤੇ ਕਿ ਬ੍ਰੇਕ 'ਤੇ ਪੈਰ ਰੱਖਣ ਦੀ ਲੋੜ ਨਹੀਂ ਪੈਂਦੀ ਗੀ। ਕਹਿੰਦੇ ਜੇ ਕਿਤੇ ਟ੍ਰੈਫਿਕ ਇੱਦਾਂ ਦੀ ਹੋਵੇ ਤਾਂ ਫਿਰ ਬਹੁਤ ਹੀ ਵਧੀਆ ਹੋਵੇ, ਪਰ ਜੇ ਟ੍ਰੈਫਿਕ ਨਹੀਂ ਹੈਗੀ ਤਾਂ ਫਿਰ ਇਕੋਨੋਮੀ ਵੀ ਇਸ ਸਮੇਂ ਡੈੱਡ ਪਈ ਹੈ। ਸੋ ਇਹ ਵੀ ਬਹੁਤੀ ਦੇਰ ਨਹੀਂ ਚੱਲਣੇ ਜਿੰਨੇ ਕੁ ਚੱਲਦੇ ਨੇ ਜੇ ਇਹੀ ਹਾਲ ਰਿਹਾ। ਸੋ ਜਿੰਨੀ ਜ਼ਿਆਦਾ ਟ੍ਰੈਫਿਕ, ਜਿੰਨੀ ਸਾਰੀ ਇਕੋਨੋਮੀ ਚੱਲਦੀ ਹੈ, ਜਿੰਨੇ ਲੋਕ ਤੁਰੇ ਫਿਰਦੇ ਆ, ਉਨਾ ਹੀ ਸਾਰਾ ਕੁਛ ਚੱਲਿਆ। ਸੋ ਸੰਦੀਪ ਜੀ,
ਜੀ ਭਾਜੀ, ਜਿਸ ਤਰ੍ਹਾਂ ਭਾਜੀ ਨੇ ਦੱਸਿਆ ਕਿ ਕੁਝ ਕੰਪਨੀਆਂ ਆਲ ਸਟੇਟ ਦਾ ਹੀ ਆਪਾਂ ਸੁਣਿਆ, ਬਾਕੀ ਹੋਰ ਕਿਸੇ ਕੰਪਨੀਆਂ ਜਿਹੜੀਆਂ ਜਿੱਦਾਂ ਮੇਰੀ ਇੰਸ਼ੋਰੈਂਸ ਕੋਪਰੇਟਰਸ ਦੇ ਨਾਲ ਕੋਈ ਅਜੇ ਤੱਕ ਕੋਈ ਵੀ ਈਮੇਲ ਨਹੀਂ ਆਈ, ਕੋਈ ਉਹਨਾਂ ਨੇ ਦੱਸਿਆ ਨਹੀਂ ਵੀ ਤੁਹਾਡੀ ਜਿਹੜੀ ਇੰਸ਼ੋਰੈਂਸ ਆ ਉਹ ਘੱਟ ਹੋਊਗੀ ਜਾਂ ਤੁਹਾਨੂੰ ਕੋਈ ਡਿਸਕਾਊਂਟ ਦਿੱਤਾ ਜਾਊਗਾ। ਅਤੇ ਦੂਸਰੀ ਗੱਲ ਇਹ ਹੈ ਕਿ ਜਿਹੜੀ ਇੰਸ਼ੋਰੈਂਸ 'ਚ ਡਿਸਕਾਊਂਟ ਦੇਣ ਦੀ ਗੱਲ, ਪਰ ਇੰਸ਼ੋਰੈਂਸ ਜਿਹੜੀ ਉਹ ਹੈ ਹੀ ਬਹੁਤ ਆ, ਗੱਡੀ ਦੀ ਕਿਸ਼ਤ ਦੇ ਨਾਲੋਂ ਵੱਧ ਇੰਸ਼ੋਰੈਂਸ ਬਰੈਂਪਟਨ ਦੀ ਹੈ
ਜੀ। ਆਲਰਾਈਟ, ਮੈਂ ਆਪ ਖੁਦ ਪੇ ਕਰਦਾ, ਮੈਨੂੰ ਆਪ ਕੋਈ ਹਜੇ ਇਸ ਤਰ੍ਹਾਂ ਦੀ ਨਹੀਂ ਚਿੱਠੀ ਆਏਗੀ ਇਹ ਭਾਈ ਤੇਰਾ ਇੰਸ਼ੋਰੈਂਸ ਉਹਨੂੰ ਡਿਸਕਾਊਂਟ ਦੇ ਰਹੇ ਹਾਂ। ਸੋ ਆਓ ਥੋੜ੍ਹੀਆਂ ਵੱਡੀਆਂ ਖਬਰਾਂ ਵੱਲ ਝਾਤ ਮਾਰ ਲਈਏ ਅੱਜ ਦੀ ਵੱਡੀ ਖਬਰ ਦੇ ਵਿੱਚ। ਚਲੋ, ਇਹ ਆ ਕਿ ਆਲਰਾਈਟ, ਵੱਡੀਆਂ ਖਬਰਾਂ ਨੇ ਜਿਹੜੀਆਂ ਉਹ ਅੱਗੇ ਚੱਲ ਕੇ ਕਰਾਂਗੇ। ਪਹਿਲਾਂ ਇਸ ਗੱਲ ਦੇ ਉੱਤੇ ਨਜ਼ਰ ਮਾਰ ਲਈਏ ਕਿ ਭਾਈ ਟੈਕਸਟ ਮੈਸੇਜ ਆਇਆ ਕਿਸ ਦਾ ਸੱਜਣ ਦਾ ਕਿ ਜਿਹੜੀਆਂ ਇੰਡੀਆ ਵਾਲੀਆਂ ਫਲਾਈਟਾਂ ਨੇ ਉਹਨਾਂ ਬਾਰੇ ਕੋਈ ਜਾਣਕਾਰੀ ਦੇ ਦਿਓ। ਅੱਜ ਸਾਨੂੰ ਪਤਾ ਲੱਗਿਆ, ਕੱਲ੍ਹ ਸ਼ਾਮੀ ਪਤਾ ਲੱਗਿਆ ਸੀਗਾ ਕਿ 15 ਫਲਾਈਟਾਂ ਨੇ ਅਰੇਂਜ ਕਰ ਲਈਆਂ ਗਈਆਂ ਨੇ। 15 ਫਲਾਈਟਾਂ ਦਾ ਸਕੈਜੂਲ ਆ ਜਿਹੜਾ ਸਰਕਾਰ ਵੱਲੋਂ ਦੇ ਦਿੱਤਾ ਗਿਆ, ਜਿਹਦੇ 'ਚੋਂ ਕੁਝ ਜਿਹੜੀਆਂ ਇਹ ਫਲਾਈਟਾਂ ਹੋਣਗੀਆਂ ਉਹ ਅੰਮ੍ਰਿਤਸਰ ਤੋਂ ਹੋਣਗੀਆਂ ਅਤੇ ਕੁਝ ਦਿੱਲੀ ਅਤੇ ਹੋਰਾਂ ਥਾਵਾਂ ਤੋਂ ਹੋਣਗੀਆਂ, ਪਰ 15 ਫਲਾਈਟਾਂ ਦਾ ਜਿਹੜਾ ਸਕੈਜੂਲ ਆ ਇਸ ਸਮੇਂ ਉਹ ਦੇ ਦਿੱਤਾ ਗਿਆ ਕਿ 15 ਫਲਾਈਟਾਂ ਹੁਣ ਜਾਣਗੀਆਂ। ਅਤੇ ਜਿਹੜੀ ਫਲਾਈਟ ਮੋਂਟਰੀਅਲ ਆ ਰਹੀ ਸੀ, ਮੋਂਟਰੀਅਲ ਤੋਂ ਵੀ ਹੁਣ ਹੋਰ ਕੋਈ ਫਲਾਈਟ ਮੋਂਟਰੀਅਲ ਨਹੀਂ ਜਾਏਗੀ, ਅਤੇ ਜਿਹੜੀ ਟੋਰਾਂਟੋ ਅਤੇ ਵੈਨਕੂਵਰ ਨੂੰ ਫਲਾਈਟਾਂ ਇਹ ਜਾਣਗੀਆਂ। ਸੋ ਇਹਦੇ 'ਤੇ ਮੈਂ ਥੋੜ੍ਹੀ ਜਿਹੀ ਗੱਲ ਕਰ ਦੇਵਾਂ ਕਿ ਫਲਾਈਟਾਂ ਦਾ ਕਾਫੀ ਦਿਨਾਂ ਤੋਂ ਮਸਲਾ ਜਿਹੜਾ ਉਹ ਚੱਲ ਰਿਹਾ, ਕਾਫੀ ਦਿਨਾਂ ਤੋਂ ਅਸੀਂ ਇਸ ਦੀ ਗੱਲ ਕਰ ਰਹੇ ਹਾਂ। ਔਰ ਮੇਰੇ ਕੁਝ ਭੈਣ ਭਰਾ ਕਹਿ ਦਿੰਦੇ ਨੇ ਕਿ ਸਾਡੇ ਮੀਡੀਆ ਕਲੀਗ ਹੀ ਕਹਿੰਦੇ ਆ ਕਿ ਸਾਨੂੰ ਤਾਂ ਕੋਈ ਫੋਨ ਨਹੀਂ ਆਇਆ, ਤੈਨੂੰ ਕਿੱਦਾਂ ਜੇ ਮੈਂ ਆਪਣਾ ਸਕਰੀਨਸ਼ੋਟ ਭੇਜਾਂ। ਜਿਹੜੀ ਰਾਤ ਦੀ ਲਾਸਟ ਕਾਲ ਸੀਗੀ ਮੇਰੀ ਉਹ 10:30 ਵਜੇ ਦੀ ਸੀਗੀ, ਜਿਹੜੀ ਤੜਕੇ ਦੀ ਕਾਲ ਸੀਗੀ, ਜਿਹੜੇ ਤੜਕੇ ਕਿਸੇ ਨੇ ਮੈਨੂੰ ਇੰਡੀਆ ਤੋਂ ਜਗਾਇਆ ਉਹ 4 ਵਜੇ ਜਗਾਇਆ ਸੀਗਾ ਕਿ ਜਿਹੜਾ ਨਵਾਂ ਸਕੈਜੂਲ ਆਇਆ ਤੁਹਾਨੂੰ ਉਹਦੇ ਬਾਰੇ ਪਤਾ। ਮੈਂ ਕਿਹਾ ਭਾਈ ਹੁਣ ਮੈਨੂੰ ਉੱਠ ਲੈਣ ਦੇ, ਫਿਰ ਤੈਨੂੰ ਦੱਸਾਂਗਾ। ਅਤੇ ਸੋ ਜਿਹੜੇ ਪੀਪਲ ਜਿਹੜੇ ਲੋਕ ਉੱਥੇ ਫਸੇ ਹੋਏ ਨੇ, ਯੈਸ, ਉਹ ਤੁਹਾਨੂੰ ਕਾਲ ਕਰਦੇ ਨੇ, ਉਹ ਤੁਹਾਡੇ 'ਤੇ ਤੁਹਾਨੂੰ ਪੁੱਛਦੇ ਨੇ, ਜਾਣਨਾ ਚਾਹੁੰਦੇ ਨੇ। ਪਰ ਇਹਦੇ ਨਾਲ ਮੈਂ ਦੱਸਣਾ ਚਾਹੁੰਦਾ ਕਿ ਇਹ ਹੁਣ ਅੱਜ ਇਹਦੇ ਬਾਰੇ 'ਚ ਕੋਈ ਕਹੀ ਜਾਵੇ ਕਿਵੇਂ ਹੈ, ਅਸੀਂ ਕਰਾਤਾ, ਅਸੀਂ ਕਰਾ ਦਿੱਤਾ, ਪਰ ਸਾਡੀ ਜਿਹੜੀ ਪਹਿਲੇ ਦਿਨ ਤੋਂ ਕੋਸ਼ਿਸ਼ ਸੀਗੀ ਕਿ ਕਲੈਕਟਿਵਲੀ ਕੰਮ ਕਰਨ ਦੀ ਕੋਸ਼ਿਸ਼ ਸੀਗੀ ਕਿ ਇਸ ਪ੍ਰਤੀ ਲੋਕਾਂ ਦੀ ਗੱਲ ਸਰਕਾਰ ਤੱਕ ਪਹੁੰਚਾਈ ਜਾਵੇ ਅਤੇ ਸਰਕਾਰ ਜਿਹੜਾ ਲੋਕਾਂ ਦੇ ਲਈ ਕੰਮ ਕਰੇ। ਇਹਦੇ 'ਚ ਕੋਈ ਇੱਦਾਂ ਦੀ ਗੱਲ ਕਿਸੇ ਦੀ ਨਹੀਂ ਸੀਗੀ, ਜਿੰਨੇ ਵੀ ਇੱਥੇ ਇਸ ਬਾਰੇ ਆਪਣੀ ਆਵਾਜ਼ ਉਠਾ ਰਹੇ ਸੀਗੇ ਕਿ ਅਸੀਂ ਜਿਹੜੀਆਂ ਫਲਾਈਟਾਂ ਨੇ ਚੱਲਣੀਆਂ ਚਾਹੀਦੀਆਂ ਨੇ, ਲੋਕ ਉੱਥੇ ਦੁਖੀ ਨੇ, ਲੋਕਾਂ ਨੂੰ ਉੱਥੋਂ ਕੱਢਣਾ ਚਾਹੀਦਾ ਆ, ਸਰਕਾਰ ਫੇਲ ਹੋਈ ਹੈ ਇਸ ਦੇ ਵਿੱਚ। ਇਹ ਸਾਰੀਆਂ ਜਿਹੜੀਆਂ ਗੱਲਾਂ ਕੀਤੀਆਂ ਜਾਂਦੀਆਂ ਸੀਗੀਆਂ ਉਹ ਇਸ ਲਈ ਕੀਤੀਆਂ ਜਾਂਦੀਆਂ ਸੀਗੀਆਂ ਕਿ ਸਰਕਾਰ ਇਸ ਦੇ ਉੱਤੇ ਕੰਮ ਕਰੇ। ਔਰ ਅੱਜ ਜੇ ਜਿਹੜੇ ਕੱਲ੍ਹ ਸ਼ਾਮ ਦੇ 5-7 ਜਾਣੇ ਨੇ ਜਿਹੜੇ ਕਹਿੰਦੇ ਨੇ ਵੀ ਹੁਣ ਹੋ ਗਈਆਂ ਹੋਣਗੇ 15 ਫਲਾਈਟਾਂ ਹੋ ਗਈਆਂ, 15 ਫਲਾਈਟਾਂ, ਬਈ ਸਾਨੂੰ ਕੋਈ ਇਸ ਦੇ ਵਿੱਚ ਹਰਜ ਨਹੀਂ ਗਾ ਕਿ ਜਿਹੜੇ ਲੋਕਾਂ ਨੇ ਬੁਲੰਦ ਕੀ ਆਵਾਜ਼ ਕੀਤੀ ਹੈ, ਜਿਨ੍ਹਾਂ ਦੀ ਆਵਾਜ਼ ਸੁਣ ਕੇ ਸਰਕਾਰ ਦੇ ਕੰਨ ਦੇ ਉੱਤੇ ਜੂੰ ਸਰਕੀ ਹੈ, ਅਤੇ ਤੁਸੀਂ ਉਹਨਾਂ ਨੂੰ ਸ਼ਾਬਾਸ਼ੀ ਦੇਣੀ ਚਾਹੁੰਦੇ ਹੋ, ਜਾਂ ਫਿਰ ਜਿਨ੍ਹਾਂ ਨੇ ਚੁੱਪ ਰਹਿ ਕੇ ਜੈ ਜੈਕਾਰ ਕਰਕੇ ਜਿਹੜੇ ਹੁਣ ਕਹਿੰਦੇ ਨੇ ਕਿ ਇਹ ਅਸੀਂ ਚੁੱਪ ਰਹਿ ਕੇ ਜੈ ਜੈਕਾਰ ਕਰਕੇ ਫਲਾਈਟਾਂ ਲਗਵਾਈਆਂ ਨੇ, ਔਰ ਉਹਦੇ 'ਤੇ ਹੀ ਉਹਨਾਂ ਨੂੰ ਤੁਸੀਂ ਸਵਾਸੀ ਦੇਣੀ ਚਾਹੁੰਦੇ ਹੋ। ਸੋ ਮੇਰੇ ਵੱਲੋਂ ਮੈਂ ਆਪਣੇ ਤੌਰ ਦੇ ਉੱਤੇ ਇਹ ਗੱਲ ਕਹਿ ਦਿੰਦਾ ਕਿ ਭਾਈ ਜਿਹੜੇ ਚੁੱਪ ਰਹਿ ਕੇ ਜਿਨ੍ਹਾਂ ਨੇ ਜੈ ਜੈਕਾਰ ਕਰਕੇ ਅਤੇ 15 ਕੁ ਫਲਾਈਟਾਂ ਲਾਤੀਆਂ, ਜੇ ਬਹੁਤ ਫਲਾਈਟਾਂ ਚਾਹੀਦੀਆਂ ਨੇ, 28,000 ਤਾਂ ਸਿਟੀਜਨ ਰਜਿਸਟਰਡ ਦੱਸੇ ਜਾ ਰਹੇ ਨੇ, ਬਾਕੀ ਫਿਰ PR ਹੈ, PR ਤਾਂ ਹਜੇ ਉਹਨਾਂ ਦਾ ਕੋਈ ਨੰਬਰ ਹੀ ਨਹੀਂ ਗਾ, PR ਦਾ ਤਾਂ ਕਿਤੇ ਨੰਬਰ ਹੀ ਨਹੀਂ ਗਾ ਕਿ PR ਨੂੰ ਕਦੋਂ ਉੱਥੋਂ ਲੈ ਕੇ ਆਉਣਾ ਆ। ਜਿਹੜੇ ਸਿਟੀਜਨ ਨੇ ਉਹ 28,000 ਨੇ, ਪਰ 15 ਫਲਾਈਟਾਂ ਦੇ ਵਿੱਚ ਕਿੰਨੇ ਕੁ ਆ ਜਾਣਗੇ ਤੁਸੀਂ ਉਸਦਾ ਅੰਦਾਜ਼ਾ ਲਾ ਸਕਦੇ ਹੋ। ਪਰ ਮੈਂ ਸਾਰੇ ਉਹਨਾਂ ਨੂੰ ਕ੍ਰੈਡਿਟ ਦਿੰਦਾ ਹਾਂ ਜਿਨ੍ਹਾਂ ਨੇ ਚੁੱਪ ਚਪੀਤੇ ਰਹਿ ਕੇ ਜੈ ਜੈਕਾਰ ਕਰਕੇ ਬਿਨਾਂ ਕੁਐਸਚਨ ਕਰਕੇ ਅੱਜ ਉਹ ਥਾਪੀਆਂ ਮਾਰਦੇ ਨੇ ਕਿ ਅਸੀਂ ਜੀ ਫਲਾਈਟਾਂ ਲਾਤੀਆਂ, ਸਾਡੀ ਫਲਾਈਟਾਂ ਦੀ ਤਾਂ ਕੋਸ਼ਿਸ਼ ਬਹੁਤ ਦੇਰ ਪਹਿਲਾਂ ਦੀ ਚੱਲਦੀ ਸੀਗੀ ਅਤੇ ਇੰਨਾ ਟਾਈਮ ਲੱਗ ਜਾਂਦਾ। ਫਿਰ ਮੈਂ ਕਈ ਵਾਰੀ ਇਹ ਸੋਚਦਾ ਵੀ ਜੇ ਇਹਨਾਂ ਦੀ ਕੋਸ਼ਿਸ਼ ਬਹੁਤ ਦੇਰ ਪਹਿਲਾਂ ਦੀ ਚੱਲਦੀ ਸੀ, ਫਿਰ ਤਾਂ ਬ੍ਰਿਟਿਸ਼ ਇੰਗਲੈਂਡ ਵਾਲਿਆਂ ਨੇ ਤਾਂ ਕਰੋਨਾ ਵਾਇਰਸ ਤੋਂ ਪਹਿਲਾਂ ਹੀ ਮਹੀਨਾ ਸ਼ੁਰੂ ਕਰ ਦਿੱਤੀ ਹੋਣੀ ਆ, ਲੋਕਡਾਊਨ ਤੋਂ, ਇੰਡੀਆ ਦੇ ਲੋਕਡਾਊਨ ਤੋਂ ਪਹਿਲਾਂ ਕੋਸ਼ਿਸ਼ ਕੀਤੀ ਹੋਣੀ ਆ, ਅਮੈਰੀਕਾ ਵਾਲਿਆਂ ਨੇ ਵੀ ਪਹਿਲਾਂ ਮਹੀਨਾ ਕੋਸ਼ਿਸ਼ ਕੀਤੀ ਹੋਣੀ ਆ, ਆਸਟ੍ਰੇਲੀਆ ਵਾਲਿਆਂ ਨੇ ਵੀ ਪਹਿਲਾਂ ਮਹੀਨਾ ਕੋਸ਼ਿਸ਼ ਕੀਤੀ ਹੋਣੀ ਆ ਕਿ ਸਾਡੀ ਕੋਸ਼ਿਸ਼ ਆ ਜਿਹੜੀ ਇੱਥੋਂ ਦੀ ਸਰਕਾਰ ਦੀ ਉਹਨੂੰ ਮਹੀਨਾ ਲੱਗ ਗਿਆ। ਜੇ ਇੰਨਾ ਟਾਈਮ ਲੱਗਦਾ ਸਰਕਾਰ ਨੂੰ ਜਹਾਜ਼ ਲੈ ਕੇ ਆਉਣ ਦੇ ਲਈ, ਫਿਰ ਤਾਂ ਜਿਹੜੇ ਦੂਜੇ ਮੁਲਕਾਂ ਨੇ ਪਹਿਲਾਂ ਆਪਣੇ ਲੋਕ ਉੱਥੋਂ ਕੱਢ ਲਏ, ਉਹਨਾਂ ਨੂੰ ਮਹੀਨਾ ਪਹਿਲਾਂ ਕੋਸ਼ਿਸ਼ਾਂ ਉਹਨਾਂ ਨੇ ਸ਼ੁਰੂ ਕਰਤੀਆਂ ਹੋਣੀਆਂ ਬਈ ਆਪਾਂ ਆਪਣੇ ਬੰਦੇ ਕੱਢਣੇ ਆ ਅਤੇ ਹੁਣੇ ਤੋਂ ਪਰਮਿਸ਼ਨਾਂ ਆਪਾਂ ਲੈਣ ਲੱਗ ਜਾਈਏ ਆਪਣੇ ਏਅਰਪੋਰਟਾਂ ਤੋਂ, ਆਪਣੀ ਸਰਕਾਰ ਆਪਣੇ ਏਅਰਪੋਰਟਾਂ ਤੋਂ ਹੁਣੇ ਤੋਂ ਪਰਮਿਸ਼ਨ ਲੈਣ ਲੱਗ ਜਾਵੇ। ਸੋ ਜੋ ਵੀ ਕੁਛ ਹੋਇਆ ਉਹਦੇ 'ਚ ਜੇ ਹੁਣ ਥੋੜ੍ਹੀ ਬਹੁਤੀ ਰਾਹਤ ਮਿਲਦੀ ਹੈ, ਉਮੀਦ ਕਰਦਾ ਕਿ ਇਹਨਾਂ 15 ਫਲਾਈਟਾਂ ਦੇ ਵਿੱਚ ਜਿਹੜੇ ਜਿਨ੍ਹਾਂ ਨੂੰ ਜ਼ਰੂਰਤ ਹੈ ਇਸ ਸਮੇਂ ਉੱਥੋਂ ਆਉਣ ਦੀ, ਜਿਨ੍ਹਾਂ ਕਿਸੇ ਨਾ ਕਿਸੇ ਤਰ੍ਹਾਂ ਜਿਹੜੇ ਸਟੱਕ ਹੋਏ ਨੇ ਉਹਨਾਂ ਨੂੰ ਆਉਣ ਦੀ ਜ਼ਰੂਰਤ ਆ, ਉਹ ਇਹਨਾਂ ਫਲਾਈਟਾਂ ਦੇ ਰਾਹੀਂ ਇੱਥੇ ਆ ਜਾਣਗੇ। ਪਰ ਬੜੀ ਇੰਟਰਸਟਿੰਗ ਪਿੱਤੇ 2 ਹਫ਼ਤੇ ਰਹੇ ਨੇ ਔਰ ਉਹਦੇ 'ਚ ਗੱਲਬਾਤ ਵੀ ਹੁੰਦੀ ਰਹੀ ਹੈ। ਕੁਝ ਇੱਕ ਪੋਸਟਾਂ ਵੀ ਮੈਂ ਸ਼ੇਅਰ ਕਰਨੀਆਂ ਚਾਹਾਂਗਾ ਇਸ ਸਮੇਂ ਜੋ ਸੋਸ਼ਲ ਮੀਡੀਆ ਦੇ ਉੱਤੇ ਵੀ ਫਾਈਟ ਚੱਲਦੀ ਰਹੀ ਹੈ ਔਰ ਵੈਨਕੂਵਰ ਵਾਲੇ ਵੀ ਆਪਣਾ ਪੂਰਾ ਜ਼ੋਰ ਲਾਉਂਦੇ ਰਹੇ ਨੇ, ਨਹੀਂ ਕਾਮਯਾਬ ਹੋ ਸਕੇ। ਉਹਦਾ ਬਲੇਮ ਇੰਡੀਆ ਗਵਰਨਮੈਂਟ ਦੇ ਉੱਤੇ ਦਿੱਤਾ ਜਾ ਰਿਹਾ ਕਿ ਇੰਡੀਆ ਗਵਰਨਮੈਂਟ ਨੇ ਡਿਸਲਾਓ ਕਰ ਦਿੱਤਾ ਤਾਂ ਹੀ ਹੋਇਆ, ਇੱਥੇ ਤਾਂ ਇਹਨਾਂ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਸੀਗੀਆਂ। ਖੈਰ ਨਹੀਂ, ਹੋ ਦੇਰ ਆਏ ਦਰੁਸਤ ਆਏ ਔਰ ਸਾਰਿਆਂ ਨੂੰ 15 ਕੁ ਫਲਾਈਟਾਂ ਲਾਉਣ ਦੇ ਲਈ ਮੁਬਾਰਕਾਂ ਅਤੇ ਉਮੀਦ ਕਰਦੇ ਹਾਂ ਜਿਹੜੇ ਬਾਕੀ ਆ ਉਹ ਵੀ ਕੱਢ ਲੈ ਜਾਣਗੇ। ਔਰ ਇੱਕ ਗੱਲ ਮੈਂ ਇੱਥੇ ਇਹ ਵੀ ਦੱਸਣੀ ਚਾਹੁੰਦਾ ਕਿ ਕੁਝ ਇੱਕ ਲੋਕ ਜਿਨ੍ਹਾਂ ਨੇ ਇਸ ਪ੍ਰਤੀ ਆਵਾਜ਼ ਆਪਣੀ ਬੁਲੰਦ ਕੀਤੀ ਹੈ, ਉਹਨਾਂ ਨੂੰ ਕਿਹਾ ਜਾਂਦਾ ਕਿ ਉਹ ਜੀ ਕੰਜ਼ਰਵੇਟਿਵ ਦੇ ਨੇ, ਇਹ ਬੰਦੇ ਇਹ ਕੰਜ਼ਰਵੇਟਿਵ ਦੇ ਨੇ ਜੀ, ਇਹ ਫਲਾਨੀ ਪਾਰਟੀ ਦੇ ਨੇ, ਇਹ ਵਿਰੋਧੀ ਧਿਰ ਦੇ ਨੇ। ਵੀ ਦੇਖੋ, ਜੇ ਕੋਈ ਵਿਰੋਧੀ ਪਾਰਟੀ ਦਾ ਬੰਦਾ, ਉਹ ਕੋਈ ਕ੍ਰਾਈਮ ਨਹੀਂ ਗਾ। ਜੇ ਕੋਈ ਉਹ ਵਿਚਾਰ ਇਸ ਤਰ੍ਹਾਂ ਦੇ ਰੱਖਦਾ, ਵਿਰੋਧੀ ਪਾਰਟੀ ਵਾਲੇ ਵਿਚਾਰ ਰੱਖਦਾ, ਉਹ ਕੋਈ ਗੁਨਾਹ ਨਹੀਂ ਕਰ ਰਿਹਾ ਗਾ। ਤੁਹਾਡੇ ਨਾਲੋਂ ਵੱਖਰੇ ਵਿਚਾਰ ਰੱਖਣ ਵਾਲਾ ਕੋਈ ਗੁਨਾਹਗਾਰ ਨਹੀਂ ਗਾ। ਕਿਸੇ ਵਿਰੋਧੀ, ਕਿਸੇ ਕੰਜ਼ਰਵੇਟਿਵ ਪਾਰਟੀ ਦਾ, ਜੇ ਲਿਬਰਲ ਦਾ ਨਹੀਂ, ਇਸ ਸਮੇਂ ਰੂਲਿੰਗ ਪਾਰਟੀ ਦਾ ਨਹੀਂ, ਤਾਂ ਉਹ ਕੋਈ ਗੁਨਾਹਗਾਰ ਨਹੀਂ ਗਾ। ਕਿ ਵੀ ਉਹ ਗੁਨਾਹਗਾਰ ਹੈ ਇਸ ਸਮੇਂ, ਉਹ ਬੰਦਾ ਠੀਕ ਨਹੀਂ ਗਾ, ਉਹਦੀ ਗੱਲ ਸਹੀ ਨਹੀਂ ਹੈਗੀ। ਗੱਲ ਵਿਚਾਰਾਂ ਦੀ ਕਰੋ, ਗੱਲ ਵਿਚਾਰਾਂ ਦੇ ਉੱਤੇ ਆ ਕੇ ਕਰੋ ਵੀ ਭਾਈ ਇਸ ਤੁਹਾਡੇ ਇਸ ਵਿਚਾਰ ਦੇ ਨਾਲ ਅਸੀਂ ਸਹਿਮਤ ਹੈ, ਇਸ ਵਿਚਾਰ ਦੇ ਨਾਲ ਨਹੀਂ ਸਹਿਮਤ। ਇਹ ਸਾਡਾ ਡੈਮੋਕ੍ਰੇਸੀ ਸਿਸਟਮ ਹੈ ਜਿਹੜਾ ਇੱਥੇ ਕੈਨੇਡਾ ਦੇ ਵਿੱਚ, ਇਸੇ ਲਈ ਸਟਰੋਂਗ ਅਤੇ ਫੇਅਰ ਹੈ ਕਿ ਇੱਥੇ ਵਿਰੋਧੀ ਪਾਰਟੀ ਦੀ ਵੀ ਗੱਲ ਪੂਰੀ ਸੁਣੀ ਜਾਂਦੀ ਹੈ, ਟਾਈਮ ਦਿੱਤਾ ਜਾਂਦਾ, ਪਾਰਲੀਮੈਂਟਰੀ ਕਮੇਟੀਆਂ ਦੇ ਵਿੱਚ ਟਾਈਮ ਦਿੱਤਾ ਜਾਂਦਾ, ਔਰ ਸਮਾਂ ਪੈਣ ਦੇ ਉੱਤੇ ਉਹ ਪਾਰਲੀਮੈਂਟਰੀ ਕਮੇਟੀ ਤੋਂ ਸਾਰੇ ਮਿਨਟਸ ਅਤੇ ਸਾਰਾ ਕੁਝ ਕਢਵਾ ਵੀ ਲੈਂਦੇ ਨੇ ਕਿ ਤੁਸੀਂ ਕੀ ਗੱਲ ਕੀਤੀ ਸੀ ਅਤੇ ਅਸੀਂ ਕੀ ਗੱਲ ਕੀਤੀ ਸੀਗੀ। ਸੋ ਇਹ ਕੋਈ ਗੁਨਾਹ ਨਹੀਂ ਹੈਗਾ। ਜੇ ਮੈਂ ਜੇ ਤੁਸੀਂ ਮੈਨੂੰ ਕਹੋ ਕਿ ਕੰਜ਼ਰਟ, ਵੈਸੇ ਤਾਂ ਮੈਂ ਪਾਰਟੀ ਦਾ ਮੈਂਬਰ ਨਹੀਂ ਹੈਗਾ ਇਸ ਸਮੇਂ ਕਿਸੇ ਦਾ ਵੀ, ਮੈਂ ਇੱਥੇ ਇਹ ਵੀ ਕਲੀਅਰ ਕਰਨੀ ਚਾਹੁੰਦਾ, 2015 ਤੋਂ ਬਾਅਦ ਜਦੋਂ ਪਾਰਟੀ ਦੇ ਨਾਲ ਮੇਰੀ ਪ੍ਰੋਬਲਮ ਆਈ, ਉਦੋਂ ਬਾਅਦ ਕਦੇ ਵੀ ਮੈਂ ਆਪਣਾ ਕੇਸ ਰੀਅਪੀਲ ਨਹੀਂ ਕੀਤਾ ਕਿ ਵੀ ਅਪੀਲ ਨਹੀਂ ਕੀਤਾ ਕਿ ਵੀ ਮੈਂ ਤੁਹਾਡੀ ਪਾਰਟੀ ਦਾ ਦੁਬਾਰਾ ਮੈਂਬਰ ਬਣਨਾ ਚਾਹੁੰਦਾ। ਕਿਉਂ? ਜਿਹੜੀ ਮੇਰੀ ਸੋਚ ਨਹੀਂ ਰਲਦੀ ਤਾਂ ਫਿਰ ਮੈਂ ਕਿਉਂ ਬਣਾਂ? ਲਿਬਰਲ ਤੋਂ ਪਾਸੇ ਕਾਹਤੇ ਹੋਇਆ ਸੀਗਾ, ਨਹੀਂ ਸੋਚ ਰਲਦੀ ਸੀਗੀ, ਕੰਜ਼ਰਵੇਟਿਵ ਤੋਂ ਨਹੀਂ ਸੋਚ ਰਲਦੀ, ਕਿਉਂ ਮੈਂ ਜਾਵਾਂ? ਫਿਰ ਵੀ ਕਿਉਂ ਤੁਹਾਡਾ ਮੈਂਬਰ ਬਣਾ? ਪਿਛਲੇ ਇਲੈਕਸ਼ਨ ਦੇ ਵਿੱਚ ਦੇਖਿਆ ਹੀ ਆ ਤੁਸੀਂ ਕਿੰਨੇ ਕੁ ਮੈਂਡਰੂ ਸ਼ੇਰ ਦੇ ਗੋਗੇ ਗਾਏ ਨੇ। ਸੋ ਜੇ ਤੁਸੀਂ ਕਹਿ ਰਹੇ ਹੋ ਕਿ ਇਹ ਤਾਂ ਆਵਾਜ਼ ਬੁਲੰਦ ਕਰਦਾ ਸੀ ਜਾਂ ਕੁਛ ਹੋਰ ਜਿਹੜੇ ਸਾਡੇ ਇੱਥੇ ਕਮਿਊਨਿਟੀ ਦੇ ਮੈਂਬਰ ਸੀ ਤਾਂ ਇਹ ਇੰਨਾ ਰੌਲਾ ਪਾਉਂਦੇ ਸੀਗੇ ਕਿ ਇਹ ਕੰਜ਼ਰਵੇਟਿਵ ਸੋਚ ਜਾਂ ਫਿਰ ਕੰਜ਼ਰਵੇਟਿਵ ਵਾਲੇ ਨੇ, ਬਈ ਜੇ ਕੰਜ਼ਰਵੇਟਿਵ ਵਾਲੇ ਹੈਗੇ ਵੀ ਨੇ ਵਿੱਚੋਂ ਕੋਈ, ਉਹ ਕੋਈ ਗੁਨਾਹ ਥੋੜ੍ਹੀ ਹੈ ਉਹਨਾਂ ਦਾ, ਉਹ ਕੋਈ ਕ੍ਰਾਈਮ ਥੋੜ੍ਹੀ ਕਰ ਰਹੇ ਨੇ ਇਸ ਸਮੇਂ, ਕੋਈ ਗਿਲਟੀ ਥੋੜ੍ਹੀ ਆ ਉਹ, ਵੀ ਉਹਨਾਂ ਨੇ ਆਪਣੀ ਸੋਚ ਗੱਲ ਕਰਤੀ ਵੀ ਇਹਨਾਂ ਨੂੰ ਛੇਤੀ ਕੱਢਣਾ ਚਾਹੀਦਾ ਸੀ ਸਰਕਾਰ ਨੂੰ, ਕੰਪੈਰੀਜ਼ਨ ਦੇ ਅਤੇ ਸੈਂਸਲਾਈਜੇਸ਼ਨ ਕਰਤਾ, ਸਾਰਾ ਮਸ਼ਲਾ ਕਰਤਾ, ਉਹ ਕਰਤਾ। ਸੋ ਦੈਟ ਵਾਜ਼ ਟੋਟਲੀ ਕ੍ਰੈਪ। ਜੋ ਵੀ ਆਹ ਜੈ ਜੈ ਕਾਰ ਵਾਲੇ ਨੇ ਕੁਛ ਉਹਨਾਂ ਦੀ ਇੱਕ ਪੋਸਟ ਪਾਈ ਸੀ, ਮੈਂ ਪੋਸਟ ਜਸਪਾਲ ਬਲ ਹੋਣਾ ਦੀ ਪੋਸਟ ਮੈਂ ਜ਼ਰੂਰ ਸ਼ੇਅਰ ਕਰ ਦਾਂਗਾ, ਆਈ ਥਿੰਕ ਉਹਦੇ 'ਚ ਕਾਫ਼ੀ ਆ, ਜਿਹੜੇ ਦੋ ਪੋਸਟਾਂ ਸ਼ੇਅਰ ਕਰਾਂਗਾ ਜਸਪਾਲ ਬਲ ਦੀਆਂ। ਬਲਰਾਜ ਦਿਓਲ ਦੀ ਗੁਰਗੇ ਵਾਲੀ ਪੋਸਟ ਆ ਮੈਂ ਸ਼ੇਅਰ ਕਰ ਚੁੱਕਿਆ ਸੀਗਾ, ਅਤੇ ਦੋ ਪੋਸਟਾਂ ਮੈਂ ਉਹ ਪੜ੍ਹ ਕੇ ਦੇਵਾਂ, ਜੇ ਤੁਸੀਂ ਉਹਨਾਂ ਦੇ ਫਰੈਂਡ ਲਿਸਟ ਦੇ ਵਿੱਚ ਨਹੀਂ ਹੈ ਤਾਂ ਉਹਨਾਂ ਨੇ ਕੀ ਲਿਖਿਆ ਆਪਣੀ ਵਾਲ ਦੇ ਉੱਤੇ ਉਹ ਮੈਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂਗਾ। ਲੇਕਿਨ ਮੇਰੇ ਨਾਲ ਕਾਲਰ ਨੇ ਇਸ ਸਮੇਂ 9 ਵੀ ਬਾਅਦ ਚੱਲੇ ਨੇ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ,
ਭਾਈ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ। ਪਹਿਲਾਂ ਚਲੋ ਮੈਂ ਨਾਂ ਨਹੀਂ ਲੈਂਦਾ, ਜੇ ਕਹਿੰਦਾ ਤਾਂ ਨਾਂ ਲੈ ਲੈਂਦਾ ਜੀ, ਹੈ ਨਾ, ਤੇ ਸਵੇਰੇ ਸਵੇਰੇ ਲੀਡਰ ਸਾਹਿਬ ਬੋਲ ਕੇ ਗਏ ਜੀ ਬ੍ਰਹਮਟਨ ਦੇ, ਹੈ ਨਾ
ਜੀ ਜੀ,
ਰੂਬੀ ਜੀ ਕਹਿੰਦੇ ਨੀ, ਹਾਂਜੀ ਸਾਡਾ ਬਹੁਤ ਲੱਗ ਗਿਆ ਜੀ ਜ਼ੋਰ ਕੇ, ਇਹ ਕਹਿੰਦੇ ਇਹ ਗੱਲ ਨੀ ਹੈਗੀ ਕਿ ਕੱਲ ਤੋਂ ਇਹ ਚੀਜ਼ ਚੇਂਜ ਕੀਤੀ ਆ, ਕਹਿੰਦੇ ਇਹ ਕੰਮ ਤਾਂ ਪੂਰੀ ਸੈਟਿੰਗ ਕਰਦੇ ਆ, ਆਲਮੋਸਟ ਕਾਫੀ ਟਾਈਮ ਲੱਗ ਜਾਂਦਾ ਇਹ ਚੀਜ਼ ਨੂੰ ਨਿਕਲਦੇ ਆ, ਹਨਾ
ਜੀ ਜੀ ਜੀ,
ਤੇ ਤਾਂ ਕਰਕੇ ਫਲਾਈਟਾਂ ਚਲਾਉਣ ਚ ਇਹ ਨਾ ਸੋਚਿਓ ਕਿ ਕੱਲ ਦਾ ਸ਼ਾਇਦ ਪਰਸੋਂ ਰੌਲਾ ਪੈਣ ਲੱਗ ਪਿਆ, ਤਾਂ ਕਰਕੇ ਫਲਾਈਟਾਂ ਚੱਲ ਪਈਆਂ।
ਮੌਂਟਰੀਅਲ
ਦੀ ਫਲਾਈਟ ਆ ਉਹ ਵੀ ਇਹਨਾਂ ਨੇ ਮਤਲਬ ਕਰਕੇ ਵੈਨਕੂਵਰ ਤੇ ਟੋਰਾਂਟੋ ਚ ਕਰ ਲਿਆ ਕੰਮ, ਰਾਈਟ, ਪਹੁੰਚ ਜਾਂਦਾ, ਤੇ ਉਹ ਮੌਂਟਰੀਅਲ ਦਾ ਵੀ ਜ਼ਿਕਰ ਕਰ ਗਿਆ, ਮਤਲਬ ਉਹਨਾਂ ਕੋਈ ਹੈ ਹੀ ਨੀ ਗੀ ਉਹਦਾ ਪ੍ਰੋਪਰ ਪ੍ਰੂਫ, ਰਾਈਟ, ਕਿ ਫਲਾਈਟਾਂ ਕਿੱਥੋਂ ਆ ਰਹੀਆਂ, ਕਿੱਥੇ ਜਾ ਰਹੀਆਂ, ਰਾਈਟ, ਤੇ ਤਾਂ ਕਰਕੇ ਕੋਈ ਵੀ ਮੇਰੇ ਸਾਰ ਮੀਟਿੰਗ ਜਾ ਕੇ ਗੱਲਬਾਤ ਕਰਨ ਤੋਂ ਪਹਿਲਾਂ ਥੋੜਾ ਜਿਹਾ ਜ਼ਰੂਰ ਆਪਾਂ ਨੂੰ ਗੱਲ ਕਲੀਅਰ ਕਰ ਲੈਣੀ ਚਾਹੀਦੀ ਆ ਕਿ ਹੁਣ ਆਪਾਂ ਦਵਾ ਦਵ ਨੰਬਰਾਂ ਦੀ ਭੁੱਖ ਚ ਲੱਗ ਗਏ ਆ, ਤੇ ਇਹ ਨਾ ਹੋ ਜਾਵੇ ਕਿ ਅਸੀਂ ਪਿੱਛੇ ਪੈ ਜਾਈਏ, ਹਨਾ
ਜੀ ਜੀ,
ਤੁਹਾਨੂੰ ਪਤਾ ਮਹੀਨਾ ਡੇਢ ਮਹੀਨਾ ਹੋ ਗਿਆ ਜਿਹਨਾਂ ਨੇ ਕੁਛ ਵੀ ਨਹੀਂ ਹੋਇਆ, ਹੋ ਸਕਿਆ ਹਾਲੇ ਤੱਕ, ਰਾਈਟ,
ਖੈਰ ਦੇਰ ਆਏ ਦਰੁਸਤ ਆਏ, ਜਿੰਨੀਆਂ ਕਿ ਵੀ 15 ਫਲਾਈਟਾਂ ਦੇ ਵਿੱਚ ਮੈਂ ਕਹਿੰਦਾ ਨੀਡੀ ਲੋਕ ਆ ਜਿਹੜੇ ਉਹ ਨਿਕਲੇ, ਇਸ ਚੀਜ਼ ਦੀ ਦਾਤ ਜ਼ਰੂਰ ਦੇਣੀ ਚਾਹੁੰਦਾ ਮੈਂ ਕਿ ਫਾਈਨਲੀ ਕੁਛ ਹੋਇਆ, ਔਰ ਇਹ ਸਾਡੇ ਕਰਕੇ ਨਹੀਂ ਹੋਇਆ ਜਿਹੜਾ ਅਸੀਂ ਰੌਲਾ ਪਾਇਆ, ਜਿਨ੍ਹਾਂ ਨੇ ਚੁੱਪ ਚਪੀਤੇ ਜੈ ਜੈਕਾਰ ਕੀਤੀ ਹੈ ਉਹਨਾਂ ਕਰਕੇ ਹੋਇਆ, ਉਹਨਾਂ ਨੂੰ ਕ੍ਰੈਡਿਟ ਦੇ ਦਿਓ, ਇਹ ਜਿਹੜੇ ਰੌਲਾ ਪਾਉਣ ਵਾਲੇ ਆ ਉਹਨਾਂ ਨੇ ਤਾਂ ਕੰਮ ਖਰਾਬ ਕੀਤਾ, ਇਹ ਕਹਿ ਦਿਓ ਭਾਵੇਂ, ਠੀਕ ਹੈ ਜੀ,
ਬਿਲਕੁਲ ਚਲੋ, ਜੇ ਕੋਈ ਖੁਸ਼ ਆ ਕੇ ਲੈਣਾ ਚਾਹੁੰਦਾ ਕੋਈ ਗੱਲ ਨੀ, ਚਲੋ ਲੋਕੀ ਨੀ ਕਦੇ ਫਸਣੇ ਚਾਹੀਦੇ, ਜੇ ਕਿਸੇ ਨੂੰ ਕੋਈ ਰਾਹਤ ਮਿਲ ਸਕਦੀ ਆ ਤੇ ਵੈਰੀ ਗੁੱਡ ਜੀ, ਥੈਂਕ ਯੂ ਵੈਰੀ ਮਚ,
ਥੈਂਕ ਯੂ ਜੀ, ਅਗਲੇ ਕਾਲ ਦੇ ਉੱਤੇ ਚੱਲਦੇ ਆ ਜੀ, ਸਵਾਗਤ ਦਾ ਪ੍ਰੋਗਰਾਮ ਦੇ ਵਿੱਚ। ਹੈਲੋ, ਨੈਕਸਟ ਕਾਲ ਜੀ, ਸਵਾਗਤ ਦਾ ਪ੍ਰੋਗਰਾਮ ਦੇ ਵਿੱਚ। ਹਾਂਜੀ
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ,
ਅੱਛਾ ਮੇਰਾ ਇੱਕ ਸਵਾਲ ਹੈ ਜੀ, ਛੋਟਾ ਜਾਣਕਾਰੀ ਇਹ ਕਿ ਜਿਵੇਂ ਉਧਰੋਂ ਫਲਾਈਟਾਂ ਇਹ ਉਧਰੋਂ ਆਉਣੀਆਂ ਕਿ ਇਧਰੋਂ ਜਾਣੀਆਂ, ਜਾਂ ਇੱਧਰ ਜਿਹੜੇ ਵਿਜ਼ਿਟਰ ਫਸੇ ਹੋਏ ਨੇ ਜਾਣ ਨੂੰ ਉੱਥੇ ਨੇ, ਕੀ ਉਹ ਜਾ ਸਕਦੇ ਨੇ, ਕੋਈ ਹੈ ਜਾਣਕਾਰੀ ਤੁਹਾਡੇ ਕੋਲ?
ਜਿਹੜੇ ਤੁਸੀਂ ਇੱਥੇ ਵਿਜ਼ਿਟਰ ਫਸੇ ਹੋਏ ਹੋ, ਅਸੀਂ ਇੰਡੀਆ ਦੀ ਜ਼ਿੰਮੇਵਾਰੀ ਆ ਤੁਹਾਨੂੰ ਇੱਥੋਂ ਉੱਧਰ ਲੈ ਕੇ ਜਾਣ ਦੀ, ਠੀਕ ਹੈ? ਸੋ ਤੁਸੀਂ ਇੰਡੀਆ ਕੋਲ ਇਸ ਚੀਜ਼ ਦੀ ਗੁਹਾਰ ਲਾਓ ਕਿ ਵੀ ਅਸੀਂ ਜਾਣਾ ਚਾਹੁੰਦੇ ਹਾਂ, ਸਾਡੇ ਲਈ ਫਲਾਈਟ ਭੇਜੋ, ਠੀਕ ਹੈ?
ਕੁਛ ਮੇਰੇ ਜਾਣਕਾਰ ਮਿੱਤਰ ਨੇ ਜਿਹੜੇ ਇੱਥੇ ਫਸੇ ਹੋਏ ਨੇ
ਜੀ,
ਉਹਨਾਂ
ਨੂੰ ਕੌਂਸਲੇਟ ਦੇ ਨਾਲ ਗੱਲ ਕਰਨ, ਠੀਕ ਹੈ, ਬਈ ਅਸੀਂ ਜਾਣਾ ਚਾਹੁੰਦੇ ਹਾਂ ਅਤੇ ਸਾਨੂੰ ਇੱਥੋਂ ਕੱਢੋ, ਠੀਕ ਹੈ ਜੀ? ਜਿਹੜੇ ਇੰਡੀਆ ਨੇ ਜਾਣੇ ਆ, ਇੰਡੀਆ ਜਿਹੜੇ ਜਾਣੇ ਆ, ਇੰਡੀਆ ਅਤੇ ਇੰਡੀਆ ਗਵਰਨਮੈਂਟ ਦੇ ਨਾਲ ਜਿਹੜੇ ਇੰਡੀਆ ਦੇ ਅਧਿਕਾਰੀ ਨੇ ਇੱਥੇ, ਸ਼੍ਰੀ ਵਾਸਤਵਾ ਅਪੂਰਵਾ ਸ਼੍ਰੀ ਵਾਸਤਵਾ ਨੂੰ ਮੈਂ ਔਨ ਏਅਰ ਵੀ ਲਿਆ ਸੀ, ਉਹਨਾਂ ਨੂੰ ਇੱਕ ਕੁਐਸਚਨ ਵੀ ਕੀਤਾ ਸੀ ਮੈਂ ਔਨ ਏਅਰ ਪਹਿਲਾਂ ਕਿ ਬਈ ਤੁਸੀਂ ਜਿਹੜੇ ਇੰਡੀਆ 'ਚ ਫਸੇ ਆ, ਉਹਨਾਂ ਨੂੰ ਕਹਿੰਦੇ ਵੀ ਜੇ ਇੱਥੇ ਲੋਕ ਇਹ ਸਾਨੂੰ ਕਹਿਣਗੇ ਕਿ ਵੀ ਅਸੀਂ ਜਾਣਾ ਚਾਹੁੰਦੇ ਹਾਂ ਵਾਪਸ, ਓਨਲੀ ਦੈਨ